ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਸਲਾਮ, ਨਮਸਤੇ, ਆਦਾਬ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ ਚੜ੍ਹਦੀ ਕਲਾ ਚੋਂ? ਅੱਜ ਬਹੁਤ ਹੀ ਖੂਬਸੂਰਤ ਦਿਨ ਚੜ੍ਹਿਆ ਜੀ ਕੌਫ ਸਾਰਬਰ ਦੇ ਵਿੱਚ, ਪੂਰੇ ਸਿਆਲਾਂ ਵਾਲਾ। ਤੇ ਇਸ ਵੇਲੇ ਸਾਡੇ ਹੈਗਾ ਜੀ 13.2 ਡਿਗਰੀ ਤਾਪਮਾਨ ਫਾਰਮ ਦੇ ਉੱਤੇ, ਔਰ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਹੀ ਆ। ਹਲਕੀ ਹਲਕੀ ਤਰੇਲ ਪਈ ਹੋਈ ਆ, ਧੁੱਪ ਖਿੜੀ ਹੋਈ ਆ। ਸੋ ਉਮੀਦ ਆਸ ਰੱਖਦੇ ਹਾਂ ਕਿ ਤੁਹਾਡੇ ਵੀ ਬਹੁਤ ਵਧੀਆ ਦਿਨ ਚੜ੍ਹਿਆ ਹੋਵੇਗਾ, ਜਿਸ ਤਰ੍ਹਾਂ ਦਾ ਵੀ ਪਰਮਾਤਮਾ ਨੇ ਸਾਨੂੰ ਦਿਨ ਦਿਖਾਉਣਾ ਹੈ ਜੀ। ਸਵਾਗਤ ਕਰਨਾ ਚਾਹੀਦਾ, ਕਰਦੇ ਹਾਂ, ਔਰ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਤੇ ਮੈਂ ਤਾਂ ਇਹੀ ਕਹਿੰਦਾ ਕਿ ਤੁਸੀਂ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ। ਅਤੇ ਆਓ ਫਿਰ ਸਾਰੇ ਸਰਬੱਤ ਦੀ ਭਲੇ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ ਘੜੀ ਆਸਟ੍ਰੇਲੀਆ ਦੇ ਵਿੱਚ ਈਸਟ ਕੋਸਟ ਦੇ ਉੱਤੇ 8:02 ਦਿਖਾ ਰਹੀ ਹੈ, ਔਰ ਕੈਲੰਡਰ ਦਿਨ ਸ਼ਨਿਚਰਵਾਰ ਦਿਖਾ ਰਿਹਾ, 20 ਜੂਨ 2020। ਐਡਲੇਡ ਦਾ ਸਮਾਂ ਹੈ ਜੀ 7:32, 6:03 ਸਵੇਰ ਦੇ ਪਰਥ ਵਿੱਚ ਹੋ ਗਏ ਨੇ। ਵੱਡਾ ਤੜਕਾ ਇੰਡੀਆ 'ਚ 3:33 ਹੈ। ਲੰਡਨ ਦੇ ਵਿੱਚ ਸ਼ੁੱਕਰਵਾਰ ਦੇ 11:03 ਹੈ, ਔਰ 19 ਤਰੀਕ ਸ਼ੁੱਕਰਵਾਰ ਨਿਊਯਾਰਕ ਤੇ ਟੋਰੋਂਟੋ 'ਚ 6:03। ਵੈਨਕੂਵਰ ਦੇ ਵਿੱਚ ਸ਼ੁੱਕਰਵਾਰ ਦੇ ਹੀ 3:03 ਦੁਪਹਿਰ ਦੇ ਨੇ, ਇਹੀ ਸਮਾਂ ਐਲਏ ਦੇ ਵਿੱਚ ਹੈ। ਸੋ ਮਿੱਤਰ ਪਿਆਰਿਓ, ਸਾਡੀਆਂ ਸਾਂਝਾਂ ਸ਼ੁਰੂ ਹੋ ਚੁੱਕੀਆਂ ਦਿਲ ਵਾਲੀ ਗੱਲ ਦੇ ਵਿੱਚ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। request@harmanradio.com ਈਮੇਲ ਪਤਾ ਹੈ, ਔਰ ਸਾਡਾ ਟੈਲੀਗ੍ਰਾਮ ਚੱਲਦਾ ਰਹਿੰਦਾ ਹੈ, ਟੈਲੀਗ੍ਰਾਮ ਵੀ ਤੁਸੀਂ ਪਾ ਸਕਦੇ ਹੋ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਸਾਰਿਆਂ ਦਾ ਸਵਾਗਤ ਹੈ। ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਪ੍ਰੋਗਰਾਮ ਸੁਬਾਹ ਦੇ ਪੇਸ਼ ਕਰ ਰਹੇ ਨੇ, ਅਤੇ ਉਹਨਾਂ ਦਾ ਵੀ ਸਵਾਗਤ ਹੈ। ਅਤੇ ਜਗਤਾਰ ਚੌਲ ਬਾਈ ਜੀ ਨੇ ਉਹਨਾਂ ਨੂੰ ਫਤਿਹ ਬੁਲਾਈ ਸੀ। ਅਤੇ ਆਓ ਜੀ ਬਾਈ ਜੀ, ਕੀ ਹਾਲ ਚਾਲ ਹੈ ਤੁਹਾਡੇ ਦੇਸ਼ 'ਚ? ਠੀਕ ਠਾਕ, ਤੰਦਰੁਸਤ ਸਾਰੇ? ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਿੰਤਨ ਕੀਤਾ ਜਾਏਗਾ। ਵੀਕਐਂਡ ਦੇ ਪ੍ਰੋਗਰਾਮ ਦੇ ਵਿੱਚ ਬੜਾ ਚਿੰਤਨ ਹੁੰਦਾ ਹੈ, ਮਸਲੇ ਹੈ, ਮਸਲਿਆਂ ਦੇ ਹੱਲ ਹੈ, ਹਾਸਾ ਮਜ਼ਾਕ ਹੁੰਦਾ ਹੈ। ਸੋ ਅੱਜ ਅਮਰੀਕ ਭਾਜੀ ਵੀ ਆਉਣਗੇ, ਅਤੇ ਕੱਲ੍ਹ ਨੂੰ ਮਿੰਟੂ ਬਰਾੜ ਭਾਜੀ ਆਉਣਗੇ, ਗੱਜਣ ਵਾਲਾ ਬਾਈ ਜੀ ਵੀ ਆਉਣਗੇ, ਬਹੁਤ ਵਧੀਆ ਐਪੀਸੋਡ ਲੈ ਕੇ ਆ ਰਹੇ ਨੇ। ਮੇਰੀ ਕੱਲ੍ਹ ਹੀ ਉਹਨਾਂ ਨਾਲ ਗੱਲ ਹੋ ਰਹੀ ਸੀ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ, ਤੁਹਾਡੇ ਨਾਲ ਸਾਂਝਾਂ ਪਾਵਾਂਗੇ, ਅਤੇ ਤੁਸੀਂ ਵੀ ਆਪਣੇ ਸੁਨੇਹੇ, ਸੁੱਖ ਸੁਨੇਹੇ ਸਾਡੇ ਤੱਕ ਉਪੜਦੇ ਕਰੋ, ਆਪਣੇ ਦਿਲ ਵਾਲੀਆਂ ਗੱਲਾਂ ਭੇਜੋ। ਅਗਰ ਤੁਸੀਂ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਸੁਣ ਰਹੇ ਹੋ ਤਾਂ ਤੁਹਾਡਾ ਜੀ ਆਇਆਂ ਨੂੰ, ਜਿਹੜਾ ਵੀ ਸਮਾਂ ਆ ਤੁਹਾਡਾ ਢੁੱਕਵਾਂ ਤੁਸੀਂ ਪਸੰਦ ਕਰਦੇ ਹੋ, ਸੁਣਦੇ ਹੋ, ਸ਼ੁਕਰਾਨਾ। ਅੱਜ ਦਾ ਜਿਹੜਾ ਵਿਚਾਰ ਹੈ, ਗੱਲਬਾਤ ਕਰਨੀ ਚਾਹੁੰਦਾ ਹੈ, ਉਹ ਕਿ ਜਿਹੜੇ ਸਾਡੇ ਗੀਤ ਸੰਗੀਤ ਸਾਨੂੰ ਕਿੱਦਾਂ ਪ੍ਰਭਾਵਿਤ ਕਰਦੇ ਨੇ, ਸਾਡੇ ਸਮਾਜ ਨੂੰ ਕਿੱਦਾਂ ਪ੍ਰਭਾਵਿਤ ਕਰਦੇ ਨੇ। ਦਿਲਾਂ ਦੀਆਂ ਗੱਲਾਂ ਕਰਨੀਆਂ, ਸਾਡੇ ਘਰ ਦੀਆਂ, ਆਪਣੀਆਂ, ਕਈ ਵਾਰੀ ਪੁੱਛਦੇ ਆ ਕਿੱਥੋਂ ਆਉਣੀਆਂ ਕਿੱਥੋਂ ਆਉਣੀਆਂ ਜੀ, ਸਾਡੇ ਆਸ ਪਾਸ ਤੋਂ ਹੀ ਆਉਣੀਆਂ ਸਾਰੀਆਂ ਗੱਲਾਂ, ਓਬਜ਼ਰਵੇਸ਼ਨ ਹੁੰਦੀ ਹੁੰਦੀਆਂ ਨੇ ਤੇ ਆਪਾਂ ਸਾਰੇ ਹੀ ਇਸ ਦੇ ਕੈਪੇਬਲ ਹਾਂ ਇਹਨਾਂ ਓਬਜ਼ਰਵੇਸ਼ਨ ਦੇ, ਔਰ ਇੱਕ ਦੂਜੇ ਨਾਲ ਸਾਂਝਾਂ ਪਾਉਂਦੇ ਹਾਂ। ਇੱਕ ਸਮਾਂ ਸੀ ਜਦੋਂ ਗੀਤ ਆਇਆ ਸੀ ਸ਼ੌਂਕੀ ਦਾ, ਢਾਡੀ ਅਮਰ ਸਿੰਘ ਸ਼ੌਂਕੀ ਦਾ, ਆ ਜਾ ਭਾਬੀ ਝੂਠ ਲੈ ਪੀਂਗ ਹੁਲਾਰੇ ਲੈਂਦੀ। ਔਰ ਇਹਨਾਂ ਗੀਤਾਂ ਨੂੰ ਲੱਚਰ ਮੰਨਿਆ ਜਾਂਦਾ ਸੀ ਕਿਉਂਕਿ ਇਹੋ ਜਿਹੇ ਜਿਹੜੇ ਗੀਤ ਬੋਲੀਆਂ ਇਹ ਇੱਕ ਕਨਫਾਈਨਡ ਸਪੇਸ ਦੇ ਵਿੱਚ, ਇੱਕ ਬੰਦ ਜਗ੍ਹਾ ਦੇ ਵਿੱਚ ਕੁੜੀਆਂ ਪਾਉਂਦੀਆਂ ਸਨ, ਨੱਚਦੀਆਂ ਸਨ ਦਿਨ ਮੌਕੇ ਦੇ ਉੱਤੇ, ਇੱਦਾਂ ਹੀ ਨਹੀਂ ਵੀ ਕਮਰਿਆਂ 'ਚ ਨੱਚੀ ਜਾਂਦੀਆਂ ਸੀਗੀਆਂ, ਪਰ ਵਿਆਹਾਂ ਸ਼ਾਦੀਆਂ ਹੁੰਦੀਆਂ ਸੀਗੀਆਂ, ਦਿਨ ਸੁੱਧ ਹੁੰਦੇ ਸੀ ਔਰ ਉੱਥੇ ਨੱਚਦੀਆਂ ਹੁੰਦੀਆਂ ਸੀ, ਬੋਲੀਆਂ ਪਾਉਂਦੀਆਂ ਹੁੰਦੀਆਂ ਸੀ, ਲੁੱਕ ਕੇ ਕਿਸੇ ਬੰਦੇ ਨੂੰ ਆਲੇ ਦੁਆਲੇ ਫੜਕਣ ਵੀ ਨਹੀਂ ਸੀ ਦਿੱਤਾ ਜਾਂਦਾ। ਮੈਨੂੰ ਆਪ ਯਾਦ ਹੈ ਛੋਟੇ ਹੁੰਦੇ ਹੋਏ ਸਾਨੂੰ ਈਵਨ ਨਿਆਣਿਆਂ ਨੂੰ 7-8 ਸਾਲ ਤੋਂ ਉੱਤੇ ਮੁੰਡਿਆਂ ਨੂੰ ਕਹਿ ਦਿੰਦੇ ਹੁੰਦੇ ਸੀ ਉੱਧਰ ਨੂੰ ਨਾ ਆਇਓ ਹੁਣ ਗਿੱਧਾ ਪੈਣਾ ਹੈ। ਇਹ ਮੈਂ ਆਪਣੇ ਦੁਆਬੇ ਦੀ ਗੱਲ ਕਰ ਰਿਹਾ ਤੇ ਬੰਦਾ ਤਾਂ ਉੱਥੇ ਆ ਹੀ ਨਹੀਂ ਸੀ ਜਗ੍ਹਾ, ਲੁੱਕ ਲੁੱਕ ਕੇ ਆਉਣਾ ਫਿਰ ਉਹਨਾਂ ਨੂੰ ਗਾਲਾਂ ਪੈਣੀਆਂ। ਸੋ ਉੱਥੇ ਇੱਦਾਂ ਦੇ ਜਿਹੜੇ ਗੀਤ ਨੇ ਉਹ ਬੋਲੀਆਂ ਪਾਉਂਦੀਆਂ ਹੁੰਦੀਆਂ ਸੀ। ਹੁਣ ਟੀਵੀਆਂ ਦੇ ਉੱਤੇ, ਰੇਡੀਓ ਦੇ ਉੱਤੇ, ਘਰ ਘਰ ਫੋਨਾਂ ਦੇ ਉੱਤੇ ਇਹ ਕੁਛ ਚੱਲ ਰਿਹਾ ਹੈ ਤੇ ਜਿਹੜਾ ਆਪਾਂ ਪਿਛਲੀ ਵਾਰੀ ਵੀ ਕਈ ਵਾਰੀ ਗੱਲ ਕੀਤੀ ਕਿ ਸਰਮ ਧਰਮ ਕਾ ਡੇਰਾ ਦੂਰ, ਉਹ ਹੋ ਰਿਹਾ ਹੈ। ਸਮਾਜ ਦੇ ਵਿੱਚ ਕਾਫੀ ਨਿਘਾਰ ਆ ਰਿਹਾ ਹੈ, ਰਿਸ਼ਤੇ ਵਿਗੜ ਰਹੇ ਨੇ, ਇਤਫਾਕ ਟੁੱਟ ਰਹੇ ਨੇ, ਪਰਿਵਾਰ ਟੁੱਟ ਰਹੇ ਨੇ। ਉਹਨਾਂ ਦਾ ਕਾਰਨ ਬਹੁਤ ਹੱਦ ਤੱਕ ਉਹ ਹੈ ਜੋ ਅਸੀਂ ਅੱਖਾਂ ਨਾਲ ਦੇਖਦੇ ਹਾਂ ਤੇ ਕੰਨਾਂ ਨਾਲ ਸੁਣਦੇ ਹਾਂ, ਜੋ ਸਾਡੇ ਅੰਦਰ ਜਾ ਰਿਹਾ ਹੈ, ਇਨਪੁੱਟ ਹੋ ਰਹੀ ਹੈ, ਸਾਡੇ ਜਿਹੜੇ ਐਕਸੈਸਰੀਜ਼ ਹੈ, ਪੈਰੀਫਰਲਸ ਹੈ, ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ ਹੈ, ਉਹ ਜੋ ਅਬਜ਼ਰਵ ਕਰ ਰਹੀਆਂ ਨੇ, ਉਹ ਸਾਡੇ ਅੰਦਰ ਕੰਪਾਈਲ ਹੋ ਕੇ, ਪ੍ਰੋਸੈਸ ਹੋ ਕੇ ਬਾਹਰ ਨਿਕਲ ਰਹੀਆਂ ਨੇ। ਇਹ ਇੱਕ ਪੋਲਿਊਸ਼ਨ ਹੈ, ਹਵਾ ਦੀ ਪੋਲਿਊਸ਼ਨ ਬੰਦਾ ਝੱਲ ਲੈਂਦਾ ਹੈ, ਜਿਹੜੀ ਸੂਰਜ ਦੀ ਗਰਮੀ, ਸੂਰਜ ਦੀ ਰੇਡੀਏਸ਼ਨ ਬੰਦਾ ਝੱਲ ਲੈਂਦਾ, ਕਰੀਮ ਲਾ ਲੈਂਦਾ, ਪਰ ਜਿਹੜੀ ਵਿਚਾਰਾਂ ਦੀ ਪੋਲਿਊਸ਼ਨ ਹੈ, ਉਹ ਜੋ ਸਾਡੇ ਸਾਈਨ ਕਿਤਾਬਾਂ, ਗਲਤ ਕਿਤਾਬਾਂ, ਗਲਤ ਸਾਹਿਤ ਅਸੀਂ ਪੜ੍ਹਦੇ ਹਾਂ ਜਾਂ ਜੋ ਅਸੀਂ ਸੁਣਦੇ ਹਾਂ, ਉਹਦਾ ਫਿਲਟਰ ਸਾਨੂੰ ਬਾਹਰ ਨਹੀਂ, ਸਾਨੂੰ ਆਪਣੇ ਅੰਦਰ ਲਾਉਣਾ ਪੈਂਦਾ ਹੈ ਕਿ ਕੀ ਆਪਾਂ ਸੁਣਨਾ ਤੇ ਕੀ ਆਪਾਂ ਪੜ੍ਹਨਾ ਹੈ। ਇਹ ਇੱਕ ਸਮਾਂ ਸੀ ਜਦੋਂ ਸਾਡੇ ਜਿਹੜੇ ਧਰਮੀ ਰਾਜੇ, ਸਾਡੇ ਯੋਧੇ, ਸੂਰਬੀਰ, ਸਾਡੇ ਗੁਰੂ, ਸਾਡੇ ਪੀਰ, ਸਾਡੇ ਲੋਕ ਗੀਤਾਂ ਦਾ ਅਨਿੱਖੜਵਾਂ ਅੰਗ ਸਨ। ਤੁਸੀਂ ਹੈਰਾਨ ਰਹਿ ਜਾਓਗੇ, ਮੈਂ ਆਪ ਹੈਰਾਨ ਰਹਿ ਜਾਂਦਾ ਕਿ ਤੁਸੀਂ ਬੋਲੀ ਸੁਣੀ ਹੋਣੀ, ਬੜੀ ਮਸ਼ਹੂਰ ਹੈ ਕਿ ਗਿੱਧਾ ਵੀ ਜਿਹੜਾ ਪੈਂਦਾ ਆ ਉਹ ਵੀ ਬਾਬੇ ਨਾਨਕ ਦੀ ਬੋਲੀ ਤੋਂ ਸ਼ੁਰੂ ਹੁੰਦਾ ਹੈ। ਨਾਨਕਿਆਂ ਦਾ ਮੇਲ ਆਇਆ, ਆਈ ਬਾਬਾ ਨਾਨਕਾ, ਜਾਈ ਬਾਬਾ ਨਾਨਕਾ, ਸਭ ਦੇ ਵਿਹੜੇ ਖੁਸ਼ੀਆਂ ਲਿਆਈ ਬਾਬਾ ਨਾਨਕਾ। ਔਰ ਮੈਂ ਆਪਣੇ ਇੱਥੇ ਵਲਗੁਲ ਗਏ, ਸਾਡੇ ਬਹੁਤ ਬੀਬੀਆਂ ਨੇ ਮਾਲਵੇ ਤੋਂ ਵੀ ਨੇ, ਇੱਥੋਂ ਵੀ ਨੇ, ਔਰ ਮੈਂ ਹੈਰਾਨ ਰਹਿ ਜਾਂਦਾ ਹਾਂ, ਉਹਨਾਂ ਨੇ ਕਾਪੀਆਂ ਲਿਖੀਆਂ ਹੋਈਆਂ ਔਰ ਧਾਰਮਿਕ ਬੋਲੀਆਂ ਮੈਂ ਖੁਦ ਸੁਣੀਆਂ ਨੇ, ਧਾਰਮਿਕ ਬੋਲੀਆਂ ਪਾਉਂਦੀਆਂ ਨੇ। ਇਹੋ ਜਿਹਾ ਸਾਹਿਤ, ਲੋਕ ਸਾਹਿਤ ਜਿਹੜਾ ਰਚ ਹੋਇਆ, ਪਰ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਗੁਰੂ ਸਾਹਿਬ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਬਾਣੀਆਂ ਨੇ ਉਹ ਜਿਹੜੇ ਲੋਕ ਤੱਥ ਨੇ, ਲੋਕ ਧੁਨਾਂ ਨੇ, ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਉਚਾਰੀਆਂ ਨੇ। ਜਿਸ ਤਰ੍ਹਾਂ ਜਿਹੜੀਆਂ ਵਾਰਾਂ ਨੇ ਇਹ ਵੀ ਲੋਕ ਪ੍ਰਣਾਲੀ ਹੈ, ਲੋਕ ਗਾਇਕੀ ਦੇ ਵਿੱਚ ਆ ਜਾਂਦੀ ਹੈ ਵਾਰਾਂ। ਫਿਰ ਦੇਖੋ ਅਲਾਣੀਆਂ ਨੇ ਜਿਹਨੂੰ ਅਸੀਂ ਵੈਣ ਪਾਉਣੇ ਵੀ ਕਹਿ ਦਿੰਦੇ, ਜਾਂ ਮਕਾਨ ਜਾਂਦੇ ਤਾਂ ਉੱਥੇ ਰੋਂਦੀਆਂ ਜਾਂਦੀਆਂ ਲੇਡੀਜ਼, ਉੱਥੇ ਜੋ ਪਾਉਂਦੀ ਉਹਨੂੰ ਅਲਾਉਣੀਆਂ ਕਹਿੰਦੇ ਨੇ। ਫਿਰ ਮੰਦਾਵਣੀਆਂ ਨੇ, ਇਹ ਪੋਠੋਹਾਰੀ ਦੇ ਗੀਤ ਨੇ, ਕਿਤਾਬ ਵੀ ਮੇਰੀ ਉਹਦਾ ਟਾਈਟਲ ਵੀ ਇਹੀ ਹੈ। ਫਿਰ ਅੰਜਲੀ ਹੈ, ਬੇਨਤੀਆਂ, ਘੋੜੀਆਂ ਨੇ ਗੁਰਬਾਣੀ ਦੇ ਵਿੱਚ, ਸ਼ੰਤ, ਬਹੁਤ ਸ਼ੰਤ ਨੇ ਗੁਰਬਾਣੀ ਦੇ ਵਿੱਚ। ਸੋ ਛੰਦ ਜਿਹੜਾ ਛੰਦ ਤੋਂ ਬਣਿਆ ਛੰਦ, ਸੋ ਇਹ ਵਿਆਹਾਂ ਸ਼ਾਦੀਆਂ ਦੇ ਵਿੱਚ ਪਾਉਂਦੇ ਸੀ ਤੇ ਜਿਹੜੀ ਲੱਚਰਤਾ ਨੂੰ ਮੋੜ ਦੇ ਕੇ ਗੁਰੂ ਦੇ ਨਾਲ ਜੋੜਨਾ, ਅਕਾਲ ਪੁਰਖ ਦੇ ਨਾਲ ਜੋੜਨਾ, ਸਮਾਜਿਕ ਭਲਾਈ ਦੇ ਨਾਲ ਜੋੜਨਾ ਗੁਰੂ ਸਾਹਿਬ ਨੇ ਬਹੁਤ ਕੰਮ ਕੀਤਾ। ਹੁਣ ਅਸੀਂ ਵਿਚਾਲੇ ਦੇ ਆ ਕੇ ਇਸ ਨੂੰ ਉਲਟ ਕਰ ਲਿਆ, ਅਸੀਂ ਉਹੀ ਲੱਚਰਤਾ ਵੱਲ ਨੂੰ ਫਿਰ ਤੁਰ ਪਏ ਨਿਘਾਰ ਵੱਲ ਨੂੰ। ਪਰ ਲੋੜ ਹੈ ਹੁਣ ਸਾਫ਼ ਸੁਥਰਾ ਗਾਉਣ ਦੀ, ਸੁਣਨ ਦੀ, ਪੜ੍ਹਨ ਦੀ, ਜਿਨ੍ਹਾਂ ਦੇ ਵਿੱਚ ਸਮਾਜਿਕ ਵੈਲਿਊਜ਼ ਆਉਣ, ਜਿਨ੍ਹਾਂ ਦੇ ਵਿੱਚ ਗੁਰੂ ਦੀ ਗੱਲ ਆਵੇ, ਜਿਨ੍ਹਾਂ ਦੇ ਵਿੱਚ ਧਰਮ ਦੀ ਗੱਲ ਆਵੇ। ਉਹ ਗੱਲ, ਉਹ ਬੋਲੀਆਂ, ਉਹ ਗੀਤ ਸਾਨੂੰ ਸੁਣਨੇ ਚਾਹੀਦੇ ਨੇ। ਲੋਕ ਗੀਤ ਬੜੇ ਅੱਛੇ ਹੁੰਦੇ ਨੇ, ਉਹਨਾਂ ਵਿੱਚ ਸਾਨੂੰ ਨੌਲੇਜ ਮਿਲਦੀ ਹੈ। ਖੈਰ, ਆਪਣੇ ਆਪ ਨੂੰ ਅਸੀਂ ਕਿੱਧਰ ਨੂੰ ਤੋਰਨਾ ਇਹ ਸਾਡੇ 'ਤੇ ਨਿਰਭਰ ਕਰਦਾ ਹੈ। ਗੁਰਬਾਣੀ ਦੇ ਵਿੱਚ ਦੇਖੋ, ਅਸੀਂ ਪਾਕਿਸਤਾਨ ਗਏ, ਉੱਥੇ ਬੱਸਾਂ ਜਾਂਦੇ ਜਾਂਦੇ ਰਹੇ, ਕਦੇ ਕਿਸੇ ਗੁਰੂ ਘਰ ਜਾਣਾ ਸੀ, ਕਦੇ ਕਿਤੇ ਲੰਬੇ ਸਫ਼ਰ ਵੀ ਕਰਦੇ ਸੀ, ਛੋਟੇ ਸਫ਼ਰ ਵੀ ਕਰਦੇ ਸੀ। ਬਹੁਤ ਹੀ ਚੰਗਾ ਲੱਗਾ, ਰਾਹ ਦੇ ਵਿੱਚ ਬੜਾ ਚਾਓ ਸੀ ਸੰਗਤ ਨੂੰ, ਔਰ ਮੂੰਹ ਜਵਾਨੀ ਸਾਰਾ ਕੁਛ ਯਾਦ ਸੀ। ਅਤੇ ਜਿਸ ਤਰ੍ਹਾਂ ਹੁਣ ਇੱਕ ਬੜਾ ਪ੍ਰਚਲਿਤ ਲੋਕ ਗੀਤ ਬਣ ਚੁੱਕਾ ਹੈ ਕਿ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ। ਅਸਲ ਦੇ ਵਿੱਚ ਇਹ ਲੋਕ ਗੀਤ ਹੈ, ਇਹ ਬਹੁਤ ਪਹਿਲਾਂ ਦਾ ਆਇਆ। ਇਹ ਸੁਰਿੰਦਰ ਸ਼ਿੰਦਾ ਜਾਂ ਗੁਰਦਾਸ ਮਾਨ ਨੇ ਨਹੀਂ ਲਿਖਿਆ, ਜਾਂ ਜਿਹਨੇ ਵੀ ਲਿਖਿਆ, ਉਹ ਇਹ ਪਹਿਲਾਂ ਦੇ ਲੋਕ ਧੁਨਾਂ ਚੱਲੀਆਂ ਆ ਰਹੀਆਂ ਨੇ। ਹੱਟ ਖੁੱਲੇਗੀ ਬਾਬੇ ਨਾਨਕ ਦੀ, ਸੌਦਾ ਲੈਣਗੇ ਨਸੀਬਾਂ ਵਾਲੇ, ਜ਼ਾਹਰੀ ਕਲਾ ਦਿਖਾਈ ਬਾਬੇ ਨੇ ਮੱਕਾ ਫੇਰਿਆ, ਬਾਬੇ ਨਾਨਕ ਨੇ ਪੌੜੀਆਂ ਸੁਰਗ ਨੂੰ ਲਾਈਆਂ। ਇਹੋ ਜਿਹੜੇ ਸ਼ੰਤ ਬੋਲੀਆਂ ਨੇ, ਇਹ ਬੀਬੀਆਂ ਪਾਉਂਦੀਆਂ ਨੇ ਜਦੋਂ ਉਹ ਨਗਰ ਕੀਰਤਨ ਚੁਣੀਆਂ ਨੇ, ਜਾਂ ਉਹ ਕਿਸੇ ਗੁਰੂ ਘਰ ਜਾ ਰਹੀਆਂ ਹੁੰਦੀਆਂ ਨੇ ਇਕੱਠੀਆਂ ਹੋ ਕੇ। ਬਹੁਤ ਚੰਗਾ ਲੱਗਦਾ, ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ ਵੇਲੇ ਅੰਮ੍ਰਿਤ ਦੀ, ਬਾਣੀ ਧੁਰ ਦਰਗਾਹੋਂ ਆਈ ਪਾਪੀਆਂ ਦੇ ਤਾਰਨੇ ਨੂੰ। ਹੁਣ ਗੁਰੂ ਗੋਬਿੰਦ ਸਿੰਘ ਜੀ ਬਾਰੇ, ਗੁਰੂ ਸਾਹਿਬ ਬਾਰੇ, ਦਸ ਪਿਤਾ ਬਾਰੇ ਬੜੀਆਂ ਬੋਲੀਆਂ ਨੇ। ਉਹ ਨਾਇਕ ਨੇ, ਜਿੱਥੇ ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਸੱਚ ਦਸ ਕਲਗੀਆਂ ਵਾਲਿਆ ਕਿੱਥੇ ਛੱਡ ਆਇਆ ਲਾਲ ਪਰਾਏ, ਕਰੁਣਾਮਈ ਹੈ ਦਰਸ਼ਨ ਦੇ ਗੁਰੂ ਮੇਰੇ ਸੰਗਤਾਂ ਆਈਆਂ ਦਰਸ਼ਨ ਨੂੰ। ਸੋ ਇਹ ਟੂ ਲਾਈਨਰਸ ਬੋਲੀਆਂ ਬੜੀਆਂ ਪ੍ਰਚਲਿਤ ਨੇ, ਔਰ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਹ ਯਾਦ ਕਰਨੀਆਂ ਚਾਹੀਦੀਆਂ। ਇਹਦੇ 'ਚ ਪਾਰਟੀਸਪੇਟ ਵੀ ਸਾਰੇ ਕਰ ਲੈਂਦੇ, ਕਿਉਂਕਿ ਸਿੱਧੀ ਸਿੱਧੀ ਭਾਸ਼ਾ 'ਚ ਹੁੰਦੇ ਆ। ਸੋ ਪਹਿਲਾਂ ਜਦੋਂ ਗੀਤ ਵੀ ਆਉਂਦੇ ਸੀ ਤਾਂ ਤਕਰੀਬਨ ਇਸ ਤਰ੍ਹਾਂ ਦੇ ਹੀ ਸ਼ੁਰੂ ਹੋਏ ਸੀਗੇ। ਅਤੇ ਮੈਨੂੰ ਇੱਕ ਗੀਤ ਯਾਦ ਆ ਗਿਆ, ਪੁਰਾਣਾ ਗੀਤ ਸੀਗਾ ਮੁਹੰਮਦ ਰਫੀ ਸਾਹਿਬ ਦਾ, ਅਤੇ ਉਹ ਵੀ ਬੋਲੀਆਂ ਦੇ ਰੂਪ ਦੇ ਵਿੱਚ ਗੀਤ ਗਾਇਆ ਸੀ। ਸੋ ਆਪਾਂ ਅੱਜ ਇੱਦਾਂ ਕਰਦੇ ਹਾਂ ਕਿ ਇਸ ਗੀਤ ਤੋਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਰਫੀ ਸਾਹਿਬ ਦੇ ਅਤੇ ਨਾਲ ਉਹਨਾਂ ਦੇ ਕੋਰਸ ਹੈ, ਤੇ ਆਓ ਗੀਤ ਸੁਣਦੇ ਹਾਂ।
ਡੇਰਾ ਪੀਰੀ ਪੰਮੀਰੀ ਤੂੰ ਦਿੱਤਾ ਕਰ ਕਿਹੜਾ ਕਰਦੇ ਪਿਆਰ ਦੀ ਮਜ਼ਦੂਰੀ ਜਿੱਥੇ ਅੱਲਾ ਭਗਵਾਨ ਜਿੱਥੇ ਹੱਕ ਦੀ ਕਮਾਈ ਜਿੱਥੇ ਮਿਹਨਤਾਂ ਦਾ ਮਾਨ ਜਿੱਥੇ ਮੁੱਕੀ ਜਾਤ ਪਾਤ ਹਾਂ ਜਿੱਥੇ ਮੁੱਕੀ ਜਾਤ ਪਾਤ ਜਿੱਥੇ ਸਭੀ ਪਾਈ ਪਾਈ ਜਿੱਥੇ ਰੱਬ ਦੀ ਖੁਦਾਈ ਖੇੜੇ ਖੁਸ਼ੀਆਂ ਲਿਆਈ ਉੱਥੇ ਸਭਣਾ ਦਾ
ਕੁਲਵੀਰ ਸਿੰਘ ਸੰਧੂ ਪ੍ਰੋਗਰਾਮ ਚ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਰਿਮਾਇੰਡ ਮੀ ਓਲਡ ਰੇਡੀਓ ਇਨ ਚਾਈਲਡਹੁੱਡ। ਬਿਲਕੁਲ, ਮੈਨੂੰ ਆਪ ਅੱਜ ਇਹੀ ਫੀਲਿੰਗ ਆ ਰਹੀ ਹੈ ਕਿ ਮੈਂ ਛੋਟਾ ਹੁੰਦਾ ਬਚਪਨ ਦੇ ਵਿੱਚ ਚਲੇ ਗਿਆ ਮੇਰਾ ਦਿਮਾਗ, ਤੇ ਮੈਂ ਕਿਹਾ ਚਲੋ ਉਸ ਤਰ੍ਹਾਂ ਦੇ ਗੀਤ ਚੱਲ ਰਹੇ ਸੀ। ਫੀਲਿੰਗ ਮੈਨੂੰ ਆਪ ਨੂੰ ਆ ਰਹੀ ਹੈ, ਤੁਹਾਨੂੰ ਵੀ ਆਉਂਦੀ ਹੋਣੀ ਹੈ। ਤੇ ਹਰਦੀਪ ਸਿੰਘ ਸੰਧੂ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਕੁਇਕਰਜ਼ਿਲ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ। ਔਰ ਸੁਖਵਿੰਦਰ ਸੌਂਦ ਭਾਅ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਨਰਿੰਦਰ ਰਾਠੌਰ ਵੀ ਪ੍ਰੋਗਰਾਮ ਚ ਸ਼ਾਮਲ ਨੇ, ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਓ ਤੇ ਬਾਕੀ ਸੱਜਣ ਮਿੱਤਰ ਵੀ ਪ੍ਰੋਗਰਾਮ ਚ ਸ਼ਾਮਲ ਹੋਵੋ, ਕਿ ਠੰਡ ਲੱਗ ਰਹੀ ਹੈ, ਇੰਨੀ ਠੰਡ ਲੱਗ ਰਹੀ ਹੈ ਕਿ ਸ਼ਾਇਦ ਹੱਥ ਰਜਾਈ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਹੇ। ਹੁੰਦਾ ਹੈ ਕਈ ਵਾਰੀ ਇਸ ਤਰ੍ਹਾਂ, ਬੰਦਾ ਆਪ ਤਾਂ ਰਜਾਈ ਦੇ ਵਿੱਚੋਂ ਨਹੀਂ ਨਿਕਲਦਾ, ਹੱਥ ਵੀ ਨਹੀਂ ਕੱਢਦਾ, ਤੇ ਘਰੋਂ ਬਾਹਰੋਂ ਕਹਿੰਦੇ ਆ ਜਾਓ ਹੁਣ, ਛੱਡ ਦਿਓ ਰਜਾਈ। ਫਿਰ ਬੰਦਾ ਕਹਿੰਦਾ ਆ ਮੈਂ ਤਾਂ ਚਾਹੁੰਦਾ ਹਾਂ ਪਰ ਰਜਾਈ ਨਹੀਂ ਮੈਨੂੰ ਛੱਡਦੀ। ਸੋ ਸਰਦੀਆਂ ਦੀ ਇਹ ਖੂਬਸੂਰਤੀ ਆ, ਤੇ ਬੜਾ ਚਲੋ ਇਹ ਵੀ ਇੱਕ ਲੁਤਫ ਹੈ। ਪ੍ਰੋਗਰਾਮ ਦੇ ਵਿੱਚ ਅਮਰੀਕ ਭਾਅ ਜੀ ਆ ਰਹੇ ਹੋਣੇ ਆ, ਤੇ ਪਹਿਲਾਂ ਹੁਣ ਆਪਾਂ ਬਾਕੀ ਸ਼ਹਿਰਾਂ ਦਾ ਦੇਖ ਲਈਏ ਕਿ ਉੱਥੇ ਕੀ ਕੀ ਮੌਸਮ ਰੰਗ ਲਿਆ ਰਿਹਾ ਹੈ। ਕੇਨਸ 26 ਡਿਗਰੀ, ਅੱਜ ਹਲਕਾ ਮੀਂਹ ਪਵੇਗਾ ਉੱਥੇ। ਕੇਨਸ ਵਾਲਿਓ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਉੱਥੇ ਮੈਨੂੰ ਖਬਰ ਮਿਲੀ ਸੀ ਕਿ ਪਿਛਲੇ 1.5-2 ਮਹੀਨੇ ਬਨਾਨੇ ਦਾ ਜਿਹੜਾ ਭਾਅ ਹੈ ਕਾਫੀ ਡਾਊਨ ਰਿਹਾ ਲੋਕਡਾਊਨ ਕਰਕੇ। ਚਲੋ ਉਮੀਦ ਰੱਖਦੇ ਹਾਂ ਹੁਣ ਬਾਰਡਰ ਖੁੱਲਣਗੇ, ਤੁਹਾਡੇ ਕੁਈਨਜ਼ਲੈਂਡ ਵਾਲੀ ਬੀਬੀ ਖੋਲੇਗੀ ਬਾਰਡਰ, ਤੇ ਆਦਾਨ ਪ੍ਰਦਾਨ ਹੋਏਗਾ, ਤੇ ਇਲੈਕਸ਼ਨਾਂ ਵੀ ਆ ਤੁਹਾਡੇ, ਫਿਰ ਉੱਥੇ ਬੀਬੀ ਨੂੰ ਦੱਸ ਦਿਓ ਕਿ ਕੀ ਬਣਦੀ ਹੈ। ਬਾਰਡਰ ਖੁੱਲ ਰਹੇ ਨੇ ਜੀ, ਇੱਧਰ ਸਾਊਥ ਆਸਟ੍ਰੇਲੀਆ ਨੇ ਕੁਈਨਜ਼ਲੈਂਡ ਦਾ ਖੋਲ ਦਿੱਤਾ ਹੈ। ਸੋ ਦੇਖਦੇ ਹਾਂ ਆਉਣ ਵਾਲੇ ਟਾਈਮ 'ਚ ਕਿਸ ਤਰ੍ਹਾਂ ਹੁੰਦੀ ਹੈ। ਕੌਫ ਸਾਰਬਰ ਤੁਹਾਨੂੰ ਦੱਸਿਆ ਸੀਗਾ ਕਿ ਦਿਨ ਬਹੁਤ ਸੋਹਣਾ ਚੜਿਆ, ਤੇ ਹੁਣ ਹਲਕੇ ਹਲਕੇ ਬੱਦਲ ਆ ਗਏ ਨੇ, ਧੁੱਪ ਥੋੜ੍ਹੀ ਜਿਹੀ ਮੰਦਮ ਪੈਂਦੀ ਜਾ ਰਹੀ ਹੈ। ਸਿਡਨੀ ਦੇ ਵਿੱਚ ਠੰਡ 21 ਡਿਗਰੀ, ਕੈਨਬਰਾ ਵਿੱਚ ਮੀਂਹ 4-14 ਡਿਗਰੀ, ਇਸੇ ਤਰ੍ਹਾਂ ਮੀਂਹ ਦੱਸਿਆ ਜਾ ਰਿਹਾ। ਮੈਲਬਨ ਦੇ ਵਿੱਚ 16 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਏਗਾ, ਮੀਂਹ ਦੇ ਨਾਲ ਹਵਾ ਵੀ ਚੱਲ ਜਾਏਗੀ ਅੱਜ। ਐਡਲੇਟ ਦੇ ਵਿੱਚ 14 ਡਿਗਰੀ, ਦਿਨ ਬਿਲਕੁਲ ਸਾਫ਼। ਪਰਥ ਦੇ ਵਿੱਚ 20 ਡਿਗਰੀ, ਡਾਰਵਿਨ 'ਚ 33 ਡਿਗਰੀ ਸਾਫ਼ ਸੁੱਕਾ, ਤੇ ਐਲਿਸ ਸਪ੍ਰਿੰਗ ਦੇ ਵਿੱਚ 7 ਤੋਂ ਲੈ ਕੇ 21 ਡਿਗਰੀ ਖੂਬਸੂਰਤ ਦਿਨ ਚੱਲ ਰਹੇ ਨੇ। ਐਲਿਸ ਸਪ੍ਰਿੰਗ ਦੇ ਵਿੱਚ ਮੇਰੀ ਗੱਲਬਾਤ ਹੋਈ ਸੀ, ਬਹੁਤ ਹੀ ਸੋਹਣੇ ਦੇਖਣ ਵਾਲਾ ਮਾਹੌਲ ਹੈ, ਪਰ ਹੁਣ ਜਾ ਨਹੀਂ ਸਕਦੇ, ਕਰੀਏ ਕੀ। ਉੱਥੇ ਵੀ ਇਲੈਕਸ਼ਨਾਂ ਨੇ 2 ਮਹੀਨਿਆਂ ਨੂੰ, ਸੋ ਉੱਥੇ ਵੀ ਵੋਟਾਂ ਪੈ ਰਹੀਆਂ ਨੇ ਨਾਰਦਰਨ ਟੈਰੀਟਰੀ ਦੇ ਵਿੱਚ, ਸੋ ਇਸ ਦੀ ਵੀ ਤਿਆਰੀ ਫੜ ਲਓ ਸਾਰੇ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਤੋਂ। ਔਰ ਚੱਲਦੇ ਹਾਂ ਭਾਰਤ, ਜਿੱਥੇ ਇਸ ਵੇਲੇ 27 ਡਿਗਰੀ ਤਾਪਮਾਨ ਹੈ, ਰਾਤ ਨੂੰ ਬੜਾ ਔਖਾ ਹੋ ਜਾਂਦਾ ਹੈ, ਤੇ ਦਿਨਾਂ ਨੂੰ 39 ਡਿਗਰੀ ਹੈ। ਗਰਮੀ ਕਾਫੀ ਵੱਧ ਰਹੀ ਹੈ, ਪੱਖੇ ਚੱਲ ਰਹੇ ਨੇ, ਏਸੀ ਚੱਲ ਰਹੇ ਨੇ, ਕੂਲਰ ਚੱਲ ਰਹੇ ਨੇ। ਖੈਰ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਆਪਾਂ, ਤੇ ਇਨ ਦਾ ਮੀਨ ਟਾਈਮ ਕੁਲਦੀਪ ਸਿੰਘ ਸਾਊਥ ਕੋਰੀਆ ਤੋਂ ਆ ਗਏ ਨੇ। ਆਓ ਜੀ ਕੁਲਦੀਪ ਸਿੰਘ ਜੀ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ? ਚੰਗਾ ਲੱਗਿਆ ਤੁਹਾਡਾ ਮੈਸੇਜ ਆਉਂਦਾ ਹੁਣ, ਤੇ ਕਾਫੀ ਦੇਰ ਬਾਅਦ ਮੈਸੇਜ ਪਾਉਣੇ ਸ਼ੁਰੂ ਕੀਤੇ ਨੇ। ਤੇ ਏਦਾਂ ਹੀ ਸਾਡੇ ਨਾਲ ਵਿਜੇ ਵਿਰਦੀ ਜੀ ਵੀ ਆ ਗਏ ਨੇ, ਉਹ ਵੀ ਜਾਮਣੀ ਫੁੱਲਾਂ ਦੀ ਫੋਟੋ ਭੇਜ ਰਹੇ ਨੇ। ਗੁੱਡ ਮਾਰਨਿੰਗ ਜੀ, ਤੇ ਨਾਈਸ ਵੈਦਰ ਹੀਅਰ। ਮੈਂ ਫੋਟੋ ਸ਼ੇਅਰ ਕਰਦਾ ਥੋੜੀ ਦੇਰ ਤੱਕ ਲਾਈਵ ਬਲੌਗ ਦੇ ਉੱਤੇ। ਗੁਰਿੰਦਰ ਸਿੰਘ ਵਰਜੀਨੀ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਇਹ ਸਮੇਂ ਦੀ ਖੇਡ ਹੈ, ਉਹ ਵੀ ਦਿਨ ਨਹੀਂ ਰਹੇ ਤੇ ਇਹ ਵੀ ਸਮੇਂ ਅਨੁਸਾਰ ਢਲਦੀ ਸ਼ਾਮ ਮੰਗਰ ਚਲੇ ਜਾਣਗੇ ਤੇ ਚੰਗੀ ਸੋਚ ਤੇ ਸੱਭਿਅਕ ਗਾਇਕੀ ਦਾ ਮਾਹੌਲ ਪੈਦਾ ਹੋਵੇਗਾ। ਗੁਰਿੰਦਰ ਕਾਹਲੋਂ, ਵਰਜੀਨੀਆ, ਅਮਰੀਕਾ। ਹਾਂਜੀ ਜ਼ਰੂਰ ਹੋਵੇਗਾ ਜੀ, ਹੋਣਾ ਵੀ ਚਾਹੀਦਾ ਆ। ਤੇ ਮੈਂ ਨਾ ਸਵੇਰੇ ਆਪਣਾ ਡਾਟਾਬੇਸ ਦੇਖ ਰਿਹਾ ਸੀ, ਜਿਹੜੇ ਨਵੇਂ ਗੀਤ ਹੈ ਐਂਟਰ ਹੋਏ ਨੇ ਉਹਦੇ ਵਿੱਚ ਤੁਹਾਨੂੰ ਪਤਾ ਵੀ ਹਰ ਤਰ੍ਹਾਂ ਦਾ ਗੀਤ ਹੁੰਦਾ ਹੈ ਤੇ ਅਸੀਂ ਫਿਲਟਰ ਕਰ ਦੇਈਦੇ ਆ ਗੀਤ ਸਮੇਂ ਸਮੇਂ ਸਿਰ। ਤੇ ਗੀਤਾਂ ਦੀ ਜਿਹੜੀ ਲਿਸਟ ਹੈ ਨਾ, ਉਹਦੇ ਵਿੱਚ ਕੁਛ ਗੀਤ ਇਹੋ ਜਿਹੇ ਨੇ ਜਿਹਨਾਂ 'ਚ ਹੁਣ ਗੀਤ ਜਿਹੜੇ ਆ ਰਹੇ ਨੇ, ਤਕਰੀਬਨ ਉਹਨਾਂ ਵਿੱਚੋਂ ਕਾਫੀ ਗੀਤ ਜਿਹੜਾ 1-2 ਗੀਤ ਹੁਣ ਲੋਕ ਗੀਤ ਆ ਰਹੇ ਨੇ ਜਿਹੜਾ ਕਿ ਚੰਗਾ ਲੱਗਦਾ ਆ ਜਿਹੜੇ ਲੋਕ ਗੀਤਾਂ ਦਾ। ਸੋ ਉਹਦੇ ਵਿੱਚ ਸਿੱਖਾਂ ਦੇ ਗੀਤ ਵੀ, ਐਲਬਮਸ ਆ ਰਹੀਆਂ ਨੇ, ਧਾਰਮਿਕ ਗੀਤ ਵੀ ਆ ਰਹੇ ਨੇ ਲੋਕ। ਸੋ ਇੱਕ ਐਲਬਮ ਆਈ ਆ ਉਹਦੇ ਵਿੱਚ KS ਮੱਖਣ ਦਾ ਗੀਤ ਵੀ ਆ। ਸੋ ਇਹਦੇ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ, ਕਿਉਂਕਿ ਉਹ ਹੁਣ ਉਹਨਾਂ ਅੰਮ੍ਰਿਤ ਤਿਆਗ ਦਿੱਤਾ ਸੀ ਤੇ ਹੁਣ ਉਹਨਾਂ ਵਾਲ ਵੋਲ ਚੁੰਡੀ ਕਰ ਲਈ ਆ ਤੇ ਦਾੜੀ ਲੰਬੀ ਰੱਖ ਲਈ ਆ, ਤੇ ਜਮਾਂ ਹੀ ਸਿਰਸੇ ਵਾਲੇ ਦਾ ਭਰਾ ਲੱਗਦਾ, ਤੇ ਉਹਦੇ ਵੀ ਗੀਤ ਆਏ ਨੇ। ਸੋ ਮਤਲਬ ਇਹੋ ਜਿਹੇ ਲੋਕ ਨੇ, ਕਰ ਆਪਾਂ ਬਹੁਤਾ ਸੀਰੀਅਸ ਨਹੀਂ ਲੈਣਾ ਚਾਹੀਦਾ। ਔਰ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਬਾਕੀ ਜੀ ਜਗਮੀਤ ਸਿੰਘ ਨੂੰ ਸੰਸਦ ਤੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ, ਇਸ ਦੇ ਬਾਰੇ ਕੀ ਵਿਚਾਰ ਹੈ ਜੀ? ਦੇਖੋ ਮੈਂ ਪੂਰੀ ਸਟੋਰੀ ਨਹੀਂ ਪੜ੍ਹੀ, ਪਰ ਆਪਾਂ ਕੱਲ ਨੂੰ ਇਸ ਦੇ ਉੱਤੇ ਪੂਰਾ ਵਿਚਾਰ ਕਰਾਂਗੇ। ਮੈਨੂੰ ਇੰਨਾ ਪਤਾ ਕਿ ਗੁਰਮੀਤ ਸਿੰਘ ਉਹਨਾਂ ਨੂੰ, ਜਗਮੀਤ ਸਿੰਘ ਉਹਨਾਂ ਨੂੰ ਬਾਹਰ ਕੱਢਿਆ, ਉਹਨਾਂ ਨੇ ਕਿਸੇ ਬੈਕ ਬੈਂਚਰ ਨੂੰ ਰੇਸਿਸਟ ਦਾ ਖਿਤਾਬ ਦਿੱਤਾ, ਤੇ ਹੁਣ ਖਿਤਾਬ ਦੇਣਾ ਕੀ, ਉਹ ਵਾਕਈ ਉਹਨਾਂ ਨੇ ਕੋਈ ਰੇਸਿਜ਼ਮ ਦੀ ਗੱਲ ਕੀਤੀ ਸੀ, ਜਾਂ ਕਈ ਵਾਰੀ ਆਪ ਵੀ ਨੰਬਰ ਬਣਾਉਣ ਦੇ ਲਈ ਇਲਜ਼ਾਮ ਲਾ ਦਿੱਤੇ ਜਾਂਦੇ ਮਗਰੋਂ ਸਪਸ਼ਟੀਕਰਨ ਕਰੀ ਜਾਓ, ਤੇ ਜੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਇਹਦਾ ਮਤਲਬ ਹੀ ਮਸਟ ਹੈਵ ਡਨ ਸਮਥਿੰਗ ਰੋਂਗ, ਕਿਉਂਕਿ ਉਸ ਵੇਲੇ ਜਿਹੜੇ ਸਪੀਕਰਸ ਨੇ ਉਹਨਾਂ ਨੇ ਕੁਛ ਨਾ ਕੁਛ ਇਹਦੇ ਬਾਰੇ ਦੇਖਿਆ ਹੋਏਗਾ, ਫਿਰ ਹੀ ਉਹਨਾਂ ਨੂੰ ਇੱਕ ਬਾਹਰ ਕੱਢਣਾ ਬਹੁਤ ਵੱਡੀ ਗੱਲ ਹੈ। ਸੋ ਹੀ ਮਸਟ ਬੀ ਰੋਂਗ ਸਮਵੇਅਰ ਦੇਅਰ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਜੌਬ ਤੋਂ ਘਰ ਜਾ ਰਹੇ ਹਾਂ ਤੇ ਰੇਨ ਕਾਰਨ ਕੰਮ ਬੰਦ ਹੋ ਗਿਆ ਜੀ, ਮੀਂਹ ਕਾਰਨ। ਹੁਣ ਘਰ ਜਾ ਕੇ ਤੁਹਾਡਾ ਪ੍ਰੋਗਰਾਮ ਸੁਣਾਂਗੇ ਜੀ। ਅੱਛਾ, ਤੁਹਾਡੇ ਮੀਂਹ ਲੱਗ ਪਿਆ ਬ੍ਰਿਸਬੇਨ 'ਚ, ਚਲੋ ਰੱਬ ਭਲੀ ਕਰੇ। ਰਵਿੰਦਰ ਸਿੰਘ ਧਨੀ ਵੀ ਪ੍ਰੋਗਰਾਮ 'ਚ ਆ ਗਏ ਨੇ, ਤੇ ਕਹਿੰਦੇ ਮੇਰੇ ਨਾਲ ਨਵਜੋਤ ਚੱਠਾ ਹੁਣੀ ਪ੍ਰੋਗਰਾਮ ਸੁਣ ਰਹੇ ਨੇ। ਨਵਜੋਤ ਜੀ ਸਤਿ ਸ੍ਰੀ ਅਕਾਲ, ਧਨੀ ਦਾ ਖਿਆਲ ਰੱਖਿਓ ਥੋੜ੍ਹਾ ਜਿਹਾ, ਹਾਂਜੀ ਆਪਣਾ ਪਰਮ ਮਿੱਤਰ ਹੈ। ਤੇ ਗੁਰਵਿੰਦਰ ਸਿੰਘ ਹੁਣੀ ਵੀ ਜੁੜੇ ਨੇ, ਆਓ ਜੀ ਗੁਰਵਿੰਦਰ ਸਿੰਘ ਜੀ। ਕਹਿੰਦੇ ਬਹੁਤ ਵਧੀਆ ਗੀਤ ਚੱਲ ਰਹੇ ਨੇ, ਸ਼ੁਕਰਾਨਾ ਜੀ ਸਾਰੇ ਦੋਸਤਾਂ ਮਿੱਤਰਾਂ ਜਿਹੜੇ ਸਾਡੇ ਨਾਲ ਸਾਂਝਾਂ ਪਾ ਰਹੇ ਨੇ, ਸਾਨੂੰ ਸੁਣ ਰਹੇ ਨੇ ਸਾਇਲੈਂਟਲੀ ਵੀ, ਤੇ ਆਪਣੀ ਜ਼ਿੰਦਗੀ ਦਾ ਲੁਤਫ ਉਠਾ ਰਹੇ ਨੇ। ਤੇ ਚਲੋ ਅਗਲਾ ਗੀਤ ਜਿਹੜਾ ਆਪਾਂ ਸੁਣਨਾ ਆ, ਉਹ ਅਮਰੀਕ ਭਾਜੀ ਦੇ ਆਉਣ ਤੋਂ ਪਹਿਲਾਂ ਇੱਕ ਰੋਮੈਂਟਿਕ ਜਿਹਾ ਗੀਤ ਲਾ ਦਈਏ ਫਿਰ। ਚਲੋ ਪਾਲਾ ਜੀ, ਆ ਗਿਆ ਤੁਹਾਡੇ ਲਈ ਗੀਤ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀ ਖੂਬਸੂਰਤ ਆਵਾਜ਼ ਦੇ ਵਿੱਚ।
से तुम हो मेरी निगाहों में, जब से तुम हो मेरी निगाहों में, हर नजारा हसीन लगता है, हर नजारा हसीन लगता है, चांद के पास जो सितारा है। जो प्यार के पास जो सहारा है, वो सहारा हसीन लगता है, वो सहारा हसीन लगता है, चांद के पास जो सितारा है। तन्हाइयों की दुश्मन है, रात तन्हाइयों की दुश्मन है,
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਵੀਕਐਂਡ ਚੱਲ ਰਿਹਾ, ਦਿਲ ਵਾਲੀ ਗੱਲ ਪ੍ਰੋਗਰਾਮ ਵੀ ਚੱਲ ਰਿਹਾ, ਔਰ ਉਮੀਦ ਰੱਖਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਇੱਧਰ ਅਮਰੀਕ ਸਿੰਘ ਫਲੋਰਾ ਭਾਜੀ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਮੇਰੇ ਨਾਲ ਸ਼ਾਮਲ ਹੋ ਰਹੇ ਨੇ। ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਇਸ ਵੇਲੇ ਚਾਹ।
ਸਤਿ ਸ੍ਰੀ ਅਕਾਲ ਅਮਨਦੀਪ, ਜਿੱਦਾਂ ਤੁਸੀਂ ਬੁੱਝਿਆ ਕਿ ਚਾਹ ਦੀਆਂ ਚੁਸਕੀਆਂ ਲੈ ਰਹੇ ਹਾਂ, ਪਰ ਤੁਸੀਂ ਗਲਤ ਬੁੱਝਿਆ, ਮੈਂ ਚਾਹ ਨਹੀਂ ਪੀ ਰਿਹਾ ਇਸ ਵੇਲੇ, ਮੈਂ ਕਾਫੀ ਪੀ ਰਿਹਾ, ਥੋੜਾ ਮਾਡਰਨ ਬਣ ਗਿਆ ਇਸ ਵੇਲੇ,
ਐਡਵਾਂਸ ਹੋ ਗਿਆ। ਹੈਗੀ ਤਾਂ ਚਾਹ ਹੀ ਪਰ ਥੱਲੇ ਲੱਗੀ, ਥੱਲੇ ਲੱਗੀ,
ਥੱਲੇ ਲੱਗੀ ਹੈ, ਬਿਲਕੁਲ ਬਿਲਕੁਲ ਠੀਕ ਹੈ ਮਨਜੀਤ, ਤੁਸੀਂ ਬੁੱਝਿਆ ਆ, ਇਹ ਥੱਲੇ ਲੱਗੀ ਹੈ, ਚਾਹ ਪੀ ਰਹੇ ਇਸ ਵੇਲੇ, ਕਿਉਂਕਿ ਇਸ ਵੇਲੇ ਸਿਡਨੀ ਦੇ ਵਿੱਚ ਮੌਸਮ ਠੀਕ ਹੈ, ਅੱਜ ਮੌਸਮ ਵਧੀਆ ਆ, ਧੁੱਪ ਚੜੇਗੀ, ਲੇਕਿਨ 3-4 ਡਿਗਰੀ ਟੈਂਪਰੇਚਰ ਹੋਊਗਾ ਇਸ ਵੇਲੇ, ਰਾਤੀ ਕਾਫੀ ਠੰਡ ਰਹੀ ਆ, ਤੇ ਹੁਣ ਠੰਡ ਦਾ ਥੋੜਾ ਥੋੜਾ ਪ੍ਰਕੋਪ ਇੱਥੇ ਦੇਖਣ ਨੂੰ ਮਿਲ ਰਿਹਾ। ਤੁਹਾਡੇ ਅਮਲੀ ਕਿਸ ਤਰ੍ਹਾਂ ਚੱਲ ਰਿਹਾ ਇਸ ਵੇਲੇ?
ਹਾਂਜੀ ਸਾਡੇ ਠੀਕ ਆ, ਮੀਂਹ ਮੂੰਹ ਐਤਕੀ ਚੰਗੇ ਪਈ ਜਾਂਦੇ ਆ, ਇੰਨੀ ਠੰਡ ਨਹੀਂ ਹੋ ਰਹੀ, ਪਰ ਸਾਰਿਆਂ ਨੂੰ ਇਹ ਖਤਰਾ ਆ ਵੀ ਤਕਰੀਬਨ ਐਂਡ ਆਫ ਦਾ ਵਿੰਟਰ ਜਿਹੜੇ ਕੋਰੇ ਨਾਮ ਕਿਤੇ ਮਾਰ ਕਰ ਦੇਣ, ਕਿਉਂਕਿ ਸਾਨੂੰ ਤਾਂ ਕਿਸਾਨਾਂ ਨੂੰ ਜੱਟਾਂ ਨੂੰ ਇਹੀ ਪ੍ਰੋਬਲਮ ਰਹਿੰਦੀ ਆ ਖੇਤੀਬਾੜੀ ਦੇ ਨਾਲ, ਹੋਰ ਤਾਂ ਸਾਨੂੰ ਕੋਈ ਐਡੀ ਸਾਡੇ ਸ਼ੇਅਰ ਮਾਰਕੀਟ ਚ ਤਰਾਜਰਾ ਦਾ ਨਹੀਂ ਖਿਆਲ ਰਹਿੰਦਾ ਕੋਈ ਵੀ। ਖੈਰ ਮੀਂਹ ਪੈ ਰਿਹਾ,
ਤੁਹਾਨੂੰ ਹੀ ਪ੍ਰੋਬਲਮ, ਹਰ ਜਿਹੜਾ ਕਿੱਤੇ ਕਾਰ ਹੈ ਨਾ ਉਹਨੂੰ ਉੱਤੇ ਮੌਸਮ ਦਾ ਪ੍ਰਭਾਵ ਤਾਂ ਪੈਂਦਾ ਹੀ ਹੈ, ਚਾਹੇ ਕੋਈ ਵੀ ਕਿੱਤਾ ਕਰਦਾ ਆ, ਕੋਈ ਟ੍ਰੇਡ ਪਰਸਨ ਵੀ ਆ, ਜਾਂ ਕੋਈ ਬਾਹਰ ਸੜਕਾਂ ਦੇ ਕੰਮ ਕਰਦਾ, ਜਾਂ ਜਾਂਦਾ ਵੀ ਇਵਨ ਕੰਮ ਤੇ, ਮੌਸਮ ਦਾ ਉਹਦੇ ਤੇ ਪ੍ਰਭਾਵ ਤਾਂ ਪੈਂਦਾ ਹੀ ਆ, ਜੇ ਉਹਦੇ ਕੰਮ ਤੇ ਨਾ ਪ੍ਰਭਾਵ ਪਵੇ ਤਾਂ ਉਹਦੀ ਜਿੱਦਾਂ ਉਹਦੇ ਆਮਦਨ ਦੇ ਅੰਕੜਿਆਂ ਤੇ ਥੋੜਾ ਪ੍ਰਭਾਵ ਪੈ ਸਕਦਾ।
ਇਹ ਤਾਂ ਹੈਗਾ, ਮਤਲਬ ਮੈਂ ਮੰਨਦਾ ਆ ਵੀ ਬੜਾ ਮਾਇਨੇ ਰੱਖਦਾ ਆ ਜੋ ਸਾਡੇ ਆਸ ਪਾਸ ਹੋ ਰਿਹਾ। ਅਮਰੀਕ ਭਾਜੀ, ਕੱਲ ਮੇਰੀ ਗੱਲ ਚੱਲ ਰਹੀ ਸੀ ਗੁਰਸੇਵਕ ਉਹਨਾਂ ਨਾਲ, ਆਪਣੇ ਰੇਡੀਓ ਪ੍ਰੈਜ਼ੈਂਟਰ ਨਾਲ, ਇੰਡੀਆ ਗਏ ਹੋਏ ਨੇ, ਲੋਕਡਾਊਨ ਚ ਫਸੇ ਹੋਏ ਨੇ, ਤੇ ਪਿਛਲੇ ਕਈ ਮਹੀਨੇ ਉਹ ਪਹਿਲਾਂ ਲੰਬੇ ਟੂਰ ਤੇ ਚਲੇ ਗਏ, ਵਿਆਹ ਕਰਾਉਣਾ ਸੀ, ਕਹਿੰਦੇ ਚਲੋ ਮੈਂ ਇੱਥੇ 10 ਸਾਲ ਰਹਿ ਕੇ ਗਿਆ, ਯੰਗ ਏਜ ਦੇ ਵਿੱਚ ਚਲੋ ਮੈਂ ਲੈ ਕੇ ਆਉਂਦਾ, ਤੇ ਹੁਣ ਉਹ ਆਉਣਾ ਸੀਗਾ ਤੇ ਹੁਣ ਇੱਧਰ ਲੋਕਡਾਊਨ ਲੱਗ ਗਈ ਆ, ਤੇ ਉਹ ਨਾ ਝੋਨਾ ਲਾ ਰਹੇ ਸੀ। ਇੱਕ ਦਿਨ ਅੱਗੇ ਮੈਂ ਫੋਨ ਕੀਤਾ ਤੇ ਬੰਦਾ ਹਾਂ ਕਹਿੰਦੇ ਝੋਨਾ, ਝੋਨੇ ਦੀ ਤਿਆਰੀ ਨਹੀਂ, ਪਹਿਲਾਂ ਕਣਕ ਦੀ ਵਢਾਈ ਕਰ ਰਹੇ ਸੀ, ਉਦੋਂ ਬਾਅਦ ਫਿਰ ਉਹ ਆਪੇ ਕੰਮ ਕਰ ਰਿਹਾ, ਹੁਣ ਜਾ ਕੇ ਨਾ ਮੈਨੇਜ ਕਰ ਰਿਹਾ ਸਾਰਾ ਕੁਛ, ਤੇ ਉਹਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਸੀ। ਮੌਸਮ ਦੀ ਆਪਾਂ ਗੱਲ ਕਰਦੇ ਆ ਨਾ, ਵੀ ਮੈਂ ਕਿਹਾ ਕਿੱਦਾਂ ਵੀ ਗਰਾਊਂਡ ਲੈਵਲ ਤੇ ਕਰੋਨਾ ਤਾਂ ਚਲੋ ਠੀਕ ਆ, ਤੇ ਝੋਨਾ ਕਿਵੇਂ, ਤੇ ਮੈਂ ਇਹੀ ਸਵਾਲ ਉਹਨਾਂ ਨੂੰ ਕੀਤਾ ਸੀ ਕਰੋਨਾ ਤੇ ਝੋਨੇ ਦਾ, ਗੱਜਣ ਵਾਲਾ ਬਾਈ ਜੀ ਨੂੰ, ਕਹਿੰਦੇ ਫੇਰ ਏਦਾਂ ਕਰਾਂਗੇ ਐਤਵਾਰ ਨੂੰ ਤੁਹਾਨੂੰ ਕਰੋਨੇ ਤੇ ਝੋਨੇ ਦੀਆਂ ਗੱਲਾਂ ਸੁਣਾਵਾਂਗੇ। ਤਾਂ ਕਹਿੰਦਾ ਗੁਰਸੇਵਕ, ਕਹਿੰਦਾ ਚਲੋ ਕਰੋਨੇ ਦਾ ਤਾਂ ਹੁਣ ਸਾਰੀ ਦੁਨੀਆਂ ਨੂੰ ਪਤਾ ਹੀ ਆ ਵੀ ਕੀ ਹੈਗਾ ਕੀ ਨਹੀਂ ਹੈਗਾ, ਝੋਨੇ ਦੀਆਂ ਤੁਹਾਨੂੰ ਮੈਂ ਗੱਲਾਂ ਸੁਣਾਉਣਾ, ਤੇ ਉਹਨਾਂ ਨੇ ਕਾਫੀ ਵਧੀਆ ਜਾਣਕਾਰੀ ਦਿੱਤੀ। ਮੈਂ ਕਿਹਾ ਹੁਣ ਅੱਜ ਕੱਲ ਡਾਇਰੈਕਟ ਸੀਡਿੰਗ ਦੀ ਗੱਲ ਚੱਲ ਰਹੀ ਹੈ, ਸਿੱਧਾ ਹੀ ਬੀਜ ਬੀਜੋ, ਕੱਦੂ ਨਹੀਂ ਕਰਨਾ ਪੈਣਾ, ਤੇ ਇਹਦਾ ਕੀ ਖਿਆਲ ਹੈ? ਉਹ ਕਹਿੰਦਾ ਵੀ ਕਮਾਲ ਹੈ, ਕਹਿੰਦਾ ਇੱਥੇ ਤਾਂ ਬਹੁਤ ਜਿਹੜੇ ਪਿੰਡ ਨੇ ਉਹਨਾਂ ਨੇ ਜਿਹੜੀ ਡਾਇਰੈਕਟ ਸੀਡਿੰਗ ਕੀਤੀ ਆ, ਸਿੱਧਾ ਹੀ ਲਾਇਆ ਬੀਜ ਕਣਕ ਵਾਂਗ ਡਰਿੱਲ 0 ਡਰਿੱਲ ਨਾਲ, ਉਹ ਬਹੁਤ ਵਧੀਆ ਕਹਿੰਦਾ ਰਿਜ਼ਲਟ ਆ ਰਹੇ ਆ, ਬਹੁਤ ਜ਼ਿਆਦਾ ਹੀ ਵਧੀਆ, ਤੇ ਸਾਡੇ ਕਹਿੰਦਾ ਵੀ ਅਸੀਂ ਸਾਡੇ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਆਇਆ ਕੁਛ ਖੇਤਾਂ ਦੇ ਵਿੱਚ, ਕਿਉਂਕਿ ਦੂਜੇ ਦਿਨ ਨਾ ਅਸੀਂ ਬੀਜ ਕੇ ਹਟੇ ਦੇ ਨਾਲ ਹੀ ਦੂਜੇ ਦਿਨ ਸਵੇਰ ਨੂੰ ਨਾ ਛਿੱਟਾਂ ਪੈ ਗਈਆਂ, ਤੇ ਉਹ ਉੱਪਰ ਖੜੇਪੜ ਜੰਮ ਜਾਂਦੇ ਨਾ, ਉਹਦੇ ਨਾਲ ਨਾ ਜਰਮੀਨੇਸ਼ਨ ਨਹੀਂ ਹੋਈ, ਤਾਂ ਕਿਰੜ ਕਹਿੰਦੇ ਉਹਨੂੰ, ਕਿਰੜ ਕਿਰੜ ਹੋ ਗਈ, ਜਾਣੀ ਕਿ ਉੱਪਰ ਕਰੜਾ ਹੋ ਗਿਆ ਉੱਪਰਲਾ ਬੈਲਟ ਨਾ, ਤੇ ਬਹੁਤੀ ਜ਼ਿਆਦਾ ਵਧੀਆ ਨਹੀਂ ਹੋਈ, ਪਰ ਜ਼ਿਆਦਾ ਸਕਸੈਸਫੁਲ ਕਹਿੰਦੇ ਉਹ ਜਿਹੜੇ ਬੱਟਾਂ ਤੇ ਝੋਨਾ ਲਾਉਣਾ ਉਹ ਜ਼ਿਆਦਾ ਵਧੀਆ ਸਕਸੈਸਫੁਲ ਹੈ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਇਹਦੀ ਕੋਸਟ ਕੀ ਆ, ਕੱਦੂ ਦੀ ਕੋਸਟ ਕੀ ਆ? ਕਹਿੰਦਾ ਕੱਦੂ ਦਾ ਤਾਂ ਬਹੁਤ ਕਲੇਸ਼ ਕਰਨਾ ਪੈਂਦਾ, ਬਹੁਤ ਜ਼ਿਆਦਾ, ਮਤਲਬ ਹੁਣ ਪਤਾ ਹੀ ਹੈ ਸਾਰਿਆਂ ਨੂੰ, ਪਾਣੀ ਛੱਡਣੇ ਪੈਂਦੇ ਆ, ਇੰਨਾ ਪਾਣੀ ਲਾਉਣਾ, ਫਿਰ ਕੱਦੂ ਕਰਨਾ, ਟਰੈਕਟਰ ਵਿੱਚ ਘੁਮਾਈ ਜਾਣਾ, ਫਿਰ ਉਹਦੇ ਵਿੱਚ ਪਨੀਰੀ ਲਾਈ ਜਾਣੀ, ਤੇ ਗੱਜਣ ਵਾਲਾ ਬਾਈ ਜੀ ਨੇ ਵੀ ਦੱਸ ਰਹੇ ਸੀਗੇ ਕਿ ਤਕਰੀਬਨ 3500 ਤੋਂ ਲੈ ਕੇ 4000 ਤੱਕ ਹੁਣ ਬਿਜਾਈ ਜਿਹੜੀ ਹੋ ਗਈ ਹੈ ਝੋਨੇ ਦੀ, ਤਾਂ ਉਹ ਕਾਫੀ ਕੋਸਟ ਆ ਜਾਂਦੀ ਆ, 6-7 ਹਜ਼ਾਰ ਤੱਕ ਸ਼ਾਇਦ ਪਹੁੰਚ ਜਾਂਦੀ ਹੋਵੇ। ਤੇ ਮੈਂ ਕਿਹਾ ਫਿਰ ਇਹ ਜਿਹੜੀ ਡਾਇਰੈਕਟ ਸੀਡਿੰਗ ਹੈ ਇਹਦੀ ਕਿੰਨੀ ਕੁ ਕੋਸਟ ਆ ਰਹੀ ਹੈ, ਕਿੰਨੀ ਕੁ ਆਈ ਹੈ? ਕਹਿੰਦਾ ਹੁਣ ਮੈਂ ਤੁਹਾਨੂੰ ਸੱਚ ਸੱਚ ਦੱਸਾਂ, ਮੈਂ ਕਿਹਾ ਹਾਂਜੀ ਸੱਚੇ ਪੁੱਛਣ ਨੂੰ ਤੁਹਾਨੂੰ ਫੋਨ ਕੀਤਾ, ਝੂਠ ਥੋੜੋ। ਕਹਿੰਦਾ ਵੀ 500 ਰੁਪਇਆ ਲਿਆ ਮਸ਼ੀਨ, ਹਾਂਜੀ ਮਤਲਬ ਗੱਲਾਂ ਸੁਣਨ ਵਾਲੀਆਂ ਸੀਗੀਆਂ ਉਹਦੀਆਂ, ਕਿਸੇ ਦਿਨ ਉਹਨੂੰ ਲੈ ਕੇ ਆਵਾਂਗੇ, ਹਾਂਜੀ 500 ਦੇ ਵਿੱਚ ਮਤਲਬ ਮਸ਼ੀਨ ਵਾਲੇ ਨੇ ਲਿਆ, ਉਹ ਹੈਪੀ ਮਸ਼ੀਨ ਹੈ, ਕੋਈ ਹੈਪੀ ਡਰਿੱਲ ਮਸ਼ੀਨ, ਤੇ ਉਹ ਹੈਗੀ ਹੈ 2-2.5-2.5 ਲੱਖ ਦੀ। ਤੇ ਦੇਖੋ ਸਬਸਿਡੀ ਦੇਖੋ, ਗਵਰਨਮੈਂਟ ਉੱਥੇ ਕਿੰਨੀ ਹੈਲਪ ਕਰ ਰਹੀ ਹੈ, ਏਦਾਂ ਦੀ ਤਾਂ ਇੱਥੇ ਜਮਾ ਹੀ ਹੈ ਨਹੀਂ ਹੈਲਪ। ਮੈਂ ਤਾਂ ਮੈਂ ਮੇਰਾ ਦਿਲ ਕਰਦਾ ਮੈਂ ਇੰਡੀਆ ਚਲ ਜਾਵਾਂ, ਹਨਾ। ਮੈਂ ਕਿਹਾ ਯਾਰ ਕਮਾਲ ਹੋ ਗਈ। ਕਹਿੰਦੇ ਵੀ ਉਹ ਬੰਦੇ ਨੇ ਦੋ ਡਰਿੱਲਾਂ ਲਈਆਂ ਹੋਈਆਂ ਤੇ ਉਹਨੂੰ ਤੁਸੀਂ ਪਹਿਲਾਂ ਬੁਕਿੰਗ ਕਰਾ ਦੋ, ਉਹ ਲਾ ਜਾਂਦਾ ਆ ਮੁੰਡੇ, ਜਿੱਦਾਂ ਆਪਣੇ ਵੀ ਫਾਰਮ ਲਾਏ ਆ, ਹੋਰਨਾਂ ਦੇ ਵੀ ਲਾ ਜਾਂਦੇ ਆ, ਤੇ ਉਹ 500 ਰੁਪਇਆ ਲੈਂਦਾ ਆ ਖੇਤ ਦਾ, ਲਾ ਜਾਂਦਾ। ਤੇ ਉਹ ਜਿਹੜੀ ਜਿਹੜੀ ਡਰਿੱਲ ਹੈ ਨਾ ਉਹ 2.5 ਲੱਖ ਦੀ ਅਸਲ ਦੇ ਵਿੱਚ। ਤੇ ਕਹਿੰਦਾ ਅਸੀਂ ਉਹਨੂੰ ਪੁੱਛਿਆ ਵੀ ਤੂੰ ਯਾਰ ਦੋ ਦੋ ਡਰਿੱਲਾਂ ਚੱਕੀ ਫਿਰਦਾ, ਉਹ ਕਹਿੰਦੇ ਜੀ ਇੱਕ ਤੇ 60% ਮਿਲਿਆ, ਦੂਜੇ ਤੇ 50% ਸਬਸਿਡੀ ਮਿਲੀ। ਹਾਂ, ਅੱਧ ਰੇਟ ਤੇ ਮਤਲਬ ਮਸ਼ੀਨ ਸਬਸਿਡਾਈਜ਼ ਕਰ ਰਹੀ ਹੈ ਸਰਕਾਰ।
ਹੁਣ ਅਮਰੀਕ ਦੇਖੋ ਕਿ ਸਰਕਾਰ ਐਗਰੀਕਲਚਰ ਨੂੰ, ਐਗਰੀਕਲਚਰ ਦੇ ਸੈਕਟਰ ਨੂੰ ਪੰਜਾਬ ਦੇ ਵਿੱਚ ਕਿੰਨਾ ਕਿੰਨਾ ਉਤਸ਼ਾਹ ਦੇ ਰਹੀ ਹੈ, ਉਹਨਾਂ ਨੂੰ ਪੈਸੇ ਦੇ ਰਹੀ ਹੈ, ਸਬਸਿਡੀ ਦੇ ਰਹੀ ਹੈ, ਤੇ ਉਹਦਾ ਫਾਇਦਾ ਲੋਕਾਂ ਨੂੰ ਉਠਾਉਣਾ ਚਾਹੀਦਾ। ਪਰ ਅਸੀਂ ਤਾਂ ਨਾ ਹਮੇਸ਼ਾ ਅਮਨਦੀਪ ਸਰਕਾਰ ਦੀ ਕ੍ਰਿਟਿਸਿਜ਼ਮ, ਸਰਕਾਰ ਦੇ ਵਿੱਚ ਦੋਸ਼ ਲੱਭਣ ਵਿੱਚ ਲੱਗੇ ਰਹਿੰਦੇ ਹਾਂ, ਉਹਨਾਂ ਨੂੰ ਫਟਕਾ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇੱਥੇ ਦੇਖ ਲਓ, ਤੁਸੀਂ ਵੀ ਐਗਰੀਕਲਚਰ ਚ ਕੰਮ ਕਰਦੇ ਆ, ਐਗਰੋ ਬਿਜ਼ਨਸ ਕਰਦੇ ਆ, ਤਾਂ ਹੀ ਤੁਸੀਂ ਕਾਮਯਾਬ ਰਹੇ ਐਗਰੋ ਬਿਜ਼ਨਸ ਕਰਕੇ, ਜਾਂ ਇੱਕ ਕੋਆਪਰੇਟਿਵ ਸੋਸਾਇਟੀ ਬਣਾਈ ਹੋ, ਉਹਦੇ ਵਿੱਚ ਤੁਸੀਂ ਆਪਣੀ ਆਪਣੀ ਮੰਡੀ ਆਪ ਕ੍ਰੀਏਟ ਕੀਤੀ ਹੋ। ਜੇ ਤੁਸੀਂ ਸਰਕਾਰ ਤੇ ਨਿਰਭਰ ਹੋ, ਮੰਡੀ ਕ੍ਰੀਏਟ ਕਰੂਗੀ, ਉਹ ਸਰਕਾਰ ਮੰਡੀ ਕਿਉਂ ਕ੍ਰੀਏਟ ਕਰੂਗੀ? ਇਹ ਕੰਪੈਟੀਟਿਵਨੈਸ ਤੁਹਾਨੂੰ ਆਪ ਕ੍ਰੀਏਟ ਕਰਨੀ ਪੈਣੀ ਹੈ, ਐਡਵਾਂਟੇਜ ਕ੍ਰੀਏਟ ਕਰਨਾ ਪੈਣਾ। ਇਹ ਵਧੀਆ ਜਿੱਦਾਂ ਹੁਣ ਸਬਸਿਡੀ, ਜਿੱਦਾਂ ਇਹਦੇ ਨਾਲ ਕਈਆਂ ਨੂੰ ਰੁਜ਼ਗਾਰ ਵੀ ਮਿਲ ਸਕਦਾ। 2.5 ਲੱਖ ਦੇ ਕੇ ਕਿਸਾਨ ਨਹੀਂ 2.5 ਲੱਖ ਦੀ ਲਊਗਾ ਤੇ ਉਹ ਝੋਨਾ ਲਾਈ ਜਾਂਦੇ ਆ, ਤੁਹਾਡਾ ਝੋਨਾ ਵੀ ਲੱਗੀ ਜਾਊਗਾ।
ਦੇਖੋ ਨਾ
ਹੁਣ ਇੱਥੇ ਵੀ ਇਹ ਵੀ
ਅਮਰੀਕ ਭਾਜੀ, ਮੇਰੇ ਕਹਿਣ ਦਾ ਮਤਲਬ ਇਹ ਸੀ, ਗੱਲ ਅਸੀਂ ਤਾਂ ਦੱਸਦੇ ਵੀ ਇੱਕ ਪਾਸੇ 500 ਰੁਪਏ ਚ ਝੋਨਾ ਲੱਗ ਰਿਹਾ ਖੇਤ ਦਾ, ਠੀਕ ਹੈ, ਗਰਾਊਂਡ ਤੋਂ ਰਿਪੋਰਟ ਆ ਰਹੀ ਹੈ।
ਹਾਂਜੀ,
ਇੱਕ ਪਾਸੇ ਮਤਲਬ 7-8 ਹਜ਼ਾਰ ਚ ਲੱਗ ਰਿਹਾ, ਠੀਕ ਹੈ। ਮੰਨ ਲਓ ਕਿ 50 ਹਜ਼ਾਰ ਦਾ ਝੋਨਾ ਨਿਕਲਿਆ ਮੰਡੀ ਚ, ਤਾਂ ਇੱਕੋ ਜਿੰਨਾ ਜਾਣਾ ਨਾ ਝੋਨਾ, ਦੋਨਾਂ ਦਾ 50 ਹਜ਼ਾਰ ਦਾ ਹੀ ਵਿਕਣਾ, 50 ਹਜ਼ਾਰ ਦਾ ਉਹਦਾ ਵਿਕਣਾ, 50 ਹਜ਼ਾਰ ਦਾ ਉਹਦਾ ਵਿਕਣਾ। ਹੁਣ ਉਹਦੇ ਚ 7 ਹਜ਼ਾਰ ਤਾਂ ਉਹਨੇ ਪਹਿਲਾਂ ਹੀ ਦੇ ਦਿੱਤਾ, ਉਹਨੇ 500 ਦਿੱਤਾ ਆ। ਸੋ ਉਹਦਾ ਜੇ ਆਪਾਂ ਬਾਕੀ ਕੋਸਟ ਹਜੇ ਨਾ ਕੱਢੀਏ ਤੇ ਉਹਦੀ ਜੇਬ ਚ ਰਹਿ ਗਿਆ 43 ਹਜ਼ਾਰ ਤੇ ਦੂਸਰੇ ਦੀ ਜੇਬ ਚ ਰਹਿ ਗਿਆ 49.5 ਹਜ਼ਾਰ, ਠੀਕ ਹੈ ਨਾ। ਇਹ ਹੈਗੀਆਂ ਮਾਈਕਰੋ ਮੈਨੇਜਮੈਂਟਸ ਹੈ ਐਕਚੁਅਲੀ। ਮਾਰਜਿਨ ਤੁਸੀਂ ਕਿੱਦਾਂ ਵਧਾਉਣਾ? ਹਾਂ, ਬਚਤਾਂ ਦੀ
ਇੰਟਰਨੈਲਿਟੀਜ਼ ਕਹਿੰਦੇ ਇਹਨੂੰ ਇਕਨੋਮਿਕਸ ਦੇ ਵਿੱਚ, ਇੰਟਰਨੈਲਿਟੀਜ਼ ਕਿ ਤੁਸੀਂ ਆਪਣੀ ਕੋਸਟ ਆਫ ਪ੍ਰੋਡਕਸ਼ਨ ਨੂੰ ਕਿੱਦਾਂ ਘਟਾਉਣਾ, ਨਵੇਂ ਨਵੇਂ ਤਰੀਕੇ ਇਜਾਦ ਕਰਕੇ ਉਹਨੂੰ ਕਿੱਦਾਂ ਤੁਸੀਂ ਇੰਪਲੀਮੈਂਟ ਕਰਨਾ ਆਪਣੇ ਐਗਰੀਕਲਚਰ ਸੈਕਟਰ ਦੇ ਵਿੱਚ। ਮਨਦੀਪ, ਮੈਂ ਉਸ ਦਿਨ ਗੱਲ ਕਰ ਲਿਆ ਸੀ ਨਾ ਗੁਰਨਾਮ ਸਿੰਘ ਦੇ ਨਾਲ, ਉਹਦੇ ਭਰਾ ਦੇ ਨਾਲ, ਆਪਣੇ ਹਰਨਾਮ ਸਿੰਘ ਦੇ ਭਰਾ ਗੁਰਨਾਮ ਸਿੰਘ ਨਾਲ, ਤੇ ਉਹ ਕਹਿੰਦਾ ਸੀ ਕਿ ਦੇਖੋ ਸਾਡੇ ਕੋਲ ਨਾ 2.5 ਏਕੜ ਜ਼ਮੀਨ ਆ, ਮੇਰੇ ਕੋਲ 2.5 ਏਕੜ ਜ਼ਮੀਨ ਆ, ਜਿਹਦੇ ਵਿੱਚ 1.5 ਏਕੜ ਦੇ ਵਿੱਚ ਮੈਂ ਵੱਖ ਵੱਖ ਕਿਸਮ ਦੀਆਂ ਨਾ ਸਬਜ਼ੀਆਂ ਲਾਣਾ ਆ।
ਅੱਛਾ,
ਇਹ ਉਹ ਦੇ ਵਿੱਚ 5-6 ਸਬਜ਼ੀਆਂ ਲਾ ਕੇ ਕਹਿੰਦਾ, ਫੇਰ ਨਾ ਮੈਂ ਇੱਕ ਦੂਜੀ ਟਰਾਲੀ ਜੇ ਬਣਾਈ ਹੋ ਆ, ਜਿੱਦਾਂ ਇੱਕ ਵੈਨ ਜੇ ਬਣਾਈ ਹੋ ਆ, ਉਸ ਵੈਨ ਦੇ ਵਿੱਚ ਨਾ ਇੱਦਾਂ ਰੈਕ ਬਣਾਇਓ ਅਲੱਗ ਅਲੱਗ, ਉਹ ਟਰਾਲੀ ਲੈ ਕੇ ਨਾ ਮੈਂ ਸ਼ਹਿਰ ਦੇ ਬਾਹਰ ਚਲਾ ਜਾਂਦਾ, ਸ਼ਹਿਰ ਦੇ ਬਾਹਰ ਖੜ ਜਾਂਦਾ ਨਕੋਦਰ ਦੇ ਬਾਹਰ, ਜਾਂ ਫਿਰ ਪਿੰਡਾਂ ਚ ਘੁੰਮਦਾ। ਕਹਿੰਦਾ ਮੈਂ 3-4 ਹਜ਼ਾਰ ਰੁਪਇਆ ਰੋਜ਼ ਦਾ ਉਹ ਸਬਜ਼ੀ ਵੇਚ ਕੇ ਲੈ ਕੇ ਆਉਣਾ ਜਿਹੜੀ ਕਿ ਔਰਗੈਨਿਕ ਹੁੰਦੀ ਹੈ। ਤੇ ਮੈਂ ਕਹਿੰਦਾ ਜਿਹੜੇ 50-50 ਏਕੜ ਵਾਲੇ ਜੱਟ ਆ ਨਾ, ਜਿਹੜੇ ਜ਼ਿਮੀਂਦਾਰ ਆ, ਉਹਨਾਂ ਨੂੰ ਕਹਿੰਦਾ ਮੈਂ ਪਟਕਾ ਦੇ ਦਿੰਦਾ, ਮੇਰੇ ਤੇ ਕਹਿੰਦਾ ਕੋਈ ਕਰਜ਼ਾ ਨੀ, ਉਹਨਾਂ ਤੇ ਕਰਜ਼ੇ ਚੜੇ ਹੁੰਦੇ ਆ।
ਦੇਖੋ ਇਹ
ਤੁਸੀਂ ਆਪਣੀ ਮੰਡੀ ਆਪ ਕ੍ਰੀਏਟ ਕਰਦੇ ਆ ਨਾ, ਐਕਸਪੋਜਰ ਆਪਣਾ ਆਪ ਤਿਆਰ ਕਰਦੇ ਆ, ਤਾਂ ਤੁਸੀਂ ਕਾਮਯਾਬ ਹੋਵੋਗੇ। ਜੇ ਤੁਸੀਂ ਭਿਖਾਰੀ ਬਣ ਕੇ ਰਹੋਗੇ, ਸਰਕਾਰ ਸਾਨੂੰ ਨਹੀਂ ਦੇ ਰਹੀ, ਸਰਕਾਰ ਇਹ ਨੀ ਕਰ ਰਹੀ, ਸਰਕਾਰ ਉਹ ਨੀ ਕਰ ਰਹੀ, ਫਲਾਨੇ ਬੰਦੇ ਨੇ ਮੈਨੂੰ ਮੇਰੀ ਪਿੱਠ ਲਵਾ ਦਿੱਤੀ, ਇਹ ਕੀ ਹੈ? ਕੁਛ ਵੀ ਨੀ ਹੈ, ਇਹ ਤਾਂ ਦੂਜਿਆਂ ਵਿੱਚ ਖਾਮੀਆਂ ਲੱਭਣ ਵਾਲੀ ਗੱਲ ਹੈ। ਇਹ ਤੁਹਾਨੂੰ ਸਕਸੈਸ ਨਹੀਂ ਦਿੰਦੀ ਹੈ, ਇਹਦੇ ਨਾਲ ਤੁਸੀਂ ਸਕਸੈਸਫੁਲ ਨਹੀਂ ਹੁੰਦੇ। ਜਿਹੜਾ ਬੰਦਾ ਸਕਸੈਸਫੁਲ ਹੁੰਦਾ, ਅਮਨਦੀਪ, ਮੈਂ ਦੇਖੇ ਬੰਦੇ ਬਹੁਤ ਜ਼ਿਆਦੇ, ਉਹ ਬੰਦੇ ਆ ਜਿਹੜੇ ਘੱਟ ਬੋਲਦੇ ਆ, ਚੁੱਪ ਕਰਕੇ ਰਹਿੰਦੇ ਆ, ਕਿਸੇ ਚ ਗਲਤੀ ਨਹੀਂ ਕੱਢਦੇ, ਕੋਸ਼ਿਸ਼ ਕਰਦੇ ਆ ਕਿ ਆਪ ਅੱਗੇ ਤੁਸੀਂ ਕਿੱਦਾਂ ਜਾਣਾ, ਆਪਣੀਆਂ ਸਟਰੈਂਥ ਨੂੰ ਦੇਖਦੇ ਆ, ਨਾ ਕਿ ਦੂਜੇ ਦੀਆਂ ਵੀਕਨੈਸ ਨੂੰ ਦੇਖਦੇ।
ਜੇ ਦੇਖਦੇ ਵੀ ਆ ਭਾਜੀ, ਜਿਹੜੇ ਆ ਤੁਸੀਂ ਲੱਛਣ ਦੱਸ ਰਹੇ ਆ ਸਕਸੈਸਫੁਲ ਦੇ, ਫਿਰ ਮੈਂ ਤਾਂ ਮਿੰਟੂ ਬਰਾੜ ਤਾਂ ਜਮਾ ਹੀ ਨਹੀਂ ਆ ਰਹੇ ਸਕਸੈਸਫੁਲ ਲਿਸਟ ਚ, ਅਸੀਂ ਤਾਂ ਚੁੱਪੇ ਨਹੀਂ ਕਰਦੇ।
ਮਿੰਟੂ ਬਰਾੜ ਜਿੱਦਾਂ ਉਧਰ ਸਟੋਰੀ ਸੁਣਾਈ ਸੀ, ਉਹਦੇ ਜਿਹੜਾ ਬਣਦਾ ਆ ਆਗਰੇ ਵਿੱਚ ਮਠਿਆਈ ਬਣਦੀ ਆ ਪੇਠਾ, ਤਾਂ ਫਿਰ ਉਹਨੇ ਫਿਰ ਗਲਤ ਬੀਜ ਲਿਆ, ਉਹਨੇ ਆਪਣੇ ਇਲਾਕੇ ਨੂੰ ਆਗਰਾ ਸਮਝ ਲਿਆ, ਪੇਠੇ ਲਾ ਕੇ ਰਹਿ ਗਿਆ ਉਹ, ਤਾਂ ਪੇਠੇ ਤਾਂ ਉੱਥੇ ਲੈਂਦਾ ਕੋਈ ਨੀ ਹੈ।
ਖੈਰ, ਆਪਾਂ ਪ੍ਰੋਗਰਾਮ ਅੱਗੇ ਤੋਰਦੇ ਹਾਂ। ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ। ਵਿਜੇ ਵੀਰ ਦੀ ਹੁਣ ਤਸਵੀਰ ਭੇਜੀ ਸੀ ਫੁੱਲਾਂ ਦੀ, ਬਹੁਤ ਖੂਬਸੂਰਤ ਫੁੱਲ ਹੈ ਜੀ, ਜਾਮਣੀ ਕਲਰ, ਵਨ ਆਫ ਫੇਵਰੇਟ। ਮੈਂ ਸ਼ੇਅਰ ਕਰਤੀ ਆ ਤੇ ਸਾਡੇ
ਨਾਲ ਨਹੀਂ ਨਹੀਂ ਅਮਨ ਜੀ ਇੱਕ ਮਿੰਟ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦਿੰਦਾ। ਤੁਸੀਂ ਕਹਿੰਦੇ ਨਾ ਮਿੰਟੂ ਬਰਾੜ ਚ ਤੁਸੀਂ ਫਿੱਟ ਨੀ ਹੁੰਦੇ, ਤੁਸੀਂ ਫਿੱਟ ਹੁੰਦੇ ਆ
ਕਿੱਦਾਂ?
ਤੁਸੀਂ ਓਦਾਂ ਨੀ ਗੱਲਾਂ ਕਰਦੇ, ਤੁਸੀਂ ਗੱਲਾਂ ਕਰਦੇ ਆ ਕਿਸੇ ਵਿਸ਼ੇ ਤੇ ਲਿਖਦੇ ਆ ਜਾਂ ਕਿਸੇ ਮਹਿਫਿਲ ਵਿਚ ਜਾ ਕੇ ਭਾਸ਼ਣ ਦਿੰਦੇ ਆ ਬੋਲਦੇ, ਉਹ ਜੁਦੀ ਗੱਲ ਆ। ਮੇਰੇ ਬੋਲਣ ਦਾ ਮੇਰੇ ਕਹਿਣ ਦਾ ਸਵਾਲ ਹੀ ਚੁੱਪ ਰਹਿਣਾ ਚਾਹੀਦਾ ਜਿੱਥੇ ਤੁਹਾਨੂੰ ਬੋਲਣ ਦੀ ਜ਼ਰੂਰਤ ਨੀ
ਬਿਲਕੁਲ। ਚਲੋ ਸ਼ੁਕਰਾਨਾ ਜੀ ਤੁਹਾਡਾ ਤੇ ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ ਦਿਲ ਵਾਲੀ ਗੱਲ ਕਹਿੰਦੇ ਇੰਜੋਏ ਕਰ ਰਹੇ ਆ ਤੇ ਨਾਲੇ ਹੀ ਕਹਿੰਦੇ ਮੈਂ ਤੇ ਮੇਰੀ ਡਾਟਰ ਬੇਟੀ ਅਖਰੋਟ ਭੰਨ ਰਹੇ ਆ ਜੀ। ਉਹ ਵੀ ਪ੍ਰੋਜੈਕਟ ਚੱਲ ਰਿਹਾ ਉਹਨਾਂ ਦਾ ਤੇ ਪ੍ਰੋਗਰਾਮ ਵੀ ਚੱਲ ਰਿਹਾ ਤੇ ਅਖਰੋਟ ਵੀ ਭੰਨ ਰਿਹਾ। ਫੋਟੋ ਮੈਂ ਫੋਟੋ ਸ਼ੇਅਰ ਕਰਤੀ ਆ, ਦੇਖੋ ਕਿਆ ਬਾਤ ਹੈ ਜੀ। ਸੋ ਅਖਰੋਟ ਭੰਨਣੇ ਵੀ ਇੱਕ ਆਰਟ ਹੁੰਦਾ, ਬੱਚਿਆਂ ਨੂੰ ਬੜਾ ਚਾਅ ਹੁੰਦਾ ਜੀ ਤੇ ਉਹਦੇ ਵਿੱਚੋਂ ਕੱਢ ਕੇ ਫਿਰ ਖਾਣਾ ਦੈਟਸ ਅ ਬਿਊਟੀ ਆਫ ਇਟ ਹਨਾ। ਖੈਰ ਰਵਿੰਦਰ ਸਿੰਘ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਰਵਿੰਦਰ ਜੀ? ਮਨਿੰਦਰ ਜੀ ਸਿੱਧੂ ਜੀ ਸਤਿ ਸ੍ਰੀ ਅਕਾਲ। ਪਰਵਿੰਦਰ ਸਿੰਘ ਸਨਸ਼ਾਈਨ ਕੋਸਟ ਤੋਂ ਵੀ ਸ਼ਾਮਿਲ ਹੋ ਗਏ ਨੇ, ਉਹਨਾਂ ਨੇ ਬਹੁਤ ਸੋਹਣੀ ਤਸਵੀਰ ਭੇਜੀ ਆ ਔਰ ਮੈਲਬਨ ਤੋਂ ਹੈ, ਸਨਸ਼ਾਈਨ ਮੈਲਬਨ ਦੇ ਵਿੱਚ ਹੈ ਜੀ। ਸ਼ੁਕਰਾਨਾ ਤੁਹਾਡਾ ਜੀ ਆਇਆਂ ਨੂੰ। ਮਲਕੀਤ ਸਿੰਘ ਕੈਨਬਰਾ ਤੋਂ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਔਰ ਰਿੰਦਰ ਰਾਠੌਰ ਜੀ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ। ਮੈਂ ਮਸਲੇ ਤੇ ਇਹਨਾਂ ਦੇ ਗੱਲ ਕਰਦਾ ਤੇ ਬਾਕੀ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਕਹਿੰਦੇ ਨੇ ਕਿ ਭਾਜੀ ਆਈ ਲਾਈਕ ਮੂਸੇ ਵਾਲਾ ਪਰ ਮੈਂ ਕਹਿੰਦੇ ਸਾਰੇ ਤਰ੍ਹਾਂ ਦੇ ਗੀਤ ਸੁਣਦਾ ਤੇ ਕੁਛ ਸਿੰਗਰ ਜਿਹੜੇ ਕਲਚਰਲ ਤੇ ਧਾਰਮਿਕ ਗੀਤ ਗਾਉਂਦੇ ਨੇ ਉਹਨਾਂ ਦਾ ਨਥਿੰਗ ਟੂ ਡੂ ਹੁੰਦਾ ਕਲਚਰ ਤੇ ਰਿਲੀਜਨ ਨਾਲ ਤੇ ਬਸ ਉਹ ਵੈਕਿਊਮ ਫਿੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਖਾਸ ਇੱਕ ਬੰਦਿਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਹਾਂਜੀ ਬਿਲਕੁਲ ਬਿਲਕੁਲ ਆਪਾਂ ਇਹੀ ਗੱਲ ਕਰਦੇ ਹਾਂ। ਦੇਖੋ ਗਾਉਣਾ ਤੇ ਹੰਡਾਉਣਾ, ਲਿਖਣਾ ਗਾਉਣਾ ਤੇ ਹੰਡਾਉਣਾ ਇੱਕੋ ਜਿਹਾ, ਇਹ ਕੋਈ ਕੋਈ ਕਰਦਾ ਤੇ ਆਪਣੇ ਗੁਰੂ ਸਾਹਿਬਾਂ ਨੇ ਇਹੀ ਕੀਤਾ ਵੀ ਜੋ ਉਹਨਾਂ ਨੇ ਲਿਖਿਆ, ਜੋ ਉਹਨਾਂ ਨੇ ਪਹਿਲਾਂ ਹੰਡਾਇਆ ਉਹ ਲਿਖਿਆ, ਜੋ ਫਿਰ ਲਿਖਿਆ ਉਹੀ ਗਾਇਆ ਤੇ ਉਹੀ ਪ੍ਰਚਾਰਿਆ। ਸੋ ਇਹ ਤਾਂ ਹੀ ਫਿਰ ਆਪਾਂ ਉਹਨਾਂ ਨੂੰ ਗੁਰੂ ਮੰਨਦੇ ਹਾਂ ਵੀ ਜੇ ਆਪਾਂ ਕੁਛ ਕਹਿਣਾ ਹੋ ਰਿਹਾ, ਗਾਣਾ ਹੋ ਰਿਹਾ, ਲੋਕਾਂ ਨੂੰ ਸਮਝਾਉਣਾ ਤੇ ਕਰਨਾ ਆਪ ਕੁਛ ਹੋ ਰਿਹਾ, ਫਿਰ ਉਹਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਬਹੁਤ ਸ਼ੁਕਰਾਨਾ ਤੁਹਾਡਾ। ਬਲਰਾਜ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਸਾਡੇ ਨਾਲ ਬਚਿੱਤਰ ਸਿੰਘ ਮੌੜ ਫਿਰੋਜ਼ਪੁਰ ਵਾਲੇ ਭੁੱਲਰ ਜੁੜੇ ਨੇ। ਸਤਿ ਸ੍ਰੀ ਅਕਾਲ ਬਚਿੱਤਰ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ। ਫਿਰੋਜ਼ਪੁਰ ਤੋਂ ਸੁਣਦੇ ਨੇ ਪ੍ਰੋਗਰਾਮ ਆਪਣਾ ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਗਰਾਊਂਡ ਵਾਟਰ ਵਿਲ ਬੀ ਸੇਵਡ ਟੂ, ਜਿਹੜੀ ਤੁਸੀਂ ਗੱਲ ਕਰ ਰਹੇ ਕਹਿੰਦੇ ਝੋਨੇ ਦੀ, ਕਹਿੰਦੇ ਕੱਦੂ ਦੇ ਨਾਲ ਬਹੁਤ ਜਿਹੜਾ ਕੀਮਤੀ ਪਾਣੀ ਜਿਹੜਾ ਖਰਾਬ ਹੋ ਜਾਂਦਾ। ਹਾਂਜੀ ਇਹਦੇ ਤਜਰਬੇ ਚੱਲ ਰਹੇ ਨੇ ਜੀ। ਮੈਨੂੰ ਲੱਗਦਾ ਕਿ ਇਸ ਲਾਕਡਾਊਨ ਦੇ ਵਿੱਚ ਲੇਬਰ ਦੀ ਸ਼ਾਰਟੇਜ ਕਾਰਨ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਇਨੋਵੇਸ਼ਨ ਤੇ ਰੈਨੋਵੇਸ਼ਨ ਵੱਲ ਨੂੰ ਧਿਆਨ ਦਏਗਾ ਤੇ ਬਰੀਕੀਆਂ ਵੱਲ ਨੂੰ ਜਾ ਰਹੀ ਆ। ਬਹੁਤ ਨੌਜਵਾਨ, ਪੋਜ਼ਿਟਿਵ ਖਬਰਾਂ ਆ ਰਹੀਆਂ ਨੇ, ਚੰਗੀ ਗੱਲ।
ਉਹੀ ਗੱਲ ਹੈ ਨਾ, ਲੋੜ ਕਾਢ ਕੇ ਆਇਆ, ਹੁਣ ਲੋੜ ਆ, ਹੁਣ ਉਹ ਕਾਢ ਹੋਊਗੀ ਕੋਈ। ਉਹ ਇਹ ਸੱਚੀ ਸਿਆਣਿਆਂ ਨੇ ਗੱਲ ਕਹੀ, ਉਹ ਇਹਦੇ ਚ ਕੋਈ ਅਸਤਮੀ ਨਹੀਂ ਹੈ ਕਿ ਲੋੜ ਕਾਢ ਦੀ ਮਾਂ ਹੈ।
ਜੀ 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 ਹਾਂਜੀ। ਤੇ ਰਜਿੰਦਰ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਯੰਗ ਤੋਂ। ਯੰਗ ਜੀ ਇੱਕ ਇਲਾਕਾ ਆ।
ਅੱਛਾ ਜੀ।
ਹਾਂਜੀ ਤੇ ਉੱਥੋਂ ਜੁੜ ਗਏ ਨੇ ਤੇ ਇਹਨਾਂ ਦਾ ਵੀ ਬਹੁਤ ਸੋਹਣਾ ਸ਼ਹਿਰ ਆ। ਇਹਨਾਂ ਬੈਕਯਾਰਡ ਗਾਰਡਨ ਦੀ ਆ ਮੇਰਾ ਖਿਆਲ, ਇਹ ਮੂਲੀਆਂ ਦੇ ਹੁਣ ਮੂੰਗਰੇ ਬਣ ਗਏ ਆ ਔਰ ਕਿਆ ਬਾਤ ਆ ਜੀ। ਬੈਕਯਾਰਡ ਤੋਂ ਕਾਫੀ ਖੁੱਲਾ ਡੁੱਲਾ, ਮੈਂ ਕਰਦਾ ਸਾਰੀਆਂ ਫੋਟੋਆਂ ਸ਼ੇਅਰ ਕਰਨੀਆਂ, ਬਸ ਮਾੜੀ ਬ੍ਰੇਕ ਆ ਲੈਣ ਦੇ। ਪਰੌਂਠੇ ਉਹ ਮੂੰਗਰਿਆਂ ਦੀ ਸਬਜ਼ੀ ਬਣਦੀ ਆ ਜੀ, ਜਿੱਦਾਂ ਫਲੀਆਂ ਫਲੀਆਂ ਵਰਗੀ ਹੁੰਦੀ।
ਪਰੌਂਠੇ ਵੀ ਤਾਂ ਬਣੇ ਜਾਂਦੇ ਹੋਣੇ।
ਆਹੋ ਪਰੌਂਠੇ ਨਹੀਂ ਬਣ ਜਾਂਦੇ ਆ, ਮੈਂ ਤੁਹਾਨੂੰ ਦੱਸਾਂ ਵੀ ਪਰੌਂਠੇ ਤਾਂ ਬਣ ਜਾਂਦੇ ਆ। ਪਰੌਂਠੇ ਤਾਂ ਜਿਹਦੇ ਮਰਜ਼ੀ ਬਣਾ ਲਓ, ਖਾਣ ਲੈਣਾ ਚਾਹੀਦਾ। ਆਹੋ ਗੱਲਾਂ ਦੇ ਵੀ ਬਣ ਜਾਂਦੇ,
ਪਰੌਂਠੇ ਤਾਂ ਵਿੱਚ ਆਲੂਆਂ ਦੇ ਬਣਾ ਲਓ। ਨਹੀਂ ਨਹੀਂ ਪਰੌਂਠੇ ਤਾਂ ਚੱਕ ਜਿੱਦਾਂ ਆਲੂਆਂ ਦੇ ਵੀ ਬਣਾ ਲਓ, ਜਿੱਦਾਂ ਜਿੱਦਾਂ ਉਹ ਕਹਿੰਦੇ ਹੁਣ ਨਾ ਕਰੋਨਾ ਵਾਇਰਸ ਦਾ ਇਲਾਜ ਲੱਭ ਲਿਆ, ਬਹੁਤ ਬੜੇ ਡਾਕਟਰ ਨੇ, ਅੱਗੇ ਕੀ ਅੱਗੇ ਸੋਸ਼ਲ ਡਿਸਟੈਂਸ ਰੱਖੋ,
ਪਰਦਾ ਫਾਸ਼ ਕਰ ਦਿਆ। ਆਹੋ ਤੇ ਗੁਰਸ਼ਰਨ ਸਿੱਖ ਹੋਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਹਾਊ ਕੈਨ ਆਈ ਕਾਲ। ਬਾਈ ਜੀ ਗੁਰਸ਼ਰਨ ਜੀ, ਅਸੀਂ ਪ੍ਰੋਗਰਾਮ ਦੇ ਵਿੱਚ ਕਾਲਸ ਨਹੀਂ ਲੈ ਰਹੇ, ਸਿਸਟਮ ਬੰਦ ਹੁੰਦਾ ਕਿਉਂਕਿ ਇਟਸ ਨੋਟ ਅ ਟਾਕ ਬੈਕ ਪ੍ਰੋਗਰਾਮ, ਪਰ ਤੁਸੀਂ ਆਪਣਾ ਮੈਸੇਜ ਲਿਖ ਕੇ ਕੋਈ ਵੀ ਸੁਨੇਹਾ ਜਿਹੜਾ ਆ ਉਹ ਲਿਖ ਕੇ ਥੋੜਾ ਜਿਹਾ ਟਾਈਪ ਕਰਕੇ ਭੇਜ ਦਿਓ ਤੇ ਆਪਾਂ ਡਿਸਕਸ ਕਰ ਸਕਦੇ ਹਾਂ। ਭਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਵੀ ਸ਼ਾਮਿਲ ਹੋ ਗਏ ਨੇ, ਵੀ ਕਾਫੀ ਦੇਰ ਬਾਅਦ ਆਏ ਆ। ਮੈਨੂੰ ਲੱਗਦਾ ਲਾਕਡਾਊਨ ਚ ਇਹ ਵੀ ਔਖੇ ਰਹੇ ਆ, ਪਰੌਂਠੇ ਪਰੌਂਠੇ ਇਹਨਾਂ ਨੂੰ ਬਣਾਉਣੇ ਪੈ ਗਏ ਲੱਗਦਾ ਮੈਨੂੰ ਘਰ ਬੈਠ ਕੇ। ਤਾਂ ਕਰਕੇ ਹਾਂਜੀ ਹਾਂਜੀ ਅਰਸ਼ ਮੱਲੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਡਾਇਰੈਕਟ ਸੀਡਿੰਗ ਚੀਪ ਤਾਂ ਹੈ ਪਰ ਚੂਹਾ ਸੀਡ ਖਾ ਜਾਂਦਾ, ਇਸ ਲਈ ਡਾਇਰੈਕਟ ਸੀਡਿੰਗ ਕਾਮਯਾਬ ਨਹੀਂ ਹੋ ਰਹੀ। ਪਿੰਡ ਘਰਦਿਆਂ ਨੇ 10 ਕਿੱਲੇ ਲਾਏ ਸੀ ਤੇ ਹੁਣ ਵਾਹ ਕੇ ਦੁਬਾਰਾ ਕੱਦੂ ਕਰਕੇ ਲਾਏ ਨੇ। ਹਾਂਜੀ ਉਹ ਦੇਖੋ ਸਾਰਿਆਂ ਦੇ ਕਾਮਯਾਬ ਨਹੀਂ ਹੋ ਰਹੀ, ਉਹਦੇ ਜਿਹੜੇ ਪ੍ਰੀਕੋਸ਼ਨਸ ਆ ਉਹਦੇ ਉਹ ਸਿੱਖਣ ਦੀ ਗੱਲ ਹੈ ਇੱਕ ਦੂਜੇ ਵੱਲੋਂ ਨਾ ਜਿਹੜੀਆਂ ਟੈਕਨੀਕਸ, ਤੇ ਉਹ ਮੈਨੂੰ ਦੱਸ ਰਹੇ ਸੀਗੇ ਗੁਰਸੇਵਕ ਹੁਣੀ ਕਿ ਆਲੇ ਦੁਆਲੇ ਨਾ 7-8 ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਏ ਨੇ ਤੇ ਉਹਨਾਂ ਦੇ ਪਿੰਡ ਜਿੱਦਾਂ ਜਿਹੜਾ ਉਸ ਇੱਕ ਦਿਨ ਪਹਿਲਾਂ ਲੱਗੇ ਸੀ ਉਹ ਵਧੀਆ ਰਿਜ਼ਲਟ ਨਹੀਂ ਆਏ ਤਾਂ, ਪਰ ਜਿਹੜੇ ਜ਼ਿਆਦਾ ਵਧੀਆ ਰਿਜ਼ਲਟ ਆ ਰਹੇ ਨੇ ਉਹ ਵੱਟ ਵਾਲੇ ਆ ਰਹੇ ਨੇ। ਇੱਕ ਨਾ ਸਾਇੰਟਿਸਟ ਹੋਏ ਨੇ, ਉਹਨਾਂ ਨੇ 80 ਦੇ ਵਿੱਚ ਇਹ ਤਜਰਬੇ ਕੀਤੇ ਸੀ। ਹੁਣ ਮੈਨੂੰ ਨਾਂ ਨਹੀਂ ਯਾਦ ਹੋਵੇ ਤਾਂ ਪਲੀਜ਼ ਦੱਸਿਓ ਸੱਜਣ ਮਿੱਤਰ ਜੀ। ਉਹ ਕੋਈ ਵੀ ਉਹ ਇੱਕ ਪ੍ਰੋਫੈਸਰ ਹੋਏ ਨੇ ਦਲਬੀਰ ਆਈ ਥਿੰਕ, ਜਾਂ ਹੁਣ ਮੈਨੂੰ ਯਾਦ ਸੀਗਾ ਤੇ ਉਹ ਵੀ ਕੱਲ ਨਾਮ ਲੈ ਰਿਹਾ ਸੀਗਾ ਤੇ ਉਹਨਾਂ ਨੇ ਇਹ ਟੈਕਨੀਕ ਇਜਾਦ ਕੀਤੀ ਸੀਗੀ ਵੱਟ, ਜਿੱਦਾਂ ਹਲਕੀ ਵੱਟ ਆਲੂਆਂ ਜਿੱਡੀ ਨੀ, ਹਲਕੀ ਵੱਟ ਦੇ ਉੱਤੇ ਝੋਨਾ ਲਾਉਣ ਦਾ ਜਿਹੜਾ ਸੀਗਾ, ਵਿੱਚ ਪਾਣੀ ਛੱਡ ਦਿੰਦੇ ਸੀ, ਮਤਲਬ ਪਾਣੀ ਫਿਰ ਲਾ ਦਿੰਦੇ ਸੀ ਉਹਨੂੰ ਤੇ ਉਹ ਬਹੁਤ ਵਧੀਆ ਜੰਮਦਾ ਸੀ, ਉਹਦੇ ਨਾਲ ਫਿਰ ਚੂਹਾ ਵੀ ਨਹੀਂ ਸੀ ਆਉਂਦਾ ਮੇਰਾ ਖਿਆਲ। ਖੈਰ ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਸਕਸੈਸ ਦੀ ਗੱਲ ਕਰ ਰਹੇ ਹੋ ਤੇ ਅੱਜ ਕੱਲ ਚਾਰੇ ਪਾਸੇ ਸਿੱਧੂ ਹੋਈ ਪਈ ਹੈ, ਚਾਹੇ ਟੀਵੀ ਚਾਹੇ ਰੇਡੀਓ। ਕੀ ਬਾਤ ਹੈ ਜੀ!
ਨਹੀਂ ਨਹੀਂ, ਪਹਿਲੀ ਵਾਰ ਪਿਛਲੇ ਵਾਰ ਵੀ ਗੱਲ ਕੀਤੀ ਸੀ ਕਿ ਸਿੱਧੂਆਂ ਦਾ ਅੱਜ ਕੱਲ ਬਹੁਤ ਬੋਲਬਾਲਾ ਆ ਤੇ ਸਿੱਧੂ ਕਾਫੀ ਸਕਸੈਸਫੁਲ ਕਮਿਊਨਿਟੀ ਆ ਸਾਡੇ ਸਮਾਜ ਦੀ ਤੇ ਰੋਮਾਂਟਿਕ ਵੀ ਆ ਕਾਫੀ।
ਠੀਕ ਹੈ, ਗੁਰਵੀਰ ਸਿੱਧੂ ਆ ਗਏ ਨੇ, ਆ ਦੇਖ ਲੋ ਸਿੱਧੂ ਆ ਗਏ ਫੇਰ ਪ੍ਰੋਗਰਾਮ ਚ। ਗੁਰਵੀਰ ਜੀ ਕੀ ਹਾਲ ਹੈ? ਹਾਂਜੀ, ਤੇ ਉਹ ਕਹਿੰਦੇ ਅਸੀਂ ਤਾਂ ਜੀ ਪਪੀਤੇ ਦੇ ਵੀ ਪਰੌਂਠੇ ਬਣਾ ਲੈਣੇ ਆ, ਬਣਾਤੇ ਸੀ ਜੀ, ਬਣ ਜਾਂਦੇ ਆ? ਹਾਂ ਹਾਂ, ਪਪੀਤੇ ਦੇ ਬਹੁਤ ਸਵਾਦ ਬਣਦੇ ਜੀ। ਦੇਖੋ ਜੇ ਅਸੀਂ ਛੋਟੇ ਸੀਗੇ ਨਾ, 7-8 ਚ ਪੜ੍ਹਦੇ ਤਾਂ ਦਿੱਲੀ ਕਿਤੇ ਕਿਤੇ ਜਾਂਦੇ ਹੁੰਦੇ ਸੀ, ਤਾਂ ਜਿਹੜੇ ਦਿੱਲੀ ਜਾਂਦੇ ਹੁੰਦੇ ਸੀ ਨਾ ਲੋਕ, ਹਨਾ ਪਿੰਡ ਚ ਇੱਕ ਅੱਧਾ ਹੀ ਹੁੰਦਾ ਸੀ ਦਿੱਲੀ ਜਾਣ ਵਾਲਾ, ਉਹਨੂੰ ਫਿਰ ਨਾਲ ਲੈ ਕੇ ਜਾਂਦੇ ਹੁੰਦੇ ਸੀ। ਉਹ ਏਦਾਂ ਲੱਗਣਾ ਜਿੱਦਾਂ ਕਿਤੇ ਸੱਚੀ ਉਹ ਮਤਲਬ ਉਹ ਕੈਨੇਡਾ ਜਾਇਆ ਹੁੰਦਾ ਹਨਾ, ਤੇ ਜਿੱਦਾਂ ਅੱਜ ਕੱਲ ਤਾਂ ਚਲੋ ਕੈਨੇਡਾ ਵੀ ਹੈ
ਏਦਾਂ ਨਾ, ਜਿੱਦਾਂ ਅਮਨਦੀਪ ਏਅਰਪੋਰਟ ਤੇ ਛੱਡਣ ਜਾਣਾ ਨਾ, ਚਲੋ ਜਿਹੜੇ ਜਾਣਾ ਹੁਣ ਤਾਂ ਜਾਣਾ ਜੀ, ਸਾਨੂੰ ਏਦਾਂ ਫੀਲਿੰਗ ਆਉਂਦੀ ਹੁੰਦੀ ਤੇ ਜਿੱਦਾਂ ਅਸੀਂ ਕੈਨੇਡਾ ਹੀ ਪਹੁੰਚ ਆਏ ਹੁੰਦੇ ਹਾਂ, ਜਿੱਦਾਂ ਲਾਈਟਾਂ ਦੇਖ ਦੇਖ ਕੇ ਆਲੇ ਦੁਆਲੇ ਏਦਾਂ ਸੁਣ ਸੁਣ ਚੀਜ਼ਾਂ ਦੇਖ ਕੇ ਨਾ, ਏਦਾਂ ਸੂਟ ਵੂਟ ਪਾ ਕੇ ਜਿਹੜੇ ਅੰਦਰ ਘੁੰਮਦੇ ਲੋਕਾਂ ਨੂੰ ਦੇਖ ਕੇ ਏਦਾਂ ਲੱਗਣਾ ਵੀ ਅਸੀਂ ਹੁਣ ਪਹੁੰਚੇ ਗਏ
ਕੈਨੇਡਾ ਦੇ ਵਿੱਚ, ਸਾਨੂੰ ਫੀਲਿੰਗ ਆਈ ਜਾਣੀ, ਉਹ ਟੈਚੀ ਵੱਲ ਨੂੰ ਦੇਖੀ ਜਾਣਾ,
ਸਾਨੂੰ ਫੀਲਿੰਗ ਆਈ ਜਾਣੀ ਏਦਾਂ।
ਉਹ ਨਾ ਉਹ ਜਦ ਆਣਾ ਬੰਦੇ ਨੇ ਨਾ ਕਿਸੇ ਨੇ, ਉਹਨੂੰ ਤੇ ਗੱਲਾਂ ਸੁਣਾਣੀਆਂ ਬਈ ਦਿੱਲੀ ਆ ਬਈ ਆਂਡਿਆਂ ਵਾਲੇ ਪਰੌਂਠੇ ਮਿਲਦੇ ਆ, ਉਹ ਸਾਡੇ ਨਾ ਦਿਮਾਗ ਘੁੰਮ ਜਾਣੇ ਬਈ ਯਾਰ ਅਸੀਂ, ਸਾਨੂੰ ਤਾਂ ਗੋਭੀ ਵਾਲੇ ਮਿਲ ਜਾਂਦੇ, ਆਲੂ ਵਾਲੇ ਮਿਲ, ਆਂਡਿਆਂ ਵਾਲੇ ਪਰੌਂਠੇ ਕਿੱਦਾਂ ਬਣਦੇ ਹੋਗੇ ਹਨਾ, ਤੇ ਉਹ ਬਸ ਖਾਣ ਨੂੰ ਪਤਾ ਨੀ ਕਦੋਂ ਫਿਰ ਜਾ ਕੇ ਖਾਧੇ, ਪਰ ਉਹ ਗੱਲ ਹੁੰਦੀ ਸੀ। ਹੁਣ ਆਪਾਂ ਭਾਜੀ ਅਸੀਂ ਨਾ 6 ਚ ਪਹਿਲੀ ਵਾਰੀ ਚੰਡੀਗੜ੍ਹ ਗਏ, ਜਦ ਮੈਂ 6 ਚ ਹੁੰਦੇ ਸੀ ਨਾ, ਸਾਡੇ ਸਕੂਲ ਦੀ ਟੀਮ ਗਈ ਫੁੱਟਬਾਲ ਦੀ, ਬੱਸ ਚ ਗਏ ਹਨਾ ਖੇਡਣ, ਉੱਥੇ ਰਾਤ ਰਹਿਣਾ ਸੀ, 2 ਦੇ ਟੂਰਨਾਮੈਂਟ ਸੀਗੇ, ਤੇ ਖੈਰ ਸਾਡੇ ਨਾ ਕਲਾਸ ਦੀ ਟੀਮ ਗਈ ਤੇ ਸਾਨੂੰ ਬਹੁਤ ਚਾਅ ਵੇ, ਅਸੀਂ ਬੱਸ ਚ ਜਾਣਾ, ਇਕੱਠਿਆਂ ਨੇ ਜਾਣਾ, ਉੱਥੇ ਰਹਿਣਾ ਆ ਤੇ ਚੰਡੀਗੜ੍ਹ ਦੇਖਣਾ ਪਤਾ ਨੀ ਕਿੱਦਾਂ ਦਾ ਹੋਣਾ ਹਨਾ, ਤੇ ਅਸੀਂ ਚਾਅ ਨਾਲ ਬੜੇ ਗਏ, ਤੇ ਜਦੋਂ ਰੋਪੜ ਟੱਪੇ ਨਾ ਮੋਹਾਲੀ ਐਂਟਰ ਹੋਣ ਲੱਗੇ ਤਾਂ ਖੱਬੇ ਹੱਥ ਨਾ ਅਸੀਂ ਆਲੇ ਦੁਆਲੇ ਦੇਖੀ ਜਾਈਏ, ਅੰਦਰ ਤਾਂ ਸਾਡਾ ਧਿਆਨ ਹੀ ਨਾ, ਇੱਧਰ ਦੇਖੀ ਜਾਈਏ, ਉਹ ਪੁਲ ਆ ਗਿਆ ਬਈ ਜਿਹੜਾ ਉਰੇ ਖਰੜ ਵਾਲਾ ਪੁਲ ਹੈ ਨਾ, ਉਹ ਪੁਲ ਦਾ ਬੜਾ ਚਾਅ ਸਾਨੂੰ ਲਿਆ ਵੀ ਪੁਲ ਦੇ ਉੱਤੋਂ ਲੰਘਣਾ ਆ, ਤੇ ਚਲੋ ਜਦੋਂ ਅਸੀਂ ਐਂਟਰ ਕੀਤੇ ਨਾ ਖੱਬੇ ਹੱਥ, ਉੱਥੇ ਦੁਕਾਨਾਂ ਦੇ ਉੱਤੇ ਨਾ ਸ਼ਟਰ ਬੰਦ ਸੀਗੇ, ਤਾਂ ਉੱਥੇ ਲਿਖਿਆ ਟੂਲੈਟ ਹਨਾ, ਤੇ ਅਸੀਂ ਬੜਾ ਹੱਸੇ, ਅਸੀਂ ਕਿਹਾ ਉਹ ਦੇਖ ਓਏ ਸ਼ਹਿਰ ਵੱਡੇ ਚੰਡੀਗੜ੍ਹ, ਇਹਨਾਂ ਨੂੰ ਸਪੈਲਿੰਗ ਤਾਂ ਲਿਖਣੇ ਨੀ ਆਉਂਦੇ, ਪਤਾ ਨੀ ਕਿਵੇਂ ਲਿਖ ਦਿੱਤੇ, ਇਹ ਗਲਤ ਲਿਖੀ ਜਾਂਦੇ ਆ ਹਨਾ, ਤੇ ਉਹ ਸਾਰੇ ਅਸੀਂ ਹੱਸੇ ਵੀ ਇਹ ਗਲਤ ਸਪੈਲਿੰਗ ਲਿਖੋ, ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਟੂਲੈਟ ਕੀ ਹੁੰਦਾ ਆ, ਅਸੀਂ ਕਿਹਾ ਵੀ ਟੋਇਲਟ ਦੇ ਸਪੈਲਿੰਗ ਇਹਨਾਂ ਨੇ ਗਲਤ ਲਿਖੇ ਹੋਇਆ ਵੀ ਇੱਥੇ ਅੰਦਰ ਟੋਇਲਟ
ਹੋ ਗਈ, ਤੁਸੀਂ ਕਿਹਾ ਕਿਰਾਏਦਾਰ ਦੇ ਘੱਟ ਨਹੀਂ ਬਣ ਗਏ ਪ੍ਰੋਣੀ ਫਿੱਦਰ,
ਆਹੋ ਅਸੀਂ ਪਹਿਲੀ ਵਾਰੀ ਦੇਖਿਆ ਸੀ ਉਹ ਅੱਖਰ ਹਨਾ ਵੀ ਟੂਲੈਟ ਲਿਖਿਆ ਹੋਇਆ ਸੀਗਾ ਵੀ ਲੈ ਵੀ ਟੋਇਲਟ ਦੇ ਸਪੈਲਿੰਗ ਇਹਨਾਂ ਨੇ ਆਈ ਪਾਇਆ ਹੀ ਨੀ ਵਿੱਚ ਹਨਾ, ਤੇ ਕਿਤੇ ਅਸੀਂ ਭਾਜੀ ਤੁਹਾਡੇ ਵਾਂਗ ਹਰਨਾਮ ਸਿੰਘ ਵਾਂਗ ਪ੍ਰੋਣੇ ਨੀ ਛੱਡਣ ਚਲੇ ਗਏ ਉਹਨਾਂ ਦੇ ਘਰੇ,
ਅਮਲੀ ਜਦੋਂ ਨਾ ਅਸੀਂ 11 ਪੜ੍ਹਦੇ ਹੁੰਦੇ ਸੀ, 11 ਪੜ੍ਹਦੇ ਸਾਲ ਦੇ ਅਖੀਰ ਦੇ ਵਿੱਚ ਨਾ ਦਸੰਬਰ ਟੂਰਨਾਮੈਂਟ ਹੁੰਦੇ ਸੀ, ਉਦੋਂ ਮਾਲਪੁਰ ਜਿਹੜਾ ਖਾਲਸਾ ਕਾਲਜ ਹੁੰਦੀ ਉਹਦੀ ਟੀਮ ਜਿਹੜੀ ਫੁੱਟਬਾਲ ਦੀ ਟੀਮ ਬਹੁਤ ਤਕੜੀ ਹੁੰਦੀ ਸੀ ਡੀਏਵੀ ਤੇ ਓਹਦੇ ਵਿਚ ਚਾਰ ਮੈਚ ਹੋਣਾ ਸੀ ਮਾਲਪੁਰ ਦੇ ਵਿਚ ਤਾਂ ਸਾਨੂੰ ਨਾ ਸਕੂਲ ਕਾਲਜ ਵਾਲਿਆਂ ਨੇ ਟਿਕਟਾਂ ਦਿੱਤੀਆਂ ਸੀਗੀਆਂ ਉਹਨਾਂ ਨੇ ਕਾਫੀ ਰਾਇਤ ਜਾਣੀ ਸਬਸਿਡੀ ਕਰਕੇ ਵੀ ਜਾਓ ਮੈਚ ਦੇਖੋ ਜਾ ਕੇ ਤੇ ਚਲੇ ਗਏ ਤੇ ਪਹਿਲੀ ਵਾਰ ਚੰਡੀਗੜ੍ਹ ਗਏ ਸੀ ਤੇ ਇਹ ਸਾਨੂੰ ਸਿਖਾਲਿਆ ਇਹ ਕੀ ਹੈ ਘਰੋਂ ਵੀ ਇਥੋਂ ਨਹੀਂ ਆਲੇ ਦੁਆਲੇ ਸਕੂਲ ਵਿਚੋਂ ਕਾਲਜ ਵਿਚੋਂ ਤੇ ਜੇ ਤੁਹਾਨੂੰ ਕੋਈ ਥੈਂਕਸ ਕਵੇ ਨਾ ਉੱਥੇ ਪੜ੍ਹੇ ਲਿਖੇ ਲੋਕ ਆ ਜਾਣੀ ਉਹ ਲੱਗੇ ਹੀ ਹੋ ਰਿਹਾ ਇਸ ਤਰ੍ਹਾਂ ਦੇ ਲੋਕ ਆ ਤੇ ਉਹ ਜੇ ਤੁਹਾਨੂੰ ਕੋਈ ਥੈਂਕ ਯੂ ਕਵੇ ਤਾਂ ਤੁਸੀਂ ਕਹਿਣਾ ਮੈਨਸ਼ਨ ਨੋਟ ਤੇ ਮੈਨਸ਼ਨ ਅਸੀਂ ਕੋਈ ਥੈਂਕਸ ਕਿਸੇ ਨੇ ਕਹਿਣਾ ਤਾਂ ਅਸੀਂ ਮੂਹਰੇ ਕਹਿਣਾ ਮੈਨਸ਼ਨ ਨੋਟ ਇੱਕ ਸਾਡੇ ਦਾ ਬੰਦਾ ਹੁੰਦਾ ਸੀ ਗਬਲੇ ਵੇੜੀ ਡਾਕੂ ਉਹ ਵੀ ਸਾਡੇ ਨਾਲ ਪੜ੍ਹਦਾ ਹੁੰਦਾ ਸੀ ਤੇ ਉਹ ਵੀ ਸਾਡੇ ਨਾਲ ਹੀ ਸੀ ਉਹ ਕਿਸੇ ਨੇ ਕਿਹਾ ਵੀ ਥੈਂਕਸ ਉਹਨੇ ਕੁਛ ਕੀਤਾ ਤੇ ਉਹ ਕਹਿੰਦਾ ਟੈਨਸ਼ਨ ਨੋਟ ਉਹ ਮੈਨਸ਼ਨ ਭੁੱਲ ਗਿਆ ਹੁਣ ਟੈਨਸ਼ਨ ਵਿੱਚ ਲਾ ਤਾ ਕਹਿੰਦਾ ਟੈਨਸ਼ਨ ਨੋਟ
ਠੀਕ
ਏਦਾਂ ਦਾ ਤਾਂ ਕਈ ਵਾਰੀ ਪੇਂਡੂ ਸਭਿਆਚਾਰ ਤੇ ਸ਼ਹਿਰੀ ਸਭਿਆਚਾਰ ਉਦੋਂ ਕਾਫੀ ਫਰਕ ਹੁੰਦਾ ਸੀ ਜਦੋਂ ਨਾ ਅਸੀਂ ਛੱਡ ਕੇ ਆਉਣਾ ਪੁਰਾਣੇ ਛੱਡ ਕੇ ਆਉਣਾ ਦੂਜੇ ਪੁਰਾਣੇ ਨੀ
ਆਪਣੇ
ਦਿੱਲੀ ਜਿਲ੍ਹੇ ਗੈਸਟ ਛੱਡ ਕੇ ਆਪਣਾ ਆਪਣੇ ਬ੍ਰਦਰ ਵਗੈਰਾ ਨੂੰ ਛੱਡ ਕੇ ਆਉਣਾ ਉੱਥੇ ਤੇ ਕੈਨੇਡਾ ਜਾਣਾ ਜਾਂ ਜਿੱਥੇ ਵੀ ਜਾਣਾ ਹੁੰਦਾ ਸੀ ਅਸੀਂ ਟੈਨਸ਼ਨ ਭਾਵਨਾ ਏਦਾਂ ਲੱਗੀਆਂ ਅਸੀਂ ਕੈਨੇਡਾ ਪਹੁੰਚ ਗਏ ਹਾਂ ਜਿਸ ਵੇਲੇ ਅਸੀਂ ਘਰ ਆਉਣਾ ਵਾਪਸ ਆਉਣਾ ਸਾਡੀ ਦਾਦੀ ਨੇ ਸਾਨੂੰ ਪੱਠਿਆਂ ਨੂੰ ਤੋੜ ਦੇਣਾ
ਸਾਰੀ ਭੂਖ ਕੱਢ ਦੇਣੀ ਭਾਜੀ ਉਹ ਕਿਹੜੇ ਸਥਾਨ ਚ ਫੇਰ ਤੁਸੀਂ ਗਏ ਸੀਗੇ ਮੈਚ ਦੇਖਣ ਚੰਡੀਗੜ੍ਹ ਡੀ ਏ ਵੀ ਦਾ ਤਾਂ ਖਾਲਸਾ ਕਾਲਜ ਦਾ
1972 ਦੇ ਅਖੀਰ ਦੇ ਵਿੱਚ ਦਸੰਬਰ
ਔਰ ਮੋਸਟ ਲਾਈਕਲੀ ਨਾ ਤੁਸੀਂ ਮੇਰੇ ਫੇਰ ਫਾਦਰ ਸਾਹਿਬ ਨੂੰ ਖੇਲਦੇ ਦੇਖਿਆ ਹੋਣਾ ਉਸ ਮੈਚ ਦੇ ਵਿੱਚ ਕਿਉਂਕਿ ਉਸ ਟਾਈਮ ਨਾ ਉਹ ਡੀ ਏ ਵੀ ਕਾਲਜ ਦੇ ਜਲੰਧਰ ਦੇ ਵਾਈਸ ਕੈਪਟਨ ਸੀਗੇ ਜੀ ਫੁੱਟਬਾਲ ਦੀ ਟੀਮ ਦੇ ਜਲੰਧਰ ਦੀ ਟੀਮ ਟੋਪ ਦੀ ਰਹੀ ਹੈ ਨਾ ਤੇ
ਉਹ ਵੀ ਵਧੀਆ ਸੀ ਉਹ ਵੀ ਮਾਨਸਪੁਰ ਆਉਣੀ ਹੁੰਦੀ ਸ਼ਾਇਦ ਦੇਖਿਆ ਹੋਵੇਗਾ ਕਦੇ ਉਹਨਾਂ ਨੂੰ ਖੇਡਦੇ ਹੋਏ ਮਾਨਸਪੁਰ ਬਹੁਤ ਆਉਂਦੀਆਂ ਰਹਿੰਦੀਆਂ ਸੀ ਟੀਮਾਂ ਉਦੋਂ ਸਾਨੂੰ ਇਹਦਾ ਬਹੁਤ ਸ਼ੌਕ ਹੁੰਦਾ ਸੀ ਹੁਣ ਵੀ ਬਹੁਤ ਸ਼ੌਕ ਆ ਫੁੱਟਬਾਲ ਦੇ ਮੈਚ ਦੇਖਣ ਦਾ ਤੇ ਉਦੋਂ ਤਾਂ ਖੈਰ ਇਹ ਇੱਕ ਤਰ੍ਹਾਂ ਦੇ ਨਾਲ ਕਾਫੀ ਸ਼ਿੱਦਤ ਦੇ ਨਾਲ ਲੋਕ ਦੇਖਦੇ ਹੁੰਦੇ ਸੀ ਹੁਣ ਤਾਂ ਥੋੜਾ ਅੱਜ ਕੱਲ ਇੰਟਰਨੈਸ਼ਨਲ ਐਕਸਪੋਜ਼ਰ ਵੀ ਹੋ ਗਿਆ ਆ ਤੇ ਟੀਵੀ ਤੇ ਮੈਚ ਆਉਂਦੇ ਆ ਤੇ ਲੋਕ ਗਰਾਊਂਡ ਤੇ ਘੱਟ ਦੇਖਣ ਜਾਂਦੇ ਆ ਹੁਣ ਤਾਂ ਵੈਸੇ ਕੋਵਿਡ-19 ਨੇ ਰੋਕ ਦਿੱਤੇ ਨਾ ਉੱਦਾਂ ਵੀ ਵੈਸੇ ਘੱਟੇ ਹੀ ਜਾਂਦੇ ਹੁਣ ਲੋਕ ਦੇਖਣ
ਜੀ ਅਮਰੀਕ ਭਾਜੀ ਕੁਛ ਚਿੰਤਨ ਕਰਨਾ ਆ ਇਹ ਬ੍ਰੇਕ ਤੋਂ ਬਾਅਦ ਇੱਕ ਤਾਂ ਆਸਟ੍ਰੇਲੀਆ ਦੇ ਵਿੱਚ ਸਾਈਬਰ ਅਟੈਕ ਦੀ ਰਿਪੋਰਟਸ ਆ ਰਹੀਆਂ ਤੇ ਆਫ ਕੋਰਸ ਚਾਈਨਾ ਨੂੰ ਬਲੇਮ ਕੀਤਾ ਜਾ ਰਿਹਾ ਦੂਜੇ ਪਾਸੇ ਜਿਹੜਾ ਚਾਈਨਾ ਦੇ ਵਿੱਚ ਰੌਲਾ ਪਿਆ ਹੋਇਆ ਇੰਡੀਆ ਤੇ ਚਾਈਨਾ ਦੇ ਬਾਰਡਰ ਤੇ ਲਦਾਖ ਦਾ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ ਕਿ ਅਸਲੀ ਕਹਾਣੀ ਕੀ ਹੈ
ਬਿਲਕੁਲ ਬਿਲਕੁਲ ਮੈਂ ਤੁਹਾਨੂੰ ਕਹਿਣ ਵਾਲਾ ਸੀਗਾ
ਕੀ ਚੱਲ ਰਿਹਾ ਹੈ ਜੀ ਇਹ
ਦੋ ਟੌਪ ਗੱਲ ਥੋੜਾ ਜਿਹਾ ਚਿੰਤਨ ਜਿਹੜਾ ਤੁਸੀਂ ਕੀਤਾ ਹੈ ਨਾ ਅੱਜ ਸਵੇਰੇ ਜਿਹੜੀਆਂ ਕਦਰਾਂ ਕੀਮਤਾਂ ਡਿੱਗ ਰਹੀਆਂ ਆ ਬਾਅਦ ਦੇ ਵਿੱਚ ਇਹਦੇ ਤੇ ਵੀ ਥੋੜਾ ਚਿੰਤਨ ਹੋਰ ਕਰਨਾ ਆ
ਠੀਕ ਠੀਕ ਚਲੋ ਆਪਣੇ ਸੱਜਣ ਮਿੱਤਰ ਬਹੁਤ ਸੁਨੇਹੇ ਭੇਜ ਰਹੇ ਨੇ ਉਹ ਵੀ ਇੱਕ ਦੋ ਮਸਲੇ ਭੇਜੇ ਉਹਨਾਂ ਨੇ ਉਹਤੇ ਵੀ ਆਪਾਂ ਗੱਲ ਕਰਨੀ ਆ ਤੇ ਲਓ ਆਪਾਂ ਇੱਕ ਨਾ ਆਪਣੇ ਜਿਹੜੇ ਵਪਾਰਕ ਸੁਨੇਹੇ ਆ ਉਹ ਸਾਂਝੇ ਕਰਨੇ ਤੁਹਾਡੇ ਨਾਲ ਤੇ ਮੈਂ ਇੱਕ ਥੋੜੀ ਜਿਹੀ ਰਿਕੁਐਸਟ ਆਪਣੇ ਸੱਜਣਾਂ ਨੂੰ ਇਹ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਜਿਹੜੇ ਬਿਜ਼ਨਸ ਹੈ ਉਹ ਇਸ ਵੇਲੇ ਸਟਰਗਲ ਕਰ ਰਹੇ ਨੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਪਲੀਜ਼ ਉਹਨਾਂ ਨੂੰ ਸਪੋਰਟ ਕਰਨਾ ਹੈ ਆਪਾਂ ਸਾਰਿਆਂ ਨੇ ਤੇ ਉਹਨਾਂ ਨੂੰ ਤੁਸੀਂ ਜਸਟ ਜੇ ਸਰਵਿਸ ਦੀ ਲੋੜ ਹੈ ਤਾਂ ਉਹਨਾਂ ਨੂੰ ਜ਼ਰੂਰ ਜਾ ਕੇ ਉਹਨਾਂ ਤੋਂ ਲਓ ਆਪਣੇ ਭਾਈ ਬੰਦ ਨੇ ਹੈ ਨਾ ਉਹਨਾਂ ਤੋਂ ਸਰਵਿਸਿਜ਼ ਲਓ ਤੇ ਆਪਣਾ ਜਿਹੜਾ ਕਾਰਜ ਹੈ ਉਹ ਪੂਰਾ ਕਰਵਾਓ ਉਹਨਾਂ ਤੋਂ ਸੋ ਅਸੀਂ ਸਪੋਰਟ ਕਰਦੇ ਹਾਂ ਜੀ ਸਾਰੇ ਬਿਜ਼ਨਸਾਂ ਨੂੰ ਬਿਜ਼ਨਸ ਸਾਨੂੰ ਕਰਦੇ ਨੇ ਸੋ ਲੈਟਸ ਸਪੋਰਟ ਈਚ ਅਦਰ ਇਨ ਦਿਸ ਟਾਈਮ ਤੇ ਇਸ ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣਾ ਜਿਹੜਾ ਵਿਚਾਰ ਵਿਮਰਸ਼ ਜਾਰੀ ਰੱਖਾਂਗੇ
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ द वेडिंग गुरु द एक्सपीरियंसड मैरिज सेलिब्रेंट सुमनदीप कौर तुहाडे व्याह दी रजिस्ट्रेशन दी सारी कागजी कारवाई विच तुहाडी मदद करदे ने। जेकर तुसी अपने व्याह दी रजिस्ट्रेशन लई वाजिब फीस ते बेमिसाल सेवा दा लाहा लेना होवे तां सुमनदीप कौर नूं 04300447472 0430044772 ते संपर्क करो।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Mama, maine is party mein na lehenga hi daalna hai.
Oho, ab ye wish kahan se puri karu? Yahan pe kahan milenge kids fashion clothing?
Le, bas enni ji wish. Chalo fir chalde hain HK Kids.
HK Kids, huge range of kids traditional and western wear. Badhiya quality te kifayati daman vich, kise bhi size de, kise bhi design ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵਲਰੀ ਵਿੱਚ ਵੀ ਫਾਰ ਐਨੀ ਓਕੇਜਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 Contempo Boulevard Wallet 3750 Melbourne। काफे नाम याद रखियो
HK Kids।
Safe and customer focused bus company, superior service and good value of money in every market segment, excel in anticipating, quick responding to customer needs।
ASRs hai Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jaani hove dharmik yatra, apne naal safar, apne naal de ehsaas, Sandhu Bus Lines।
Vidhere jaankari ate tickets book karan layi pahuncho saadi website te sandhubuslines.com.au।
For more info 0424-115-551, you can email us
info@sandhubuslines.com.au।
ਪ੍ਰੋਸੀਦਾ ਨਾਮ ਸੰਧੂ ਬੱਸ ਲਾਈਨ।
ਰੋਟੀ ਹਜਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ 9198952293297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਸ਼ਾਹ ਵਕੀਲ
ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਜ਼, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਪ੍ਰੋਸੇ ਨਾਲ, ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.au।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 Herschel Street, Brisbane. QLD 4000. Brisbane de Education te Shopping Hub de Bilkul Vich. For more information, call 617-3106-5394.
Tusi sun rahe ho apna Harman Radio. 24 ghante, 7 din, Australia da pehla Punjabi Radio. Harman Radio. 24 ghante, 7 din.
ਜੀ 24 ਘੰਟੇ 7 ਦਿਨ ਤੁਹਾਡੀ ਸੇਵਾ ਚ ਹਾਜ਼ਰ ਹੈ ਜੀ ਦਹਾਕਿਆਂ ਤੋਂ ਹਰਮਨ ਰੇਡੀਓ ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਜੁੜੇ ਹੋਏ ਨੇ ਸਿਡਨੀ ਤੋਂ ਤੇ ਪ੍ਰੋਗਰਾਮ ਸਾਡਾ ਚੱਲ ਰਿਹਾ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਸੋ ਪਹਿਲਾਂ ਇੱਦਾਂ ਕਰਦੇ ਹਾਂ ਅਮਰੀਕ ਭਾਜੀ ਆਪਣੇ ਸੱਜਣਾ ਮਿੱਤਰਾਂ ਦੇ ਸੁਨੇਹੇ ਲੈ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਹਾਂਜੀ ਤੇ ਹਾਂਜੀ ਬਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਜੁੜੇ ਨੇ ਉਹ ਵੀ ਸਾਰੇ ਸਰੋਤਿਆਂ ਨੂੰ ਸਾਨੂੰ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਬਹੁਤ ਸ਼ੁਕਰਾਨਾ ਜੀ ਜੀ ਐਸ ਚਾਲ ਉਹਨਾਂ ਨੇ ਬਹੁਤ ਸਾਰੀਆਂ ਖ਼ਬਰਾਂ ਭੇਜੀਆਂ ਨੇ ਸਾਡੇ ਨਾਲ ਸ਼ੇਅਰ ਕੀਤੀਆਂ ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ ਉਹ ਗੀਤ ਜੀ ਅੱਜ ਨਹੀਂ ਹੈਗਾ ਕੱਲ ਤੱਕ ਆ ਜਾਏਗਾ ਤੇ ਆਪਾਂ ਫੇਰ ਸੁਣਾਵਾਂਗੇ ਅਮਰੀਕ ਭਾਜੀ ਜੈੱਟ ਸਟਾਰ ਨੇ $19 ਦੀਆਂ ਫਲਾਈਟਾਂ ਲਾ ਦਿੱਤੀਆਂ ਆ ਕਈ ਸ਼ਹਿਰਾਂ ਨੂੰ ਦੁਬਾਰਾ ਆਉਣਾ ਚਾਹੁੰਦੇ ਨੇ ਮਾਰਕੀਟ ਦੇ ਵਿੱਚ
ਕਈ ਹਜ਼ਾਰ ਟਿਕਟਾਂ ਇਸ਼ੂ ਕੀਤੀਆਂ ਤਾਂ ਕਿ ਲੋਕਾਂ ਵਿੱਚ ਥੋੜਾ ਜਿਹਾ ਵਿਸ਼ਵਾਸ ਕ੍ਰੀਏਟ ਕੀਤਾ ਜਾਵੇ ਚਲੋ ਉਹ ਥੋੜੀਆਂ ਸੀਟਾਂ ਹੋਣੀਆਂ ਲੇਕਿਨ ਦੇ ਰਹੇ ਕਾਫੀ ਸਸਤੀਆਂ ਉਹ
ਹਾਂਜੀ ਤੇ ਇੱਕ ਨਾ ਆਪਾਂ ਗੱਲ
ਥੋੜੀਆਂ ਨੀ ਹੈ
ਹਾਂ ਉਹ ਗੱਲ ਇਹ ਆ ਵੀ ਚਲੋ ਹੁਣ ਦੁਬਾਰਾ ਲਿਆਉਣਾ ਚਾਹੁੰਦੇ ਆ ਉਸ ਨੂੰ ਮਤਲਬ ਕਿ ਲੋਕ ਤੁਰਨ ਫਿਰਨ ਜਹਾਜ਼ਾਂ ਦੇ ਵਿੱਚ ਉੱਡਣ ਫਿਰਨ ਹਨਾ ਤੇ ਯੂਨੀਵਰਸਿਟੀ ਦੀਆਂ ਫੀਸਾਂ ਵੀ ਵਧੀਆਂ ਨੇ ਕੁਛ ਖਿੱਤਿਆਂ ਦੇ ਵਿੱਚ ਤੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਬਚਿੱਤਰ ਮੌੜ ਫਿਰੋਜ਼ਪੁਰ ਤੋਂ ਕਹਿ ਰਹੇ ਨੇ ਕਹਿੰਦੇ ਨੇ ਕਿ ਭਾਜੀ ਸਾਡੇ ਪਿੰਡਾਂ ਵਿੱਚ ਝੋਨੇ ਦੀ ਲਵਾਈ ਦਾ ਰੇਟ 3000 ਤੋਂ ਲੈ ਕੇ 4500 ਰੁਪਏ ਚੱਲਿਆ ਹੈ ਜੀ ਹਾਂਜੀ ਇਹਦੇ ਬਾਰੇ ਕੱਲ ਹਾਂ ਗੱਜਣ ਵਾਲਾ ਬਾਈ ਜੀ ਬੜੇ ਡੂੰਘਾਈ ਦੇ ਵਿੱਚ ਇਹਦੇ ਬਾਰੇ ਗੱਲ ਕਰਨਗੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਝੋਨਾ ਤੇ ਕਰੋਨਾ ਆਪਾਂ ਪੂਰਾ ਲੈ ਕੇ ਆ ਰਹੇ ਹਾਂ ਸੋ ਇੰਤਜ਼ਾਰ ਕਰਨਾ ਜੀ ਪ੍ਰੋਗਰਾਮ ਦਾ ਤੇ ਨਰਿੰਦਰ ਰਾਠੌਰ ਪ੍ਰੋਗਰਾਮ ਚ ਆ ਗਏ ਨੇ ਤੇ ਕਹਿੰਦੇ ਨੇ ਕਿ ਭਾਜੀ ਮੈਂ ਤੁਹਾਡੇ ਕੋਲ ਸਿਰਫ ਗੱਲਾਂ ਦੇ ਪਰੌਂਠੇ ਖਾਣ ਆਉਣਾ ਦੱਸਿਓ ਕਦੋਂ ਆਵਾਂ ਜਦੋਂ ਮਰਜ਼ੀ ਆ ਜਦੋਂ ਕੋਈ ਵੀ ਡਿਪਾਰਟਮੈਂਟ ਅਲਾਓ ਕਰਦਾ ਤੁਹਾਨੂੰ ਤੇ ਰਵੀ ਰਾਠੌਰ ਵੀ ਪ੍ਰੋਗਰਾਮ ਚ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਰਵਿੰਦਰ ਧਨੀ ਪ੍ਰੋਗਰਾਮ ਚ ਆਏ ਨੇ ਕਹਿੰਦੇ ਕਿ ਮੈਂ ਅੰਮ੍ਰਿਤਸਰ ਗਿਆ ਸੀ ਜੀ ਇੱਕ ਵਾਰੀ 10+2 ਚ ਪੜ੍ਹਦਾ ਸੀ ਤੇ ਪਹਿਲੀ ਵਾਰੀ ਗਿਆ ਸੀ ਤੇ ਮੈਂ ਦੇਖਿਆ ਟੂਲੈਟ ਦਾ ਸਾਈਨ ਤੇ ਮੈਂ ਅੰਦਰ ਵੜ ਗਿਆ ਕਰਨ ਨੂੰ ਬਾਅਦ ਚ ਪਤਾ ਲੱਗਿਆ ਕਿ ਕਿਰਾਏ ਤੇ ਗੱਲ ਹੀ ਪੈ ਜਾਂਦਾ ਜੀ ਭੁਲੇਖਾ ਤੁਹਾਡੇ ਜੀ ਸ਼ਗਿਰਦ ਆ ਗਏ ਨੇ ਵਿਨੀਪੈਗ ਤੋਂ ਗੌਰਵ ਸ਼ਰਮਾ ਅਮਰੀਕ ਭਾਜੀ ਸਤਿ ਸ੍ਰੀ ਅਕਾਲ
ਹਾਂਜੀ
ਹਾਂਜੀ ਹਾਂਜੀ ਕੁਲਜੀਤ ਸਿੰਘ ਹੁਣੀ ਜੁੜੇ ਨੇ ਤੇ ਲਖਵਿੰਦਰ ਸਿੰਘ ਆਸਟ੍ਰੇਲੀਆ ਤੇ ਉਹਨਾਂ ਦੀ ਟੀਮ ਮਨਜੀਤ ਹਰਮਨਪ੍ਰੀਤ ਸਿੰਘ ਤੇ ਕੁਲਜੀਤ ਸਿੰਘ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਪ੍ਰੋਗਰਾਮ ਸੋਹਣਾ ਚੱਲਿਆ ਬਹੁਤ ਬਹੁਤ ਸ਼ੁਕਰਾਨਾ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਅਮਰੀਕ ਭਾਜੀ ਜਿਹੜਾ ਮਸਲਾ ਆ ਹੁਣ ਪਹਿਲਾਂ ਚਾਈਨਾ ਤੋਂ ਸ਼ੁਰੂ ਕਰ ਲੈਂਦੇ ਹਾਂ ਕਿ ਜਿਹੜੀ ਇੰਡੀਆ ਦੇ ਵਿੱਚ ਜੋ ਖਬਰਾਂ ਆ ਰਹੀਆਂ ਨੇ ਕਿ 20 ਫੌਜੀ ਜਿਹੜੇ ਸ਼ਹੀਦ ਹੋ ਗਏ ਨੇ ਆਪਣੇ ਤੇ ਦੂਸਰੇ ਪਾਸੇ ਵੀ ਜਿਹੜੀਆਂ ਇੰਟਰਨੈਸ਼ਨਲ ਖਬਰਾਂ ਵੀ ਆ ਰਹੀਆਂ ਵੱਖਰੀਆਂ ਖਬਰਾਂ ਦੇ ਹਵਾਲੇ ਤੋਂ ਕਿ ਚਾਈਨਾ ਦੇ ਵੀ 43 ਫੌਜੀ ਜਿਹੜੇ ਸ਼ਹੀਦ ਹੋਏ ਨੇ ਇਸ ਲੜਾਈ ਦੇ ਵਿੱਚ ਤਾਂ ਹਾਂਜੀ ਸੋ ਆਪਾਂ ਥੋੜੀ ਬੈਕਗਰਾਉਂਡ ਜੇ ਦੇ ਸਕੀਏ ਇਸ ਫਸਾਦ ਦੀ ਕਿਉਂ ਹੋਇਆ ਕਿੱਦਾਂ ਹੋਇਆ
ਜੀ ਜੀ ਅਮਨਦੀਪ ਮੈਂ ਕੱਲ ਹੀ ਇਹਨੂੰ ਫੋਲੋ ਕਰ ਰਿਹਾ ਸੀ ਵੱਖ ਵੱਖ ਚੈਨਲ ਤੇ ਇਹਦੀ ਜਿਹੜੀ ਗੱਲ ਹੋ ਰਹੀ ਹੈ ਨਾ ਜਿਹੜੀ ਟੈਂਸ਼ਨ ਇਹਨਾਂ ਖੇਤਰਾਂ ਵਿੱਚ ਹੋਈ ਆ ਜਾਂ ਲਦਾਖ ਦੇ ਵਿੱਚ ਕੁਛ ਟੀਚਰਾਂ ਨੇ ਵੀ ਮੇਰੇ ਨਾਲ ਕੱਲ ਗੱਲ ਕੀਤੀ ਉਹ ਵੀ ਇਹਨੂੰ ਫੋਲੋ ਕਰਕੇ ਉਹ ਲਦਾਖ ਜਾਂਦੇ ਰਹਿੰਦੇ ਨਾ ਤੇ ਲਦਾਖ ਦੀ ਜਿਹੜੇ ਕੋਈ ਗੱਲ ਆਉਂਦੀ ਜਿੱਥੇ ਬੰਦਾ ਗਿਆ ਹੋਵੇ ਤੇ ਉਹਦੀ ਗੱਲ ਕਰਦਾ ਆ ਉਹ ਤਾਂ ਜਿੱਥੋਂ ਤੱਕ ਇਹਦੀ ਇਹਦਾ ਸਵਾਲ ਹੈ ਦੋਨੋਂ ਦੇਸ਼ ਹੈ ਨਾ ਜਿਹੜੇ ਉੱਥੇ ਆਪਣਾ ਇੰਫਰਾਸਟ੍ਰਕਚਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਜਿੱਦਾਂ ਰੋਡਸ ਬਣਾ ਰਹੇ ਆ ਹੋਰ ਉਹਨੂੰ ਪੱਕਾ ਕਰ ਰਹੇ ਆ ਤਾਂ ਕਿ ਉੱਥੇ ਦੀ ਮੂਵਮੈਂਟ ਉਸ ਇਲਾਕੇ ਦੇ ਵਿੱਚ ਆਪਣੇ ਆਪਣੇ ਇਲਾਕੇ ਦੇ ਵਿੱਚ ਜ਼ਿਆਦਾ ਹੋਵੇ ਤੇ ਚੀਨ ਵਾਲਿਆਂ ਨੇ ਜਿਹੜੀ ਇੰਫਰਾਸਟ੍ਰਕਚਰ ਆ ਉਹਨਾਂ ਦਾ ਰੋਡ ਸਟ੍ਰਕਚਰ ਆ ਉਹ ਬਹੁਤ ਐਡਵਾਂਸ ਬਣਾ ਲਿਆ ਆਪਣੇ ਖੇਤਰ ਦੇ ਵਿੱਚ ਜਿਹੜਾ ਵੀ ਉਹ ਖੇਤਰ ਆਪਣਾ ਕਹਿੰਦੇ ਆ ਤੇ ਇੱਧਰ ਜਿਹੜੇ ਦੂਜੇ ਪਾਸੇ ਭਾਰਤੀ ਜਿਹੜੇ ਆ ਇਹ ਵੀ ਆਪਣਾ ਇੰਫਰਾਸਟ੍ਰਕਚਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਬਿਲਕੁਲ ਅਮਨਦੀਪ ਜੇ ਤੁਸੀਂ ਪਿੰਡਾਂ ਵਾਲੀ ਗੱਲ ਦੇਖੋ ਨਾ ਪਿੰਡਾਂ ਦੇ ਵਿੱਚ ਜੇ ਕੋਈ ਆਪਣਾ ਘਰ ਪੱਕਾ ਬਣਾ ਲੈਂਦਾ ਨਾ, ਦੂਜਾ ਵੀ ਉਹ ਪੱਕਾ ਬਣਾਉਣ ਦੀ ਕੋਸ਼ਿਸ਼ ਕਰਦਾ ਆ, ਕਈ ਵਾਰੀ ਉਸ ਕਬਜ਼ੇ ਦੇ ਲਿਹਾਜ਼ ਦੇ ਨਾਲ ਕਿ ਨਹੀਂ ਇਹ ਤਾਂ ਮੇਰੇ ਬਲਾਂ ਦਾ ਆ, ਆਹ ਕੰਧ ਮੇਰੇ ਬਲਾਂ ਦੇ ਨੇ, ਆਹ ਕੰਧ ਢਾਣੀ ਪੈਣੀ ਤੈਨੂੰ, ਕਹਿੰਦਾ ਮੈਂ ਢਾਣੀ ਨੀ, ਸਾਡੇ ਬਜ਼ੁਰਗਾਂ ਨੇ ਬਣਾਈ ਆ। ਬਿਲਕੁਲ ਉਹੀ ਗੱਲ ਆ ਇਸ ਵੇਲੇ ਕਿ ਹਿੰਦੁਸਤਾਨ ਅਤੇ ਚੀਨ ਦੇ ਵਿੱਚ ਜਿਹੜੀ ਖਿੱਚਮ ਜਿਹੜੀ ਲੜਾਈ ਹੋ ਰਹੀ, ਲੜਾਈ ਨੀ ਹੋ ਰਹੀ, ਜਿੱਦਾਂ ਇੱਕ ਤਰ੍ਹਾਂ ਦਾ ਕੋਨਫਲਿਕਟ ਜਿਹੜਾ ਕ੍ਰੀਏਟ ਹੋ ਰਿਹਾ, ਉਹ ਇਸੇ ਕਰਕੇ ਆ ਕਿ ਉਹ ਆਪਣਾ ਇਨਫਰਾਸਟ੍ਰਕਚਰ ਵਧਾਉਣ ਦੀ ਕੋਸ਼ਿਸ਼ ਕਰ ਰਹੇ। ਤੇ ਉਹਦੇ ਵਿੱਚ ਕੀ ਹੁੰਦਾ ਕਿ ਦੋਨੋਂ ਦੇਸ਼ਾਂ ਦੇ ਜਿਹੜੇ ਜਿਹੜੀਆਂ ਆਰਮੀਜ਼ ਆ ਨਾ, ਉਹਨਾਂ ਦੇ ਜਿਹੜੇ ਬਾਰਡਰ ਤੇ ਲੱਗੇ ਉਹ ਬੰਦੇ ਸੋਲਜਰ ਆ, ਉਹ ਕਰਦੇ ਰਹਿੰਦੇ ਆ, ਉਹ ਪੈਰਵਾਈ ਕਰਦੇ ਰਹਿੰਦੇ ਜਾਂ ਘੁੰਮਦੇ ਰਹਿੰਦੇ ਉੱਥੇ। ਹਾਂਜੀ, ਉਹ ਆਪਣੇ ਇਲਾਕੇ ਨੂੰ ਦੇਖਣ ਦੇ ਲਈ ਕੋਸ਼ਿਸ਼, ਜੋ ਵੀ ਉਹਨਾਂ ਦੀ ਕਾਰਵਾਈ ਹੋਊਗੀ। ਤੇ ਦੋਨਾਂ ਦੇਸ਼ਾਂ ਦੇ ਵਿੱਚ ਅਮਨਦੀਪ ਇਹ ਵੀ ਇੱਕ ਸਮਝੌਤਾ ਹੋਏ ਆ, ਕੂਟਨੀਤਿਕ ਸਮਝੌਤੇ ਹੋਏ ਆ ਕਿ ਇਸ ਇਲਾਕੇ ਦੇ ਵਿੱਚ ਕੋਈ ਕੁਛ ਵੀ ਹੋ ਜਾਵੇ, ਕਿੰਨਾ ਵੀ ਟੈਨਸ਼ਨ ਹੋ ਜਾਵੇ, ਤੁਸੀਂ ਗੋਲੀ ਨੀ ਚਲਾਣੀ।
ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ ਭੀ ਸਾਡੇ ਜਿਹੜੇ ਉਹਨਾਂ ਨੇ ਮਾਰੇ ਆ ਲੋਕ ਜਿਹੜੇ ਨੇ ਸਾਡੇ ਫੌਜੀ ਮਾਰੇ ਨੇ, ਉਹਨਾਂ ਨੇ ਗੋਲੀ ਕਰ ਲਈ, ਉਹਨਾਂ ਕੋਲ ਹਥਿਆਰ ਕਰ ਲਈ ਨੀ ਸੀ, ਇਹਦਾ ਕੁਐਸਚਨ ਉਹਨਾਂ ਨੇ ਕੀਤਾ। ਤੇ ਉਹ ਤੋਂ ਬਾਅਦ ਚਲੋ
ਇਹਦਾ ਤਾਂ ਸਿੱਧਾ ਹੀ ਆ, ਰਾਹੁਲ ਗਾਂਧੀ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਉਹ ਅਗਲਾ ਪ੍ਰਧਾਨ ਮੰਤਰੀ ਬਣ ਰਹੇ ਆ, ਸਮਝੌਤੇ ਕਿਹੜੇ ਹੋਏ ਆ ਫੌਜਾਂ ਦੇ ਵਿੱਚ ਜਿਹੜੀ ਆ, ਉੱਥੇ ਡਿਸਿਪਲਿਨ ਬਹੁਤ ਹੁੰਦਾ ਫੌਜਾਂ ਦੇ ਵਿੱਚ। ਅਗਰ ਕੋਈ ਚੀਜ਼ ਇਹਨਾਂ ਨੂੰ ਕਹਿ ਦਿੱਤੀ ਜਾਂਦੀ ਤਾਂ ਉਹਦੇ ਤੇ ਪੂਰਾ ਉਤਰਦੇ। ਉਹ ਰਾਜਨੀਤਿਕ ਨੇਤਾ ਨਹੀਂ ਹੈ ਜਿਹੜੇ ਕਹਿੰਦੇ ਇੱਕ ਮਾਰਾਂਗੇ ਤਾਂ ਛੱਤੀ ਮਾਰ ਦੇਵਾਂਗੇ, ਜਾਂ ਤੁਸੀਂ ਹੁਣ ਉਹਨੇ ਤੁਹਾਡੇ ਮਾਰਿਆ ਤੁਸੀਂ ਹੋਰ ਮਾਰੋ। ਉਹ ਥੰਮੇ ਨਾਲ ਰਹਿੰਦੇ, ਉਹ ਉਹਨਾਂ ਨੂੰ ਜੋ ਇੰਸਟਰਕਸ਼ਨਾਂ ਦਿੱਤੀਆਂ ਹੁੰਦੀਆਂ ਨਾ ਉੱਥੇ ਫੋਲੋ ਕਰਦੇ ਆ। ਹੁਣ ਇਹ ਇੰਸਟਰਕਸ਼ਨਾਂ ਇਹ ਆ ਕਿ ਤੁਸੀਂ ਇੱਕ ਹੁਣ ਪਿਛਲੇ 45-50 ਸਾਲ ਦੇ ਵਿੱਚ ਉਸ ਇਲਾਕੇ ਵਿੱਚ ਕੋਈ ਗੋਲੀ ਨੀ ਚੱਲੀ। ਉਹਦਾ ਰੀਜ਼ਨ ਇਹੀ ਆ ਕਿ ਸਮਝੌਤੇ ਹੋਏ ਆ ਬਾਰਡਰ ਤੇ, ਦੋਨਾਂ ਦੇਸ਼ਾਂ ਨੇ ਉਧਰ ਵਧੀਆ ਸੈਂਸਿਟਿਵ ਸਮਝੌਤੇ ਕੀਤੇ ਆ ਕਿ ਤੁਸੀਂ ਉੱਥੇ ਘੁੰਮਣਾ ਆ, ਘੁੰਮਣਾ ਫਿਰਨਾ ਆ, ਲੇਕਿਨ ਤੁਸੀਂ ਕਿਸੇ ਤੇ ਗੋਲੀ ਨੀ ਚਲਾਣੀ, ਤੁਸੀਂ ਯੂਜ਼ ਨੀ ਕਰਨੇ, ਵੈਪਨਸ ਨੀ ਯੂਜ਼ ਕਰਨੇ। ਹੁਣ ਇੱਥੇ ਜਿੰਨੇ ਵੈਪਨਸ ਹੋਣੇ, ਟ੍ਰੈਡੀਸ਼ਨਲ ਵੈਪਨ ਯੂਜ਼ ਹੋਏ ਆ, ਜਿੱਦਾਂ ਰੋਡ ਯੂਜ਼ ਹੋਏ ਆ ਜਾਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਹੋਈਆਂ, ਉਹਦੇ ਚ ਕਹਿਣ ਨੂੰ ਹੋ ਜਾਂਦਾ ਅਸੀਂ ਤਾਂ ਜਿਹੜੇ ਮਾਡਰਨ ਵੈਪਨ ਯੂਜ਼ ਨੀ ਕੀਤੇ, ਅਸੀਂ ਤਾਂ ਆਪਣਾ ਡਿਫਾ ਕਰਨ ਦੇ ਲਈ, ਆਪਣੀ ਬਚਾਅ ਕਰਨ ਦੇ ਲਈ ਆਹ ਦੂਜੀਆਂ ਚੀਜ਼ਾਂ ਯੂਜ਼ ਕੀਤੀਆਂ।
ਮੈਨੂੰ ਵੀ ਇਹ ਸੀਗਾ ਸਵਾਲ, ਜਦੋਂ ਆਪਾਂ ਇਹਦੇ ਘੋਖੀਏ ਡੀਪ, ਤਾਂ ਜਿਹੜੀ 1966 ਦੇ ਵਿੱਚ ਸਮਝੌਤਾ ਹੋਇਆ ਸੀ ਇੰਡੀਆ ਤੇ ਚਾਈਨਾ ਦਾ, ਵੀ ਬਾਰਡਰ ਦੇ ਉੱਤੇ ਨਾ ਜਿਹੜੀਆਂ ਪੋਸਟ ਹੋਣਗੀਆਂ, ਚੌਂਕੀਆਂ ਬਣਨਗੀਆਂ, ਚੌਂਕੀਆਂ ਦੇ ਵਿੱਚ ਹਥਿਆਰ ਹੋਣਗੇ, ਠੀਕ ਹੈ, ਚੌਂਕੀਆਂ ਚ ਹੋਣਗੇ, ਮਤਲਬ ਜੇ ਗੋਲਾਬਾਰੀ ਹੁੰਦੀ ਹੈ, ਵੈਸੇ ਤਾਂ ਮੇਰਾ ਖਿਆਲ ਉਹ ਵੀ ਨਹੀਂ ਲਿਖੀ ਹੋਈ ਸੀ, ਤਾਂ ਚੌਂਕੀ ਟੂ ਚੌਂਕੀ ਹੋਏਗੀ,
ਠੀਕ ਹੈ,
ਜਦੋਂ ਚੌਂਕੀ ਤੋਂ ਬਾਹਰ ਆ ਗਏ, ਜਦੋਂ ਮਤਲਬ ਜੇ 8 ਘੰਟੇ ਦੀ ਡਿਊਟੀ ਦੇ ਕੇ ਫੌਜੀ ਬਾਹਰ ਆ ਗਿਆ, ਤਾਂ ਉਹ ਬਾਹਰ ਉਹਦੇ ਕੋਲ ਵੈਪਨ ਨਹੀਂ ਹੋਏਗਾ। ਇਹ ਵੀ ਇੱਕ
ਈਵਨ ਜਿਹੜੀਆਂ ਟੁਕੜੀਆਂ ਘੁੰਮਦੀਆਂ ਵੀ ਆ ਨਾ, ਉਹਦੀ ਗਸ਼ਤ ਵਿੱਚ ਜਾਂਦੀਆਂ, ਮੇਰੇ ਖਿਆਲ ਚ ਉਹਨਾਂ ਕੋਲ।
ਹਾਂਜੀ, ਉਹ 2 ਕਿਲੋਮੀਟਰ ਦਾ ਨਾ ਬਫਰ ਜ਼ੋਨ ਕ੍ਰੀਏਟ ਕੀਤਾ, ਉਹਦੇ ਵਿੱਚ ਦੋਨਾਂ ਪਾਸਿਆਂ ਦੇ ਫੌਜੀਆਂ ਕੋਲ ਕਿਸੇ ਕੋਲ ਵੀ ਗੋਲੀ ਵਾਲੇ ਹਥਿਆਰ ਨਹੀਂ ਹੋਣਗੇ, ਵੈਪਨਸ ਨਹੀਂ ਹੋਣਗੇ, ਬੈਲਿਸਟਿਕਸ ਜਿਹਨੂੰ ਕਹਿੰਦੇ ਨੇ, ਬੈਲਿਸਟਿਕਸ ਵੈਪਨ, ਰਾਈਟ, ਜਿਹੜੇ ਮਤਲਬ ਗੋਲੀ ਦਾਗ ਸਕਦੇ ਹੋਣਗੇ। ਹੁਣ ਹੋਇਆ ਕੀ ਕਿ ਜਿਹੜੀਆਂ ਟੁਕੜੀਆਂ ਜਾ ਰਹੀਆਂ ਸੀ ਉਹਨਾਂ ਦੇ ਉੱਤੇ ਨਾ, ਦੇਖੋ ਉਹਨਾਂ ਨੇ ਚੌਂਕੀ ਬਣਾ ਲਈ ਏਰੀਏ ਦੇ ਵਿੱਚ ਆ ਕੇ, ਉਹ ਸਾਂਝੇ ਤਕਰੀਬਨ ਏਰੀਏ ਆ, ਸ਼ਿਫਟਿੰਗ ਏਰੀਏ ਹੁੰਦੇ ਨੇ,
ਕਾਮਨ ਚੌਂਕੀ ਸੀ, ਇੱਕ ਕਾਮਨ ਚੌਂਕੀ ਜਿਹਦੇ ਵਿੱਚ ਚੀਨ ਦੇ ਆਦੇ ਤੇ ਵਾਪਸ ਚਲੇ ਜਾਂਦੇ ਆ, ਤੇ ਇਧਰੋਂ ਇੰਡੀਅਨ ਵੀ ਜਾਂਦੇ ਆ ਉੱਥੇ ਜਾ ਘੁੰਮ ਫਿਰ ਕੇ ਫਿਰ ਵਾਪਸ ਆ ਜਾਂਦੇ ਆ। ਹੋਇਆ ਉਦਣ ਇਹ ਵੀ ਚੀਨ ਵਾਲੇ ਜਿੱਦਾਂ ਕਿਹਾ ਜਾ ਰਿਹਾ ਕਿ ਚੀਨ ਵਾਲੇ ਜਿਸ ਵੇਲੇ ਉੱਥੇ ਗਏ, ਤਾਂ ਇਧਰੋਂ ਕੁਦਰਤੀ ਇਹ ਵੀ ਜਿਹੜੇ ਨਿਹੱਥੇ ਬੰਦੇ ਸੀਗੇ ਇਸ ਵੇਲੇ ਫੌਜੀ, ਇਹਨਾਂ ਕੋਲ ਹੈ ਨੀ ਸੀ ਕੁਛ ਵੀ ਗੋਲੀਆਂ ਵਗੈਰਾ, ਉਦਾਂ ਹੀ ਟੁਕੜੀ ਸੀ ਉਹ ਵੀ ਉੱਥੇ ਚਲ ਗਈ, ਤਾਂ ਉਹ ਵੀ ਆਇਓ ਸੀ ਕਿਸੇ ਤਰ੍ਹਾਂ ਦੇ ਨਾਲ, ਲੜਾਈ ਝਗੜਾ ਉਹਨਾਂ ਦਾ।
ਅਮਰੀਕ ਭਾਜੀ ਜਿਹੜੀਆਂ ਗੱਲਾਂ ਆ ਰਹੀਆਂ ਉਹ ਧਾਰ ਕੇ ਆਏ ਹੋਏ ਸੀ, ਉਹਨਾਂ ਨੇ ਪੂਰੀ ਰੈਡੀ ਕੀਤਾ ਹੋਇਆ ਸੀਗਾ, ਹਾਂ ਉਹਨਾਂ ਨੇ ਮੇਖਾਂ ਮੁੱਖਾਂ ਲਾਈਆਂ ਵੀ ਸੀ, ਉਹ ਧਾਰ ਕੇ ਉਹ ਕਿਉਂ ਸੀਗਾ, ਹੁਣ ਉਹਦੇ ਪਿੱਛੇ ਰੀਜ਼ਨ ਕੀ ਆ, ਉਹਨਾਂ ਨੂੰ ਪਤਾ ਸੀਗਾ ਮੂਵਮੈਂਟ, ਦੇਖੋ ਟਰੈਕ ਹੁੰਦੀ ਆ ਸੈਟੇਲਾਈਟ ਨਾ, ਭਾਈ ਭਾਰਤੀ ਫੌਜੀ ਜਾ ਰਹੇ ਨੇ, ਉਹ ਤਿਆਰੀ ਕਰਕੇ ਆ ਰਹੇ ਨੇ, ਕਿਉਂ ਕਿਉਂਕਿ ਉਸ ਇਲਾਕੇ ਦੇ ਵਿੱਚ ਨਾ ਉਹਨੂੰ ਗਲਵਾਨ ਕਹਿੰਦੇ, ਗਲਵਾਨ ਦਾ ਇਲਾਕਾ, ਉੱਥੇ ਨਾ ਇੱਕ ਪੁਲ ਬਣ ਰਿਹਾ,
ਗਲਵਾਨ ਦੀ ਧਰਤੀ,
ਹਾਂ ਉੱਥੇ ਇੱਕ ਪੁਲ ਬਣ ਰਿਹਾ, ਮਿਲਟਰੀ ਪੁਲ ਬਣਾ ਰਹੀ ਹੈ, ਜਿਹਦੇ ਨਾਲ ਕਿ ਇੰਡੀਅਨ ਮਿਲਟਰੀ ਜਿਹੜੀ ਆ ਉਹ ਬੜੀ ਤੇਜ਼ੀ ਨਾਲ ਮੂਵਮੈਂਟ ਕਰ ਸਕਦੀ ਆ, ਇਕਦਮ ਡਿਪਲੋਮੈਂਟ ਹੋ ਸਕਦੀ ਆ।
ਹਾਂ,
ਉਸ ਬ੍ਰਿਜ ਨੂੰ ਰੋਕਣ ਦੇ ਲਈ ਉਹ ਚਾਈਨਾ ਮਤਲਬ ਤਤਪਰ ਸੀ ਵੀ ਇਹ ਬ੍ਰਿਜ ਕਿਸ ਤਰ੍ਹਾਂ ਬਣੇ ਨਾ, ਤੇ ਇਸ ਕਰਕੇ ਉਹ ਖਿੱਚੋ ਤਾਣ ਜਿਹੜੀ ਚੱਲ ਰਹੀ ਸੀ ਤੇ ਇੱਧਰ ਇਹ ਆਪਣਾ ਪੂਰਾ ਜ਼ੋਰ ਦੇ ਨਾਲ ਉਹ ਬ੍ਰਿਜ ਬਣਾ ਰਹੇ ਸੀਗੇ। ਹੁਣ ਉਹ ਸਟ੍ਰੈਟੇਜਿਕ ਹੈ ਬੜਾ ਬੜਾ, ਮਤਲਬ ਟਿਕਾਣੇ ਸਿਰ ਉਹ ਬ੍ਰਿਜ ਬਣਨਾ ਉਹ ਰਾਹ ਜਿਹੜਾ ਆ, ਸੋ ਉਸ ਨੂੰ ਰੋਕਣ ਦੇ ਲਈ ਉਹ ਧੱਕਾ ਸ਼ਾਹੀ ਉਹਨਾਂ ਨੇ ਮਤਲਬ ਫਸਟ ਜਿਹੜਾ ਆ ਉਹ ਕੀਤਾ ਵੀ ਆਪਾਂ ਇਹਨੂੰ ਇਹਨਾਂ ਨੂੰ ਇਹਨਾਂ ਦੇ ਅਟੈਕ ਕੀਤਾ। ਖੈਰ ਜਿਹੜੇ ਫੌਜੀ ਸੀਗੇ ਇਹ ਪ੍ਰੋਟੈਸਟ ਕਰ ਰਹੇ ਸੀਗੇ ਕਿਉਂਕਿ ਇਹਨਾਂ ਨੂੰ ਸੀਗਾ ਵੀ ਤੁਸੀਂ ਇੱਥੋਂ ਚਲੇ ਜਾਓ, ਤੁਸੀਂ ਇੱਥੇ ਨਹੀਂ ਆ ਸਕਦੇ, ਰਹਿ ਸਕਦੇ, ਇਹ ਇਲਾਕਾ ਖਾਲੀ ਕਰਨਾ। ਉਹਨਾਂ ਨੇ ਕਬਜ਼ਾ ਕਰ ਲਿਆ ਸੀ,
ਆ ਸਕਦੇ ਆ ਆ ਕੇ ਜਾਣਾ ਪੈਣਾ।
ਹਾਂ, ਤੇ ਇੱਥੋਂ ਲੜਾਈ ਸ਼ੁਰੂ ਹੋਈ ਉਹਨਾਂ ਨੇ, ਜਾਣੀ ਕਿ ਕਹਿ ਲਓ ਕਿ ਆਲ ਆਫ ਦਾ ਸਡਨ ਜਿਹੜੀ ਅਨਐਕਸਪੈਕਟਡ ਮਨੂਵਰ ਕੀਤਾ, ਗੋਲੀ ਨਹੀਂ ਚਲਾਈ ਪ੍ਰੋਟੋਕਾਲ ਦੇ ਅਧੀਨ, ਕਿਉਂਕਿ ਉਹਨਾਂ ਨੂੰ ਫਿਰ UN ਦੇ ਵਿੱਚ ਲੈ ਕੇ ਜਾਇਆ ਜਾ ਸਕਦਾ ਸੀਗਾ ਜਾਂ ਕਿਸ ਤਰ੍ਹਾਂ ਚੀਜ਼ਾਂ। ਉਹਨਾਂ ਨੇ ਮਤਲਬ ਉਹ 20-25 ਜਿਹੜੇ ਆਪਣੇ ਫੌਜੀ ਸੀ ਉਹ ਸ਼ਹੀਦ ਕਰਤੇ। ਉਹ ਤੋਂ ਬਾਅਦ ਫਿਰ ਲੜਾਈ ਹੋਈ ਆ ਤੇ ਪਤਾ ਲੱਗਾ ਆ ਵੀ ਉਹਨਾਂ ਦੇ ਵੀ 43 ਜਿਹੜੇ ਫੌਜੀ ਆ ਉਹ ਸ਼ਹੀਦ ਹੋਏ ਨੇ ਦੂਜੇ ਪਾਸਿਓ। ਪਰ ਗੱਲ ਇਹ ਆ ਕਿ ਜੋ ਮੀਡੀਆ ਨੇ ਦਿਖਾਇਆ, ਜੋ ਮੀਡੀਆ ਚ ਆਇਆ ਉਹ ਜੀ ਹਮਾਰੇ ਐਸੇ ਕਰਦੇ ਆ, ਕਈ ਜਿਹੜੇ ਵਿਰੋਧੀ ਸੀਗੇ ਹਨਾ ਆਪਣੇ ਫੌਜ ਦੇ ਜਾਂ ਉਹ ਜੀ ਲੈ ਜੀ ਇਹ ਤਾਂ ਜੀ ਗੋਲੀ ਵੀ ਨੀ ਚਲਾਈ, ਪਤਾ ਹੀ ਨਹੀਂ ਉਹਨਾਂ ਨੂੰ ਬੈਕਗਰਾਉਂਡ ਦੇ ਵਿੱਚ ਕਿ ਚੱਲ ਕੀ ਰਿਹਾ ਆ, ਮਤਲਬ ਟ੍ਰੀਟੀਜ਼ ਕੀ ਆ, ਸਿਚੁਏਸ਼ਨ ਕੀ ਆ, ਹੁਣ ਗੱਲਾਂ ਸਾਹਮਣੇ ਆ ਰਹੀਆਂ ਕਿ ਉੱਥੇ ਇੱਕ ਤਰ੍ਹਾਂ ਨਾਲ ਮੈਂ ਸਾਈਕੋਲੋਜੀਕਲੀ ਇੰਡੀਆ ਨੇ ਜੋ ਅਚੀਵ ਕਰਨਾ ਸੀਗਾ ਉੱਥੇ ਉਹ ਕਰ ਲਿਆ ਆ, ਬ੍ਰਿਜ ਵੀ ਬਣਾ ਲਿਆ ਆ, ਤੇ ਦੂਜੇ ਪਾਸੇ ਜਿਹੜੇ ਕੂਟਨੀਤਿਕ ਹੈ ਜਿਹੜੀ ਪੋਲੀਟੀਕਲ ਕਵਰੇਜ ਲਈ ਆ ਜਾਂ ਮਿਲੀ ਆ ਉਹਦੇ ਵਿੱਚ ਇਹ ਸਾਬਤ ਹੋ ਗਿਆ ਆ ਵੀ ਇੰਡੀਆ ਕੈਨ ਡੂ ਦ ਥਿੰਗਸ, ਜੇ ਉਹ ਚਾਹਣ ਉਹ ਆਪਣੇ ਉਹਨਾਂ ਕੋਲ ਪਾਵਰ ਹੈਗੀ ਆ ਉਹ ਹਿਮਾਲਿਆ ਚ ਕਰ ਸਕਦੇ ਆ। ਇਹਦੇ ਵਿੱਚ ਚਾਈਨਾ ਥੋੜਾ ਕਮਜ਼ੋਰ ਨਜ਼ਰ ਆ ਰਿਹਾ, ਉਹਦੇ ਤੇ ਫੇਰ ਇੱਕ ਵਾਰੀ ਜਿਹੜਾ ਅੰਤਰਰਾਸ਼ਟਰੀ ਲੇਵਲ ਲੱਗਾ ਧੱਕੇ ਸ਼ਾਹੀ ਦਾ, ਕਿ ਉਹ ਲਓ ਜੀ ਉਹ ਤਿੱਬਤ ਚ ਵੀ ਧੱਕਾ ਕਰਦੇ ਨੇ, ਟਾਇਵਾਨ ਚ ਵੀ ਕਰਦੇ ਨੇ, ਸਾਊਥ ਏਸ਼ੀਆ ਚ ਵੀ ਕਰਦੇ ਨੇ, ਉਧਰ ਮੁਸਲਮਾਨ ਇਲਾਕਿਆਂ ਚ ਉੱਥੇ ਵੀ ਧੱਕਾ ਕਰਦੇ ਨੇ, ਤੇ ਇੱਧਰ ਹੁਣ ਲਦਾਖ ਚ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਉਹਨਾਂ ਨੇ ਇੱਕ ਹੋਰ ਆਪਣਾ ਸਿਹਰਾ ਲਵਾ ਲਿਆ ਇੱਕ ਹੋਰ ਤੇ ਇਨ ਦਾ ਐਂਡ ਇਹਦੇ ਵਿੱਚ ਜਿਹੜੇ ਸਾਡੇ ਭਾਰਤੀ ਫੌਜੀ ਚਲੋ ਸ਼ਹੀਦ ਹੋਏ ਨੇ ਉਧਰੋਂ ਵੀ ਦੋਨਾਂ ਪਾਸਿਆਂ ਤੋਂ ਜਿਹੜੇ ਚਲੋ ਹੋਏ ਇਹ ਹੋਣੇ ਨਹੀਂ ਸੀ ਚਾਹੀਦੇ, ਉਹ ਵੀ ਸ਼ਹੀਦ ਹੋਏ ਨੇ। ਪਰ ਗੱਲ ਇਹ ਹੈ ਵੀ ਦੇਖੋ ਜਿਹੜੇ ਇਹ ਕਬਜ਼ਾ ਕਰਨ ਦੀ ਨੀਤੀਆਂ ਹੈ, ਹੁਣ ਚਾਈਨਾ ਦੀ ਆਪਾਂ ਹਿਸਟਰੀ ਦੇਖੀਏ ਤੇ ਉਹਨਾਂ ਨੇ ਬਹੁਤ ਇਲਾਕੇ ਦੱਬੇ ਹੋਏ ਨੇ ਧੱਕੇ ਨਾਲ, ਕੱਲਾ ਮਤਲਬ ਇਹ ਨਹੀਂ ਹੈਗਾ ਵੀ ਮਤਲਬ ਇੰਡੀਆ ਦੇ ਦੱਬੇ ਹੋਏ ਨੇ, ਉਹਨਾਂ ਨੇ ਬਹੁਤ ਇਲਾਕੇ ਦੱਬੇ ਹੋਏ ਨੇ। ਸੋ ਇਹ ਇੱਕ ਜਾਣੀ ਕਿ ਪ੍ਰੋਬਲਮ ਹੈ ਉਸ ਦੇਸ਼ ਨੂੰ ਰੱਖ ਲਓ ਜਾਂ ਕਮਿਊਨਿਟੀ ਨੂੰ ਰੱਖ ਲਓ, ਉਹ ਜਿੱਦਾਂ ਆਪਣੇ ਬੰਨ ਬੱਟ ਬੰਨਿਆਂ ਦਾ ਨੀ ਰੌਲਾ ਹੁੰਦਾ, ਖੁਰਚਣ ਦਾ ਬੰਨੇ ਖੁਰਚੀ ਜਾਣੇ, ਹਾਂ ਬੰਨੇ ਖੁਰਚੀ ਜਾਣੇ ਬੰਨੇ ਉਹ ਪ੍ਰੋਬਲਮ ਹੈ ਚਾਈਨਾ ਨੂੰ।
ਅੱਛਾ ਇੱਥੇ ਪਤਾ ਕੀ ਗੱਲ ਆ, ਮੈਂ ਤੈਨੂੰ ਇੱਕ ਇਹਦੇ ਵਿੱਚ ਹੋਰ ਵੀ ਗੱਲ ਸਾਹਮਣੇ ਆਉਂਦੀ ਆ, ਜਿਹੜਾ ਸਾਡਾ ਨਾ ਪਾਕਿਸਤਾਨ ਦੇ ਨਾਲ ਕੋਨਫਲਿਕਟ ਆ ਉਹ ਸ਼ਰੀਕੇ ਵਾਲੀ ਸ਼ਰੀਕੇ ਵਾਲਾ ਕੋਨਫਲਿਕਟ ਆ, ਉਹ ਸਾਡੇ ਸ਼ਰੀਕ ਆ ਕਿ ਉਹਨਾਂ ਦੇ ਨਾਲ ਸ਼ਰੀਕ ਕਿੱਦਾਂ ਅੱਗੇ ਨਿਕਲ ਜਾਵੇ, ਤੇ ਉਹਦਾ ਉਹ ਜਿਹੜੀ ਕੋਨਸੈਪਟ ਆ ਉਹ ਰਾਜਨੀਤਿਕ ਤੌਰ ਤੇ ਵਰਤੀ ਜਾਂਦੀ ਆ ਤੇ ਉਹਨਾਂ ਨੂੰ ਇਲੈਕਸ਼ਨਾਂ ਵੀ ਜਿੱਤੀਆਂ ਜਾਂਦੀਆਂ ਉਸ ਕੋਨਸੈਪਟ ਨਾਲ। ਪਰ ਤੁਸੀਂ ਦੇਖਿਓ ਕਿ 50 ਸਾਲ ਤੋਂ ਇਸ ਇਲਾਕੇ ਦੇ ਵਿੱਚ ਕੋਈ ਗੋਲੀ ਨੀ ਚੱਲੀ, ਕੋਈ ਏਡਾ ਬੜਾ ਦੂਜਾ ਨੀ ਹੋਇਆ, ਉਹਦਾ ਰੀਜ਼ਨ ਇਸ ਵੀ ਉਹਨਾਂ ਤੁਸੀਂ ਇਲੈਕਸ਼ਨ ਨੀ ਜਿੱਤਾ ਵੀ ਉਹ ਇਹ ਜਿਹੜੀਆਂ ਘਟਨਾਵਾਂ ਨਾ ਜਿਹੜੀ ਚੀਨ ਦੇ ਨਾਲ ਕੋਨਫਲਿਕਟ ਹੈ ਇਹ ਸਿਰਫ ਕੋਨਫਲਿਕਟ ਹੀ ਆ, ਇਹਦੇ ਨਾਲ ਤੁਸੀਂ ਰਾਜਨੀਤਿਕ ਤੌਰ ਤੇ ਥੋੜਾ ਇੰਟਰਨੈਸ਼ਨਲ ਲੈਵਲ ਤੇ ਤੁਹਾਨੂੰ ਥੋੜਾ ਬਹੁਤਾ ਫਾਇਦਾ ਹੋ ਸਕਦਾ, ਲੇਕਿਨ ਇੰਟਰਨਲ ਪੋਲਿਟਿਕਸ ਦੇ ਵਿੱਚ ਇਹਦਾ ਕੋਈ ਮਹੱਤਵ ਹੀ ਨਹੀਂ ਹੈਗਾ, ਇਹਦੇ ਨਾਲ ਕੋਈ ਫਰਕ ਹੀ ਨੀ ਲੋਕਾਂ ਨੂੰ ਪੜਾਉਣ ਦਾ। ਚੀਨ ਦੇ ਵਿੱਚ ਤਾਂ ਕਈਆਂ ਨੂੰ ਪਤਾ ਹੀ ਨੀ ਫਿਰ ਇਹ ਕੋਨਫਲਿਕਟ ਚੱਲ ਵੀ ਰਿਹਾ, ਚੀਨ ਦੇ ਨਾਲ ਜਿਹੜੇ ਸੰਬੰਧ ਆ ਹੁਣ ਇਹ ਜਿਹੜੇ ਰੌਲੀ ਪਾ ਰਹੇ ਆ ਸਾਡੇ ਹਿੰਦੁਸਤਾਨ ਦੇ ਵਿੱਚ ਪੋਲੀਟੀਕਲ ਪਾਰਟੀਆਂ ਵਾਲੇ ਵੀ, ਇਵਨ ਕੈਪਟਨ ਵੀ ਕਹਿੰਦਾ ਇੱਕ ਉਹਨੇ ਇੱਕ ਮਾਰਿਆ ਤਾਂ 6 ਮਾਰੋ ਨਾ, ਤੇ ਇਹ ਕੋਈ ਸਿਆਣੀ ਗੱਲ ਥੋੜੋ ਆ,
ਪਰ ਦੇਖੋ ਨਾ ਜੇ ਤੁਸੀਂ ਕੂਟਨੀਤੀ ਦੇ ਨਾਲ ਹਨਾ ਰੋਡਾਂ ਲਿਆ ਕੇ ਲਾ ਕੇ ਉੱਤੇ ਕਿੱਲ ਹਨਾ ਆਲ ਆਫ ਦਾ ਸਡਨ ਤੁਹਾਡੇ ਫੌਜੀ ਮਾਰਨੇ ਤੇ ਫਿਰ ਮੂਹਰੇ ਮਤਲਬ ਰਿਐਕਸ਼ਨ ਤਾਂ ਕਰਨਾ ਬਣਦਾ ਹੀ ਆ ਨਾ, ਉਹਨਾਂ ਨੂੰ ਥੋੜਾ
ਜੇ ਦੇਖਿਆ ਜਾਵੇ ਇਹਨਾਂ ਦੇ 20 ਮਰੇ ਤਾਂ ਉਹਨਾਂ ਦੇ 34 ਮਰੇ 47 ਮਰੇ ਆ, ਵੈਕਸੀਨ ਤਾਂ
ਨਹੀਂ
ਕੀਤੇ ਇਹਨਾਂ, ਇਹਨਾਂ ਕੋਲ ਕਿਹੜਾ ਕੁਛ ਸੀਗਾ ਨੀ, ਇਹ ਵੀ ਕੁਛ ਲੈ ਕੇ ਗਏ ਹੋਣੇ ਆ, ਇਹਨਾਂ ਨੂੰ ਵੀ ਸੀ ਆਈ ਡੀ ਹੁੰਦੀ ਆ,
ਨਹੀਂ ਉਹ ਬਾਅਦ ਚੋਂ ਕੀਤਾ,
ਇਹ ਵੀ ਆਪਣੇ ਲੈ ਕੇ ਗਏ ਹੋਣੇ
ਉਹਨਾਂ, ਉਹਨਾਂ ਦੇ
ਵੀ ਬੜੇ ਬਹਾਦਰੀ ਦੇ ਨਾਲ,
ਨਹੀਂ ਨਹੀਂ ਉਹਨਾਂ ਦੇ ਐਕਸ਼ਨ ਬਾਅਦ ਚੋਂ ਹੋਇਆ, ਪਹਿਲਾਂ ਪਹਿਲਾਂ ਜਦੋਂ ਇਹਨਾਂ ਦੇ 20 ਸ਼ਹੀਦ ਹੋ ਗਏ ਤਾਂ ਉਹ ਤੋਂ ਬਾਅਦ ਰਿਟੈਲੀਏਟ ਕੀਤਾ ਇਧਰੋਂ, ਕਿਉਂਕਿ ਕਰਨਲ ਦਾ ਸ਼ਹੀਦ ਹੋ ਜਾਣਾ ਬਹੁਤ ਵੱਡੀ ਗੱਲ ਹੈ, ਕਰਨਲ ਦਾ ਮਾਰਿਆ ਜਾਣਾ ਬਹੁਤ ਵੱਡੀ ਗੱਲ ਹੈ, ਤੇ ਉਹ ਤੋਂ ਬਾਅਦ ਉਹ ਤਾਂ ਉਹਨੀ ਉਹ ਤਾਂ ਟਿੱਟ ਫੋਰ ਟੈਟ ਤਾਂ ਹੋਣੀ ਹੋਣੀ ਹੈ, ਜੇ ਹੁਣ ਪਾਕਿਸਤਾਨ ਦੇ ਬਾਰਡਰ ਤੇ ਇੱਕ ਗੋਲਾ ਉਧਰੋਂ ਇੱਧਰ ਨੂੰ ਆਉਂਦਾ ਤਾਂ ਇੱਧਰੋਂ ਦੋ ਜਾਂਦੇ ਆ, ਜਾਂ ਇੱਧਰੋਂ ਇੱਕ ਜਾਂਦਾ ਤਾਂ ਉਧਰੋਂ ਦੋ ਆਉਂਦੇ ਆ, ਉਹ ਨਹੀਂ ਹੈਗਾ ਜੀ, ਜੇ ਤੁਸੀਂ ਹੱਥ ਵਧਾਉਂਦੇ ਹੋ ਅਗਲੇ ਹੱਥ ਮਿਲਾਉਂਦੇ ਆ, ਸੋ ਦੋਨੋਂ ਪਾਸਿਆਂ ਤੋਂ ਸੇਮ ਸਟੋਰੀ ਆ, ਤੇ ਉਹ ਫੌਜ ਨੀ ਢਿੱਲ ਕਰਦੀ, ਦੇਖ ਲਵਾਂਗੇ ਜੀ, ਚੱਲ ਕੱਲ ਨੂੰ ਤੈਨੂੰ ਦੇਖ
ਲਾਂਗੇ ਜਿਸ ਵੇਲੇ, ਚਲੋ ਉਹਨਾਂ ਨੇ ਇਹਨਾਂ ਦੇ 20 ਬੰਦੇ ਸ਼ਹੀਦ ਕੀਤੇ ਜਿਹੜੇ ਘੋੜੇ ਆਪਣੇ ਨਾਲ ਥਰਮੇ ਨਾਲ ਲੜੇ ਵੀ ਆ, ਤੇ ਬਾਅਦ ਵਿਚ ਹੋਰ ਫੌਜ ਗਈ ਫਿਰ ਉਹਨਾਂ ਨੂੰ ਲੜਨ,
ਹਾਂਜੀ ਹਾਂਜੀ, ਉਹ ਟੁਕੜੀਆਂ ਤਾਂ ਉੱਥੇ ਹੀ ਆ ਨਾ, ਪੈਟਰੋਲਿੰਗ ਕਰਦੀਆਂ ਫਿਰ ਉਧਰੋਂ ਨੀ ਫਿਰ ਚੱਕ ਤੇ ਦੂਜੇ ਪਾਸੇ, ਕਿਉਂਕਿ ਰਿਪੋਰਟਾਂ ਤਾਂ ਜਾਣੀਆਂ ਹੀ ਆ, ਕੱਲਾ ਇੱਕ ਪਾਰਟ ਥੋੜਾ
43
ਬਾਰਲੇ ਉਹ 4300 ਕਿਲੋਮੀਟਰ ਦੀ ਉਹ ਬੈਲਟ ਹੈ ਜਿਹੜੀ, ਮਤਲਬ ਬਾਰਡਰ ਲਾਈਨ ਹੈ ਉਹਦੇ ਤੇ 2 ਕਿਲੋਮੀਟਰ ਦਾ ਬਫਰ ਜ਼ੋਨ ਹੈ, ਖੈਰ ਅਸੀਂ ਮਤਲਬ ਕਹਿ ਲਓ ਕਿ ਜੰਗੀ
ਮਹਾਰਾਜ, ਤੁਸੀਂ ਦੇਖਣੇ ਭਾਰਤੀ ਜਿਹੜੀ ਕੂਟਨੀਤੀ ਆ, ਇਹਨੇ ਇਸ ਮਾਮਲੇ ਦੇ ਵਿੱਚ ਬੜੇ ਠੰਮੇ ਨਾਲ ਕੰਮ ਲਿਆ, ਤੇ ਏਦਾਂ ਦੇ ਜਿਹੜੇ ਟੌਪ ਮਿਨਿਸਟਰੀ ਲੈਵਲ ਤੇ ਜਿਹੜੀਆਂ ਕੋਈ ਏਦਾਂ ਦੇ ਬਿਆਨ ਨਹੀਂ ਦਿੱਤੇ ਗਏ ਜਿਹਨਾਂ ਦੇ ਨਾਲ ਟੈਂਸ਼ਨ ਹੋਰ ਵਧੇ, ਅਤੇ ਡਾਇਲੋਗ ਜਿਹੜਾ ਸੀ ਉਹ ਜਾਰੀ ਰਿਹਾ, ਤੇ ਹੁਣ ਉਹ ਥੋੜੀ ਇਹਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਹੋ ਵੀ ਰਿਹਾ ਡਿਫਿਊਜ਼ ਦੋਨਾਂ ਦੇਸ਼ਾਂ ਦੇ ਵਿੱਚ,
ਹਾਂਜੀ ਤੇ ਗੱਲਾਂ ਪਤਾ ਚੱਲ ਰਹੀ ਹੈ,
ਸਮਝਾ ਰਿਹਾ ਜਾਊਗਾ,
ਦੇਖੋ ਉਹਦੇ ਨਾਲ ਜਿਹੜਾ ਇੰਡੀਆ ਨੂੰ ਇੱਕ ਹੋਰ ਫਾਇਦਾ ਇਹ ਲੈ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ, ਹੁਣ ਤਾਜ਼ੀ ਖਬਰ ਭੇਜੀ ਹੈ ਜੀ ਚਾਲ ਹੋਣਾ ਨੇ ਕਿ ਇੱਕ ਚਾਈਨੀਜ਼ ਫਰਮ ਹੈ ਉਹਨੂੰ 470 ਕਰੋੜ ਦਾ ਕੰਟਰੈਕਟ ਸੀਗਾ ਇੰਡੀਆ ਦੇ ਵਿੱਚ, ਤੇ ਉਹ ਕੈਂਸਲ ਕਰ ਦਿੱਤਾ ਹੈ, ਸੋ ਉਹ ਇਹੋ ਜਿਹੇ ਰੀਪਰਕਸ਼ਨਸ ਹੋਣਗੇ। ਹੁਣ ਦੂਜੀ ਗੱਲ ਇਹ ਹੈ ਕਿ ਜਿਹੜਾ ਯੂਰੋਪੀਅਨ ਸਰਮਾਏਦਾਰ ਹੈ, ਅਮੈਰੀਕਨ ਇਨਵੈਸਟਰ ਹੈ, ਇੰਗਲਿਸ਼ ਇਨਵੈਸਟਰ ਹੈ, ਜਾਂ ਈਵਨ ਕਿ ਜਿਹੜੇ ਮੁਸਲਮਾਨ ਦੇਸ਼ ਨੇ, ਉਹਨਾਂ ਨੇ ਫੈਕਟਰੀਆਂ ਆਪਣੀਆਂ ਚਾਈਨਾ 'ਚ ਲਾਈਆਂ ਹੋਈਆਂ ਨੇ। ਮੇਰਾ ਇੱਕ ਦੋਸਤ ਹੈ ਅਮਰੀਕਾ ਦੇ ਵਿੱਚ ਨਾ, ਉਹ ਬੜਾ ਬੜਾ ਉਹਨਾਂ ਨੇ ਕੀਤਾ, ਕਹਿੰਦੇ ਵੀ ਪਹਿਲਾਂ ਇਹਨਾਂ ਨੇ ਹਿੰਦੁਸਤਾਨ ਲੁੱਟਿਆ 1945 ਤੋਂ ਪਹਿਲਾਂ, 200 ਸਾਲ ਨਾਲ ਇੰਡਸਟਰੀ ਸਾਰੀ ਇੱਥੋਂ ਦੀ ਰਿਸੋਰਸਿਸ ਜਿਹੜੇ ਨੇ ਉਹ ਲੈ ਗਏ ਉੱਧਰ ਨੂੰ, ਫਿਰ ਇਹ ਆਜ਼ਾਦ ਹੋ ਗਿਆ, ਇਹਨਾਂ ਨੇ ਕਈ ਫਿਰ ਅਫਰੀਕਾ ਦੇ ਕੰਟਰੀ ਲੱਭੇ ਹੋਏ ਸੀ, ਉਹਨਾਂ ਦੀ ਵੀ ਆਜ਼ਾਦੀ ਚੱਲ ਪਈ, ਫਿਰ ਇਹਨਾਂ ਨੇ ਜਪਾਨ ਨੂੰ ਕਾਫੀ ਲੁੱਟਿਆ, ਮਤਲਬ ਜਪਾਨ ਨੂੰ ਉਹਨਾਂ ਨੇ ਦੱਬ ਕੇ ਰੱਖਿਆ, ਪਰ ਉਹ ਚਲੋ ਸਮਝਦਾਰ ਕੌਮ ਬਣ ਗਈ ਤੇ ਉਹਨਾਂ ਨੇ ਉਲਟਾ ਆਪਣੀ ਪ੍ਰੋਸਪੈਰਿਟੀ ਕਰ ਲਈ, ਉਹ ਕਲੌਜ਼ ਇੱਕ ਇਹੋ ਜਿਹਾ ਲਿਖ ਹੋ ਗਿਆ ਉਹਨਾਂ ਤੇ ਕਿ ਉਹਨਾਂ ਨੇ ਉਹਨੂੰ ਚੱਕਤਾ ਫੜ ਕੇ। ਹੁਣ ਜਦੋਂ ਜਪਾਨ ਦੇ ਕੋਲ ਇੰਨਾ ਕੁ ਪੈਸਾ ਹੋ ਗਿਆ, ਵਰਲਡ ਲੀਡਰ ਇਕਾਨਮੀ ਬਣ ਗਈ, ਨੰਬਰ 1 ਤੇ ਪਹੁੰਚ ਗਈ ਅਮਰੀਕਾ ਨੂੰ ਪਿੱਛੇ ਛੱਡ ਕੇ, ਫਿਰ ਇਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਇਹਨਾਂ ਕੋਲ ਪੈਸਾ ਬਹੁਤ ਆ ਗਿਆ, ਇਹਨਾਂ ਕੋਲ ਪਾਵਰ ਆ ਗਈ, ਇਹਨਾਂ ਦੇਸ਼ ਖਰੀਦ ਸਕਦੇ ਆ, ਲੋਕ ਖਰੀਦ ਸਕਦੇ ਆ, ਆਪਾਂ ਹੁਣ ਇਹਨਾਂ ਨੂੰ ਜੀਰੋ ਕਿੱਦਾਂ ਕਰਨਾ, ਮੁੜ ਕੇ ਇਹਨਾਂ ਨੂੰ ਥਾਂ ਸਿਰ ਕਿੱਦਾਂ ਲਿਆਉਣਾ। ਦੇਖੋ ਉਸ ਟਾਈਮ ਦੇ ਵਿੱਚ 80ਵਿਆਂ ਦੇ ਵਿੱਚ ਜਪਾਨ ਦੀ ਤੂਤੀ ਬੋਲਦੀ ਸੀ ਦੁਨੀਆਂ ਦੇ ਵਿੱਚ, ਹਰ ਚੀਜ਼ ਜਪਾਨ 'ਚ ਬਣ ਰਹੀ ਸੀਗੀ, ਅਮਰੀਕਾ ਫੇਲ ਕਰਤਾ ਉਹਨਾਂ ਨੇ ਇੰਡਸਟਰੀ ਦੇ ਵਿੱਚ। ਉਸ ਵੇਲੇ ਚਾਈਨਾ ਟੋਟਲੀ ਕਮਿਊਨਿਸਟ ਸੀਗਾ, ਪੂਰੀ ਲਾਗਡਾਟ ਚੱਲ ਰਹੀ ਸੀ ਚਾਈਨਾ ਦੇ ਨਾਲ, ਤੇ ਦੇਖੋ ਉਸ ਵੇਲੇ ਆਪਣੀਆਂ ਲਾਗਡਾਟਾਂ ਭੁਲਾ ਕੇ ਜਪਾਨ ਨੂੰ ਥੱਲੇ ਲਾਉਣ ਵਾਸਤੇ ਉਹ ਫੈਕਟਰੀਆਂ ਸਾਰੀਆਂ ਜਪਾਨ ਤੋਂ ਚਾਈਨਾ ਲੈ ਆਏ, ਚਾਈਨਾ 'ਚ ਇਨਵੈਸਟਮੈਂਟ ਕਰਵਾ ਲਈ, ਸਮਝੌਤੇ ਕਰ ਕਰਕੇ ਅੰਦਰੋਂ, ਬਾਹਰੋਂ ਕਮਿਊਨਿਸਟ ਕਮਿਊਨਿਸਟ ਵਾਲਾ ਪਈ ਜਾਂਦਾ ਸੀ ਕੈਪੀਟਲਿਜ਼ਮ, ਅੰਦਰੋਂ ਸਾਰੇ ਕਰਕੇ ਸਿਰਫ ਜਪਾਨ ਦੀ ਨੂੰ ਥੈ ਸਿਰ ਲਿਆਉਣ ਦੇ ਲਈ ਚਾਈਨਾ। ਹੁਣ ਜਦੋਂ ਚਾਈਨਾ ਦੀ ਉਹ ਸਿਚੁਏਸ਼ਨ ਆ ਗਈ ਕਿ ਉਹ ਦਬ ਕੇ ਮਾਰਦਾ ਆ, ਪੈਸਾ ਇੰਨਾ ਹੋ ਗਿਆ ਉਹਨਾਂ ਕੋਲ, ਸੇਮ ਪੈਟਰਨ ਤੇ ਚੱਲ ਰਿਹਾ ਕੰਮ। ਹੁਣ ਇਹ ਜਿਹੜਾ ਸਾਰਾ ਰੌਲਾ ਚੱਲ ਰਿਹਾ ਬੱਚੇ, ਕੋਰੋਨਾ ਵਾਇਰਸ ਇਜ਼ ਆਲਸੋ ਪਾਰਟ ਆਫ ਦੈਟ, ਮੇਰੇ ਹਿਸਾਬ ਨਾਲ ਇਹ ਸਾਰਾ ਰੌਲਾ ਜਿਹੜਾ ਆ ਇਹ ਹੁਣ ਚਾਈਨਾ ਤੋਂ ਪੱਟ ਕੇ ਹੁਣ ਉਹਨਾਂ ਕੋਲ ਇੱਕੋ ਕੰਟਰੀ ਆ ਜਿੱਥੇ ਉਹ ਲਾ ਸਕਦੇ ਆ, ਦੋ, ਇੱਕ ਤੁਰਕੀ, ਤੁਰਕੀ ਦਾ ਵੀ ਰੌਲਾ ਪਿਆ ਹੋਇਆ ਪਿੱਛੇ ਜੇ ਉਹ ਰੂਸ ਦੇ ਨਾਲ ਚੱਲ ਗਏ, ਇੰਡੀਆ, ਇੰਡੀਆ ਇਜ਼ ਦਾ ਮੋਸਟ ਫੇਵਰੇਬਲ,
ਇੰਡੀਆ ਇਜ਼ ਮੋਸਟ ਫੇਵਰੇਬਲ। ਹੁਣ ਇੱਕ ਮੰਦੀ ਹੋਰ ਵੀ ਗੱਲ, ਇੱਕ ਪੱਖ ਹੋਰ ਵੀ ਆ, ਜਿੱਦਾਂ ਇਸ ਵੇਲੇ ਕਹਿ ਰਹੇ ਕਿ ਚਾਈਨਾ ਦੇ ਨਾਲ ਵਪਾਰਕ ਸੰਬੰਧ ਖਤਮ ਕਰ ਦਿਓ, ਚਾਈਨੀਜ਼ ਚੀਜ਼ਾਂ ਬੰਦ ਕਰ ਦਿਓ ਲੈਣੀਆਂ, ਤੇ ਇਹਦੇ ਨਾਲ ਚਾਈਨੀਜ਼ ਇਕਾਨਮੀ ਡੁੱਬ ਜਾਊਗੀ, ਲੇਕਿਨ ਡਾਟਾ ਜਿਹੜਾ ਸ਼ੋ ਕਰ ਰਿਹਾ ਉਹ ਕਹਿ ਰਿਹਾ 2% ਵਪਾਰ ਭਾਰਤ ਦਾ ਚਾਈਨਾ ਦੇ ਨਾਲ ਹੁੰਦਾ, ਅਗਰ ਭਾਰਤ ਚਾਈਨਾ ਤੋਂ ਕੋਈ ਚੀਜ਼ ਵੀ ਨਹੀਂ ਲੈਂਦਾ ਤਾਂ ਚਾਈਨਾ ਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ, ਲੇਕਿਨ ਜਿਹੜਾ ਭਾਰਤ ਆ ਉਹ ਚਾਈਨਾ ਤੋਂ ਜਿਹੜੀਆਂ ਚੀਜ਼ਾਂ ਮੰਗਾਉਂਦਾ ਆ ਉਹ ਬਹੁਤ ਜ਼ਿਆਦਾ ਮੰਗਾਉਂਦਾ, ਭੇਜਦਾ ਘੱਟ ਆ, ਤੇ ਉਹਦਾ ਜਿਹੜਾ ਭੇਜਦਾ ਘੱਟ ਆ ਇਹਨੇ ਨਾਲ ਨੁਕਸਾਨ ਅਗਰ ਤੁਸੀਂ ਚਾਈਨਾ ਬਿਲਕੁਲ ਵਪਾਰ ਬੰਦ ਕਰਦੇ ਹੋ, ਹਿੰਦੁਸਤਾਨ ਨੂੰ ਜਿਆਦਾ ਹੋਊਗਾ, ਚਾਈਨਾ ਨੂੰ ਘੱਟ ਹੋਊਗਾ, ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਇਲੈਕਟ੍ਰੋਨਿਕਸ ਆਈਟਮ ਜਿੰਨੀਆਂ ਵੀ ਇਲੈਕਟ੍ਰੋਨਿਕਸ ਆਈਟਮ ਆ ਸਾਰੀਆਂ ਚਾਈਨਾ ਤੋਂ ਆਣੀਆਂ, ਈਵਨ ਕੱਪੜੇ ਵੀ ਚਾਈਨਾ ਤੋਂ ਆਉਂਦੇ ਆ, ਇਹਦੀਆਂ ਪਤੰਗ ਦੀਆਂ ਡੋਰਾਂ ਵੀ ਚਾਈਨਾ ਤੋਂ ਆਣੀਆਂ, ਟਰੈਕਟਰ ਵੀ ਚਾਈਨਾ ਤੋਂ ਆਉਂਦੇ ਆ, ਤੁਸੀਂ ਬੰਦ ਕਰ ਦੋਗੇ ਸਾਰੀਆਂ ਇਹ?
ਨਹੀਂ, ਉਹ ਇਹੀ ਤਾਂ ਏਮ ਹੈ, ਇਹੀ ਜਿਹੜੀ ਡਿਪੈਂਡੈਂਸੀ ਹੈ ਆਸਟ੍ਰੇਲੀਆ ਦੀ ਵੀ ਇਹੀ ਡਿਪੈਂਡੈਂਸੀ ਆ, ਠੀਕ ਹੈ, ਅਮਰੀਕਾ ਦੀ ਵੀ ਇਹੀ ਆ, ਉਹ ਇਹ ਚਾਹੁੰਦੇ ਆ। ਚਾਈਨਾ ਇਸ ਚੀਜ਼ ਨੂੰ ਮਿਸਯੂਜ਼ ਕਈ ਵਾਰੀ ਕਰਦਾ ਆ ਵੀ ਅਸੀਂ ਇੰਡੀਪੈਂਡੈਂਟ ਬਣਨਾ ਆ। ਹੁਣ ਇੰਡੀਆ ਦੇ ਵਿੱਚ ਫੈਕਟਰੀਆਂ ਲੱਗ ਰਹੀਆਂ, ਮੇਰੀ ਕੱਲ ਹੀ ਸਰਬਜੀਤ ਨਾਲ ਗੱਲ ਹੋ ਰਹੀ ਸੀ ਭਾਜੀ, ਵੀ ਜਦੋਂ ਤੁਸੀਂ ਮੋਹਾਲੀ ਜਾਂਦੇ ਸੀ ਤਾਂ ਇਧਰੋਂ ਵੜਦੇ ਸੀ ਪੰਜਾਬ ਵੱਲੋਂ, ਕਿੰਨੀਆਂ ਤੁਹਾਨੂੰ ਬਿਲਡਿੰਗਾਂ ਦਿਸਦੀਆਂ ਹੁੰਦੀਆਂ ਸੀ, ਮਤਲਬ ਪੰਜਾਬ ਇਲੈਕਟ੍ਰੋਨਿਕਸ ਹਨਾ, ਉੱਥੇ ਜਿਹੜੀਆਂ ਚਿਪਸ ਹੁਣ ਚਾਈਨਾ ਚ ਬਣ ਰਹੀਆਂ, ਸਾਰੀ ਮੈਨੂਫੈਕਚਰਿੰਗ ਜਿਹੜੇ ਸੈਮੀ ਕੰਡਕਟਰ ਆ ਮੋਹਾਲੀ ਚ ਬਣਦੇ ਹੁੰਦੇ ਸੀਗੇ, ਵੱਡੀਆਂ ਵੱਡੀਆਂ ਫਰਮਾਂ ਮੋਹਾਲੀ ਚ ਹੁੰਦੀਆਂ ਸੀਗੀਆਂ, ਠੀਕ ਹੈ, ਉਹ ਸਾਰੀਆਂ ਟੈਕਸਲਾ ਟੀਵੀ, ਹਾਂ ਟੈਕਸਲਾ ਟੀਵੀ ਉੱਤੇ ਬਣਦਾ, ਦੇਖੋ ਉਧਰ ਪੰਪ ਦੇਖੋ, ਟੁੱਲੂ ਪੰਪ ਜਿਹੜੇ ਕਲਸੀ ਪੰਪ, ਸਾਰੀ ਜਿਹੜੀ ਮੈਨੂਫੈਕਚਰਿੰਗ ਪੰਜਾਬ ਦੇ ਵਿੱਚ ਹੁੰਦੀ ਸੀ ਇਹਨਾਂ ਕੰਟਰੀਆਂ, ਉਹ ਸਾਰੀ ਬੰਦ ਹੋ ਕੇ ਹੁਣ ਚਾਈਨਾ ਚਲੇ ਗਏ। ਹੁਣ ਗੱਲ ਕੀ ਹੈ ਵੀ ਦੇਖੋ ਆਪਾਂ ਪਹਿਲਾਂ ਵੀ ਕਹਿੰਦੇ ਹੁਣ ਵੀ ਕਹਿੰਦੇ ਆ ਕਿ ਮੈਨੂੰ ਲੱਗਦਾ ਕਿ ਅਗਰ ਹੁਣ ਸ਼ਾਰਟੇਜ ਆਉਂਦੀ ਆ ਥੋੜੇ ਬਹੁਤੇ ਭਾਅ ਵਧੂਗੇ ਤਾਂ ਇੱਕ ਓਪਰਚੁਨਿਟੀ ਆ ਪੰਜਾਬ ਦਾ ਐਂਟਰਪ੍ਰਨੋਰ ਜਾਂ ਜਿਹੜਾ ਇੰਡੀਆ ਦਾ ਐਂਟਰਪ੍ਰਨੋਰ ਹੈ ਕਿ ਉਹਨੂੰ ਇੱਕ ਚਿਪ ਦੀ ਫੈਕਟਰੀ ਲਾਉਣਾ। ਹੁਣ ਗੌਰਮੈਂਟ ਇਨਸੈਂਟਿਵ ਵੀ ਦੇ ਰਹੀ ਆ, ਹੁਣ ਜਪਾਨ ਤੁਹਾਨੂੰ ਦੱਸਿਆ ਜਪਾਨ ਕਿੰਨੇ ਬਿਲੀਅਨ ਡਾਲਰ, ਮੇਰੇ ਖਿਆਲ 47-48 ਜਾਂ 50 ਬਿਲੀਅਨ ਡਾਲਰ ਕੰਪਨੀਆਂ ਨੂੰ ਦੇ ਰਿਹਾ ਆਪਣੀ ਕੰਪਨੀ ਚਾਈਨਾ ਤੋਂ ਚੱਕ ਕੇ ਇੰਡੀਆ ਲਾਉਣ ਨੂੰ, ਇਹ ਉਹ ਸਬਸਿਡੀ ਦੇ ਰਿਹਾ ਵੀ ਅਸੀਂ ਤੁਹਾਨੂੰ ਖਰਚਾ ਦਿੰਦੇ ਹਾਂ ਤੁਸੀਂ ਚਾਈਨਾ ਤੋਂ ਲੈ ਲਓ ਇੰਡੀਆ ਲਾ ਲਓ ਜਾ ਕੇ ਕੰਪਨੀ ਦੋ। ਸੋ ਉਹ ਨਾ ਇੱਕ ਤਰ੍ਹਾਂ ਨਾਲ ਇਹ ਟ੍ਰੇਡ ਵਾਰ ਚੱਲ ਰਹੀ ਹੈ ਤੇ ਟ੍ਰੇਡ ਵਾਰ ਦੇ ਵਿੱਚ ਕਰੋਨਾ ਇੱਕ ਟੂਲ ਹੈ, ਜਿਹੜਾ ਬਾਰਡਰ ਡਿਸਪਿਊਟ ਆ ਉਹ ਇੱਕ ਟੂਲ ਹੈ, ਉਹ ਉਹਨੂੰ ਬਦਨਾਮ ਕਰਨ ਦੀ ਹੈ ਲੋਕਾਂ ਨੂੰ ਇਹ ਵੀ ਚਾਈਨਾ ਇੱਕ ਵਿਲਨ ਹੈ। ਹੁਣ ਇੰਡੀਆ ਦੇ ਵਿੱਚ ਚਾਈਨਾ ਵਿਲਨ ਹੈ ਕਿਉਂਕਿ 20 ਫੌਜੀ ਸ਼ਹੀਦ ਹੋ ਗਏ।
ਅਮਨਦੀਪ, ਬੋਟਲਨੈਕਸ ਵੀ ਆ ਸਾਡੇ ਸਮਾਜ ਦੇ ਵਿੱਚ, ਇਹ ਵੀ ਪ੍ਰਚਾਰਿਆ ਜਾ ਰਿਹਾ ਕਿ ਕਾਰਪੋਰੇਟ ਜਿਹੜੇ ਆ ਰਹੇ ਆ, ਕਾਰਪੋਰੇਟ ਘਰਾਣੇ ਆ ਰਹੇ ਆ, ਬਾਹਰਲੀਆਂ ਕੰਪਨੀਆਂ ਆ ਰਹੀਆਂ, ਜਿੱਦਾਂ ਤੁਸੀਂ ਹੁਣ ਦੱਸਿਆ ਵੀ ਚਾਈਨਾ ਤੋਂ ਫੈਕਟਰੀਆਂ ਇੱਧਰ ਮੂਵ ਹੋ ਰਹੀਆਂ, ਹੈਗਾ ਤਾਂ ਕਾਰਪੋਰੇਟ ਨਾ, ਫਿਰ ਉਹਨਾਂ ਨੂੰ ਥਾਂ ਵੀ ਚਾਹੀਦੀ ਆ, ਉਹਨਾਂ ਨੂੰ ਇੰਫਰਾਸਟ੍ਰਕਚਰ ਵੀ ਚਾਹੀਦਾ, ਉਹਨਾਂ ਨੂੰ ਸਾਰੀਆਂ ਸਹੂਲਤਾਂ ਚਾਹੀਦੀਆਂ, ਤਾਂ ਹੀ ਤਾਂ ਵੀ ਇਹਨੇ ਪ੍ਰਫੁੱਲਤ ਹੋਊਗਾ ਨਾ। ਸਾਡੇ ਜਿਹੜੇ ਲੋਕ ਆ ਕਈ ਵਾਰੀ ਰਾਜਨੀਤਿਕ ਕਾਰਨਾਂ ਕਰਕੇ ਜਾਂ ਅਨਪੜ੍ਹਤਾ ਕਾਰਨ, ਅਨਪੜ੍ਹਤਾ ਇਹ ਨੀ ਕਿ ਤੁਸੀਂ ਪੜ੍ਹਿਓ ਲਿਖਿਓ ਨੀ, ਉਹਨਾਂ ਨੂੰ ਸਿਚੁਏਸ਼ਨ ਦਾ ਨੀ ਪਤਾ ਹੁੰਦਾ ਕਿ ਇਸ ਵੇਲੇ ਸਮੇਂ ਦੀ ਲੋੜ ਕੀ ਹੈ। ਸਮੇਂ ਦੀ ਲੋੜ ਹੈ ਇੰਡਸਟਰੀਲਾਈਜੇਸ਼ਨ ਕਰਨ ਦੀ, ਬਹੁਤ ਜ਼ਿਆਦਾ ਲੋੜ ਹੈ ਪੰਜਾਬ ਨੂੰ, ਤਾਂ ਕਿ ਤੁਸੀਂ ਚੀਨ ਦੇ ਬਰਾਬਰ ਜਾ ਸਕੋ, ਜਿੱਦਾਂ ਤੁਸੀਂ ਕਹਿ ਰਹੇ ਹੋ ਤੁਹਾਡੀਆਂ ਗੱਲਾਂ ਤੋਂ ਬੁੱਝਿਆ। ਪਰ ਹੁਣ ਫਿਰ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਤਾਂ ਪਤਾ ਹੀ ਹੋਣਾ ਚਾਹੀਦਾ ਕਿ ਅਗਰ ਕਾਰਪੋਰੇਟ ਸੈਕਟਰ ਐਕਸਪੈਂਡ ਹੋ ਰਿਹਾ ਹਿੰਦੁਸਤਾਨ ਦੇ ਵਿੱਚ
ਵਰਕਮੈਨਸ਼ਿਪ ਹੈਗੀ ਹੈ ਇੰਡੀਆ ਦੇ ਵਿੱਚ, ਐਸੀ ਗੱਲ ਨੀ ਹੈਗੀ, ਹੈਗੀ ਆ ਜਿਹੜਾ ਕੁਆਲਿਟੀ ਕੰਟਰੋਲ ਹੈ ਉਹ ਚਾਈਨਾ ਤੋਂ, ਚਾਈਨਾ ਕੁਆਲਿਟੀ ਦੇਖੋ ਆਪ ਲੈਣੀ ਪੈਂਦੀ ਆ, ਤੁਹਾਨੂੰ ਜਾਣਾ ਪੈਂਦਾ। ਹੁਣ ਚਾਈਨਾ ਦੇ ਵਿੱਚ ਵੀ ਇਹੀ ਪ੍ਰੋਬਲਮ ਹੈ ਕਿ ਉੱਥੋਂ ਬਹੁਤ ਮਾੜਾ ਸਮਾਨ ਆ ਜਾਂਦਾ ਕਈ ਵਾਰੀ ਭੇਜ ਦਿੰਦੇ ਆ, ਉਹ ਵੀ ਉੱਥੇ ਵੀ ਧੱਕਾ ਕਰਦੇ ਆ, ਠੀਕ ਹੈ। ਗੱਲ ਇਹ ਹੈ ਵੀ ਧੱਕਾ ਤਾਂ ਹੁਣ ਰੇਖ ਤਾਂ ਹੀ ਕਰਦੇ ਆ, ਜਿੱਥੇ ਵੀ ਤੁਸੀਂ ਕਰ ਲਓ ਜੋ ਬਿਜ਼ਨਸ ਦਾ ਬਿਜ਼ਨਸ ਹੀ ਆ, ਉਹਨਾਂ ਨੇ ਆਪਣਾ ਦੇਖਣਾ ਹੀ ਦੇਖਣਾ।
ਸੰਸਾਰ ਬਣਿਆ ਆ, ਧੱਕਾ ਤਾਂ ਹਰੇਕ ਨੇ ਕਰਨਾ, ਜਿਹੜਾ ਕਿਤੇ ਮੌਕਾ ਲੱਗਣਾ ਕਿਤੇ ਉਹਨੇ ਕੰਪੈਟਿਵ ਐਡਵਾਂਟੇਜ ਤਾਂ ਕ੍ਰੀਏਟ ਕਰਨਾ ਹੀ ਕਰਨਾ, ਉਹਨੇ ਧੱਕਾ ਵੀ ਕਰਨਾ, ਜਿੱਥੇ ਉਹਦਾ ਚਾਂਸ ਲੱਗਣਾ ਉਹਨੇ ਤੁਹਾਨੂੰ ਜ਼ਿਆਦਾ ਪੈਸੇ ਵੀ ਚਾਰਜ ਕਰਨੇ ਆ। ਇਹ ਤਾਂ ਤੁਸੀਂ ਦੇਖਣਾ ਕਿ ਤੁਹਾਡੀ ਇੰਟੈਲੀਜੈਂਸ ਕਿੰਨੀ ਆ, ਤੁਹਾਡੇ ਵਿੱਚ ਕਿੰਨੇ ਇੰਟਰਪ੍ਰੀਨਿਓਰ ਸਕਿੱਲਸ ਆ, ਤੁਹਾਨੂੰ ਪਤਾ ਹੈ ਉਸ ਚੀਜ਼ ਦਾ, ਤਾਂ ਤੁਸੀਂ ਨੈਗੋਸ਼ੀਏਟ ਕਰ ਸਕਦੇ ਜਾਂ ਨਹੀਂ ਕਰ ਸਕਦੇ, ਚੈੱਕ ਕਰ ਸਕਦੇ ਨਹੀਂ, ਚੈੱਕ ਬੈਲੈਂਸ ਕਰ ਸਕਦੇ ਨਹੀਂ ਕਰ ਸਕਦੇ, ਤੁਸੀਂ ਬੈਂਚ ਮਾਰਕ ਦੇ ਨਾਲ ਕੰਪੇਅਰ ਕਰ ਸਕਦੇ ਜਾਂ ਨਹੀਂ ਕਰ ਸਕਦੇ। ਇਹ ਜਿਹੜੀਆਂ ਚੀਜ਼ਾਂ ਸਾਨੂੰ ਸਿੱਖਣੀਆਂ ਪੈਣੀਆਂ, ਜਿਸ ਵੇਲੇ ਇਹ ਚੀਜ਼ਾਂ ਸਾਡੇ ਕੋਲ ਆ ਗਈਆਂ ਤੇ ਅਸੀਂ ਚਾਈਨਾ ਦਾ ਮੁਕਾਬਲਾ ਕੀ ਜਪਾਨ ਦਾ ਮੁਕਾਬਲਾ ਵੀ ਕਰ ਸਕਦੇ ਹਾਂ, ਕਿਹੜਾ ਵੀ। ਹੁਣ ਹਿੰਦੁਸਤਾਨ ਜਿਹੜਾ ਦੇਸ਼ ਆ, ਇਹ ਇੱਕ ਹਿੰਦੁਸਤਾਨ ਨੂੰ ਇਹ ਅਮਨ ਦੀ ਫਾਇਦਾ ਆ, ਇਹ ਇਹਦੇ ਵਿੱਚ ਨਾ ਡਿਪਲੋਮੈਟਿਕ ਜਿਹੜੀ ਐਲੀਮੈਂਟ ਆ ਸਾਡੀ ਪੋਲੀਟਿਕਸ ਦੇ ਵਿੱਚ, ਉਹ ਬਹੁਤ ਗ੍ਰੇਟ ਆ।
ਨਹੀਂ, ਦੂਜੀ ਗੱਲ ਇਹ ਆ ਵੀ ਦੇਖੋ ਜਿਹੜਾ ਕੁਆਲਿਟੀ ਆ ਉਹ ਤਾਂ ਆਪਾਂ ਨੂੰ ਦੇਣੀ ਹੀ ਪੈਣੀ ਆ, ਕਿਸੇ ਵੀ ਚੀਜ਼ ਚ ਚੱਲ ਜਾਓ ਉਹ ਤਾਂ ਦੇਣੀ ਪੈਣੀ। ਹੁਣ ਸੋਫਟਵੇਅਰ ਦੇਖੋ ਵੀ ਵਰਲਡ ਦਾ ਜਿਹੜਾ ਜਿੰਨਾ ਵੀ ਸੋਫਟਵੇਅਰ ਆ ਡਿਵੈਲਪਮੈਂਟ ਹੈ ਉਹ ਸਾਰੇ ਇੰਡੀਆ ਇਜ਼ ਅ ਕਿੰਗ ਆਫ ਦੈਟ, ਹਨਾ, ਇੱਦਾਂ ਹੀ ਰਹਿਣਾ ਆ ਬ੍ਰੇਨ ਦੇ ਲਈ। ਸੋ ਉੱਥੇ ਕੁਆਲਿਟੀ ਦੇ ਰਹੇ ਨੇ, ਮਾਈਕਰੋਸੋਫਟ ਦੇ ਜਿਹੜੇ ਨੇ ਉਹ ਹੈੱਡ ਆਫਿਸ ਇੱਥੇ ਬਣੇ ਹੋਏ ਨੇ, ਗੂਗਲ ਦੇ ਇੱਥੇ ਬਣੇ ਹੋਏ ਨੇ, ਜਿੰਨੇ ਵੱਡੇ ਸੀਈਓ ਸਾਰੇ ਇੰਡੀਅਨ ਬੇਸਡ ਨੇ, ਹਨਾ। ਸੋ ਹੈਗਾ ਆ ਪਰ ਉਹ ਇੱਦਾਂ ਗਰਾਊਂਡ ਲੈਵਲ ਤੇ ਜਿਹੜਾ ਸਕਿੱਲ ਹੈ ਉਹ ਡਿਵੈਲਪ ਕਰਨ ਦੀ ਲੋੜ ਹੈ। ਇਹ ਆਪਾਂ ਚਲੋ ਗੱਲ ਕਰਾਂਗੇ। ਤੇ ਮਨਦੀਪ ਸਿੰਘ ਹੁਣੀ ਕਹਿ ਰਹੇ ਨੇ ਕਿ ਸਾਨੂੰ ਭਾਜੀ ਪਤਾ ਹੈ ਕਿ ਚਾਈਨਾ ਠੀਕ ਨਹੀਂ ਹੈਗਾ, ਪਰ ਓਨੈਸਟ ਇੰਡੀਅਨ ਗਵਰਨਮੈਂਟ ਵੀ ਇਹ ਵੀ ਹੈਗੀ ਗੱਲ ਬੈਕਫੁੱਟ ਤੇ ਆ। ਤੇ ਚਾਈਨਾ ਨੇ ਕਹਿੰਦੇ ਬਫਰਲੈਂਡ ਤੇ ਟੇਕ ਓਵਰ ਕਰ ਲਿਆ ਤੇ 10 ਸੋਲਜਰ ਨੂੰ ਕਿਡਨੈਪ ਕਰ ਲਿਆ ਜਿਹੜਾ ਉਹਨਾਂ ਨੇ ਰਿਲੀਜ਼ ਕੀਤਾ ਤੇ ਇੰਡੀਅਨ ਗਵਰਨਮੈਂਟ ਡਿਨਾਈ ਕੀਤਾ ਤੇ ਇਟ ਵਾਜ਼ ਅ ਪ੍ਰੀ ਪਲੈਂਡ ਤੇ 43 ਸੋਲਜਰ ਜਿਹੜੇ ਚਾਈਨਾ ਦੇ ਓਫੀਸ਼ੀਅਲ ਰਿਪੋਰਟ ਨਹੀਂ ਹੈਗੀ। ਦੇਖੋ ਇੰਡੀਆ ਨੇ ਵੀ ਡਿਨਾਈ ਕੀਤਾ ਕਿ ਉਹਨਾਂ ਦੇ ਕੋਈ ਸੋਲਜਰ ਜਿਹੜੇ ਕਿਡਨੈਪ ਨਹੀਂ ਕੀਤੇ ਗਏ। ਚਾਈਨਾ ਨੇ ਤਾਂ ਮੰਨਣਾ ਹੀ ਨਹੀਂ, ਦੇ ਐਡਮਿਟ ਨਥਿੰਗ, ਰਾਈਟ? ਜੋ ਕੁਛ ਹੁੰਦਾ ਹੈ ਉਹ ਤਾਂ ਟੋਟੈਲਿਟੇਰੀਅਨ ਟਾਈਪ ਗਵਰਨਮੈਂਟ ਹੈ, ਉਹਨੇ ਨਹੀਂ ਕੁਛ ਵੀ ਨਹੀਂ ਉਹਨੇ ਕਰਨਾ ਐਡਮਿਟ, ਰਾਈਟ? ਸੋ ਇਸ ਕਰਕੇ ਜੋ ਇੰਡੀਆ ਪਾਸੋਂ ਹੈ, ਇੰਡੀਆ ਨੇ ਇਹ ਐਡਮਿਟ ਕੀਤਾ ਕਿ ਉਹਨਾਂ ਦੇ 20 ਸੋਲਜਰ, ਅਫੀਸ਼ੀਅਲ ਰਿਪੋਰਟ ਇਹ ਹੈ ਵੀ 20 ਫੌਜੀ ਜਿਹੜੇ ਉਹ ਸ਼ਹੀਦ ਹੋਏ ਨੇ। ਚਲੋ ਹੁਣ ਜਿਹੜੇ 43 ਦੂਜੇ ਪਾਸੇ ਦੇ ਸ਼ਹੀਦ ਹੋਏ ਨੇ, ਇਹ ਫੌਜਾਂ ਨੂੰ ਪਤਾ, ਫੌਜਾਂ ਦੀਆਂ ਰਿਪੋਰਟਾਂ ਆ ਰਹੀਆਂ, ਪਰ ਚਾਈਨਾ ਨੇ, ਚਾਈਨਾ ਦੀ ਤੁਸੀਂ ਅਫੀਸ਼ੀਅਲ ਰਿਪੋਰਟ ਨਾ ਮੰਨੋ। ਸੋ ਖੈਰ ਅਮਰੀਕ ਭਾਜੀ, ਜਿਹੜਾ ਹੁਣ ਆਸਟ੍ਰੇਲੀਆ ਦੇ ਵਿੱਚ ਅਟੈਕ ਹੋਇਆ ਆ, ਸਾਈਬਰ ਅਟੈਕ ਕਹਿੰਦੇ ਹੋਇਆ ਆ, ਠੀਕ ਹੈ, ਇਹ ਵੀ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੈਨੂੰ ਇਉਂ ਲੱਗਦਾ ਕਿ ਕਹਿੰਦਾ ਨਹੀਂ ਹੁੰਦੀ ਵੀ ਚਲੋ ਹੁਣ ਇੱਕ ਪਰੌਂਠਾ ਅਸੀਂ ਵੀ ਲਾ ਲਈਏ ਚੱਲਦੇ ਚੱਲਦੇ ਚ,
ਕਾਹਦੇ ਵਾਲਾ
ਜਿੱਦਾਂ ਗੱਲਾਂ ਹੀ ਵਾਲਾ, ਜਿੱਦਾਂ ਅਸੀਂ ਕਰਦੇ ਹਾਂ ਗੱਲਾਂ ਦਾ ਪਰੌਂਠਾ,
ਹਾਂ
ਵੀ ਹੁਣ ਚਾਈਨਾ ਤੇ ਚਾਈਨਾ ਨੂੰ ਵਿਲਨ ਬਣਾਉਣ ਦੇ ਲਈ ਤੁਹਾਨੂੰ ਨੀ ਲੱਗਦਾ ਕਿ ਆਪ ਹੀ ਅਟੈਕ, ਕਿਉਂਕਿ ਅੱਗੇ ਨਾ ਦੇਖੋ,
ਬਿਲਕੁਲ ਇਹ ਤਾਂ ਵੈਸੇ ਪੰਗਾ ਲੈਣ ਵਾਲੀ ਗੱਲ ਆ, ਇਸ ਵੇਲੇ ਗੱਲ ਉਠਾਲਣੀ ਨੀ ਚਾਹੀਦੀ ਸੀ, ਪਰ ਇਹਨਾਂ ਨੇ ਉਠਾਲ ਲਈ
ਆ। ਨਹੀਂ ਉਹ ਗੱਲ ਇਹ ਆ ਵੀ ਹੁਣ ਦੇਖੋ ਅਟੈਕ ਹੋਇਆ, ਕਿਹੜਾ ਡਿਪਾਰਟਮੈਂਟ ਬੰਦ ਹੋਇਆ ਜਾਂ ਨਹੀਂ ਹੋਇਆ, ਇਹਦਾ ਕੋਈ ਦੇਖੋ ਉਦੋਂ ਨਾ ਜਦੋਂ ਜੇ ਤੁਹਾਨੂੰ ਯਾਦ ਹੈ ਜਿਸ ਹਫ਼ਤੇ ਸਟੈਟਿਸਟਿਕ ਲੈ ਰਹੇ ਸੀਗੇ ਜਾਂ ਮਰਦਮਸ਼ੁਮਾਰੀ ਹੋ ਰਹੀ ਸੀ ਕੰਪਿਊਟਰ ਦੇ ਉੱਤੇ, ਤੇ ਰਾਤ ਨੂੰ ਅਟੈਕ ਹੋ ਗਿਆ ਸੀਗਾ, ਤੇ ਕਿੰਨੇ ਘੰਟੇ ਉਹ ਜਿਹੜਾ ਸਿਸਟਮ ਹੈ ਸਟੈਟਿਸਟਿਕਸ ਵਾਲਾ ਉਹ ਚੱਲਿਆ ਹੀ ਨੀ, ਹਨਾ, ਤੇ ਉਹਦਾ ਠੇਕਾ ਸੀਗਾ ਸ਼ਾਇਦ
ਉਹਦੇ ਵਿੱਚ ਜਿਹੜੇ ਸਟੈਟਿਸਟਿਕ ਵੀ ਸੀ ਨਾ ਉਹ ਵੀ ਚੇਂਜ ਹੋ ਗਏ ਸੀ, ਆਦਮੀਆਂ ਦੇ ਬੰਦੇ,
ਹਾਂ
ਤੀਵੀਆਂ ਦੇ ਬੰਦੇ ਉਹ ਲਿਖਤੇ ਤੇ ਬੰਦਿਆਂ ਦੇ ਤੀਵੀਆਂ ਲਿਖਤੀਆਂ, ਇਹਦਾ ਮਤਲਬ ਉਹਦੇ ਚੇਂਜ ਸਾਰਾ ਸਿਸਟਮ ਹੀ ਚੇਂਜ ਹੋ ਗਿਆ ਸੀ ਉਹ,
ਹਾਂ ਤੇ ਡਿਨਾਇਲ ਆਫ ਸਰਵਿਸ ਸੀਗੀ, ਮਤਲਬ ਖੁੱਲਦੇ ਹੀ ਨਹੀਂ ਸੀ ਪੇਜ, ਤੇ ਉਦੋਂ ਪਤਾ ਕੀ ਹੋਇਆ ਸੀ, ਪਹਿਲਾ ਹੀ ਬਿਆਨ ਰਸ਼ੀਆ ਨੇ ਅਟੈਕ ਕਰਤਾ ਜੀ, ਰਸ਼ੀਆ ਨੇ ਅਟੈਕ, ਮਤਲਬ 2 ਦਿਨ ਮੀਡੀਆ ਦੇ ਵਿੱਚ ਇਹ ਰੈਂਟ ਲਾਈ ਰੱਖੀ ਸਾਡੇ ਪੋਲੀਟੀਸ਼ੀਅਨਾਂ ਨੇ ਵੀ ਰਸ਼ੀਆ ਨੇ ਇੱਥੇ ਅਟੈਕ ਕਰਤਾ, ਤੇ ਮਗਰੋਂ ਜਦ ਇਨਕੁਆਇਰੀ ਹੋਈ ਉਹ ਨਿਕਲਿਆ ਪਤਾ ਕਿੱਥੋਂ, ਓਰੀਜਨ ਅਮਰੀਕਾ ਚੋਂ, ਅਮਰੀਕਾ ਤੋਂ ਅਟੈਕ ਹੋਇਆ ਸੀ ਉਹ, ਉਹਨਾਂ ਨੇ ਉਹ ਕੰਪਨੀਆਂ
ਨੇ ਕੀਤਾ,
ਹਾਂ ਦੋਸਤ ਕੀ ਆ, ਉਹ ਕੰਪਨੀਆਂ ਉੱਤੇ ਇੱਕ ਦੂਜੇ ਨਾਲ ਕੰਪੀਟ ਕਰਦੀਆਂ, ਉਹਨਾਂ ਨੇ IBM ਨੂੰ ਥੱਲੇ ਲਾਉਣਾ ਸੀ ਨਾਲ ਦੀਆਂ ਜਿਹੜੀਆਂ ਉਹਦੀ ਕੰਪੀਟੀਸ਼ਨ ਹੈ, ਸੋ ਉਹ ਅਮਰੀਕਾ ਤੋਂ, ਫਿਰ ਇੱਕਦਮ ਚੁੱਪ ਕਰ ਗਏ, ਫਿਰ ਕੋਈ ਨੀ ਬੋਲਿਆ, ਕੋਈ ਇਨਕੁਆਇਰੀ ਨੀ ਹੋਈ, ਕੁਛ ਨੀ ਹੋਇਆ, ਪਹਿਲਾਂ ਰਸ਼ੀਆ ਵਾਲਿਆਂ ਦੇ ਨਾਲ ਹੁਣ ਵੀ ਜਿਹੜਾ ਆ ਸਾਈਬਰ ਅਟੈਕ, ਕਹਿੰਦੇ ਵੀ ਕਈ ਜਿਹੜੇ ਡਿਪਾਰਟਮੈਂਟ ਹੈ ਨਾ ਆਸਟ੍ਰੇਲੀਅਨ ਗਵਰਨਮੈਂਟ ਡਿਪਾਰਟਮੈਂਟ ਹੈ, ਉਹ ਇੱਕ ਕੰਪਨੀ ਹੈ, ਮਤਲਬ ਇੱਕ ਖਬਰ ਹੈ, ਹੋਰ ਪਤਾ ਨਹੀਂ ਕਿੰਨੀ ਆ, ਵੀ ਉਹਨਾਂ ਨੂੰ ਹੈਕ ਕਰ ਲਿਆ, ਠੀਕ ਹੈ, ਬਿਗੇਸਟ ਜਿਹੜੇ ਬੀਅਰ ਪ੍ਰੋਡਿਊਸਰ ਆ, ਜਿਹੜੇ ਬੀਅਰ ਬਣਾਉਂਦੇ ਆ, ਜਿੱਦਾਂ 4X ਬੀਅਰ ਬਣਾਉਂਦੇ ਆ ਨਾ, 2Hays ਬਣਾਉਂਦੇ ਆ, ਤੇ ਇੱਧਰ ਡੇਅਰੀ ਫਾਰਮਰਸ ਹੈ, ਪਿਓਰਾ ਆ, ਇਹਨਾਂ ਦੇ ਉੱਤੇ IT ਲਾਸਟ ਵੀਕ ਆਊਟੇਜ ਹੋਈ, ਤੇ ਇਹਨਾਂ ਨੂੰ ਹਾਈਜੈਕ ਕਰਕੇ ਇਹਨਾਂ ਤੋਂ ਬੀਅਰ ਵਾਲਿਆਂ ਤੋਂ ਤਾਂ $1 million ਮੰਗ ਰਹੇ ਆ ਜੀ, ਉਹ $1 million, ਹਾਂਜੀ, ਉਹਨਾਂ ਦੇ ਵੈਬਸਾਈਟ ਵਗੈਰਾ ਖੋਲਣ ਨੂੰ ਰੈਂਸਮ ਹੈ ਨਾ, ਤੇ ਇਹ ਖਬਰਾਂ ਆ ਰਹੀਆਂ ਨੇ, ਇਹ ਮਤਲਬ ਉਹ ਕਹਿੰਦੇ ਉਹਨਾਂ ਨੂੰ 5 ਦਿਨ ਦਿੱਤੇ ਆ, ਵੀ ਤੁਸੀਂ ਕਰੋ, ਹੋਰ ਡਿਪਾਰਟਮੈਂਟਾਂ ਦਾ ਵੀ ਡਾਟਾ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਇਹਨਾਂ ਨੇ ਆਡਿਟ ਕੀਤਾ, ਉਹ ਤੋਂ ਬਾਅਦ ਤਾਂ ਇਹ ਉਹਦੇ ਵਿੱਚ ਲੱਭਿਆ ਵੀ ਜਿਹੜੇ ਆਸਟ੍ਰੇਲੀਅਨ ਗਵਰਨਮੈਂਟ ਡਿਪਾਰਟਮੈਂਟ ਆ ਉਹ ਮੋਸਟਲੀ ਉਹ ਕੈਪੇਬਲ ਨਹੀਂ ਹੈਗੇ ਇਹੋ ਜਿਹਾ ਅਟੈਕ ਸਹਿਣ ਦੇ ਲਈ, ਉਹਨਾਂ ਚ ਕਾਫੀ ਕਹਿ ਲਓ ਚੋਰ ਮੋਰੀਆਂ ਨੇ, ਤੇ ਹੁਣ ਤਾਈ ਆ, ਤੇ ਹੁਣ ਕੀ ਹੈ ਵੀ ਖਾਸ ਕਰਕੇ ਜਿੱਦਾਂ ਜਿਹੜਾ ਆਸਟ੍ਰੇਲੀਅਨ ਟੈਕਸ ਆਫਿਸ ਹੈ, ਆਸਟ੍ਰੇਲੀਅਨ ਫੈਡਰਲ ਪੁਲਿਸ ਹੈ ਨਾ, ਸੋ ਉਹ ਜਿਹੜੇ ਮਤਲਬ ਇਹ ਕ੍ਰਿਟੀਕਲ ਡਿਪਾਰਟਮੈਂਟਸ ਆ, ਬਿਜਲੀ ਵਾਲੇ ਆ, ਸੋ ਜਿਹੜੀ ਸਰਵਿਸਿਜ਼ ਵਾਲੇ ਆ, ਇਹਨਾਂ ਨੂੰ ਕਿਸੇ ਟਾਈਮ ਵੀ ਹੈਕ ਕੀਤਾ ਜਾ ਸਕਦਾ ਜਾਂ ਇਹਨਾਂ ਤੇ ਅਟੈਕ ਕੀਤਾ ਜਾ ਸਕਦਾ। ਹੁਣ ਇਹ 1 ਸਾਲ ਹੋ ਗਿਆ ਇਹ ਸਾਰਾ ਕੁਛ ਪਤਾ ਹੈ, ਤੇ ਕੋਈ ਮਤਲਬ ਐਕਸ਼ਨ ਨਹੀਂ ਲਿਆ ਗਿਆ, ਤਾਂ ਕਰਕੇ ਇੱਕ ਸਟੱਡੀ ਹੋਈ ਹੈ, ਆਡਿਟ ਹੋਈ ਹੈ, ਜਿਸ ਦੇ ਵਿੱਚ ਇਹ ਲੱਭਿਆ ਗਿਆ ਕਿ ਕਾਫੀ ਆਸਟ੍ਰੇਲੀਅਨ ਜਿਹੜੇ ਆਪਣੀ ਸਰਵਿਸਿਜ਼ ਹੈ ਉਹ ਇਸ ਹਮਲੇ ਦੇ ਲਈ ਮਤਲਬ ਖੁੱਲ੍ਹੇ ਆ, ਉਹਨਾਂ ਦੇ ਰਾਹ ਚੋਰ ਮੋਰੀਆਂ ਹੈਗੀਆਂ ਨੇ, ਤੇ ਅਟੈਕ ਜਿਹੜੇ ਹੋ ਰਹੇ ਨੇ ਆਸਟ੍ਰੇਲੀਅਨ ਬਿਜ਼ਨਸਿਸ ਤੇ ਹੋ ਰਹੇ ਨੇ, ਬਹੁਤ ਸਾਰੇ ਬਿਜ਼ਨਸ ਜਿਹੜੇ ਨੇ ਉਹਨਾਂ ਦੀਆਂ ਕਮਜ਼ੋਰੀਆਂ ਲੱਭ ਕੇ ਉਹਨਾਂ ਨੂੰ ਮਤਲਬ ਹਾਈਜੈਕ ਕੀਤਾ ਜਾ ਰਿਹਾ, ਉਹਨਾਂ ਤੋਂ ਪੈਸੇ ਮੰਗੇ ਜਾ ਰਹੇ ਨੇ। ਸੋ ਇਹ ਇੱਕ ਵੱਡੀ ਸਮੱਸਿਆ। ਪਰ ਦੇਖੋ ਜਦੋਂ ਜਿਹੜਾ ਅਟੈਕ ਹੈ ਖੁੱਲ੍ਹਾ ਆ, ਕੋਈ ਵੀ ਕਰ ਸਕਦਾ, ਠੀਕ ਹੈ, ਚਾਈਨਾ ਹੋਵੇ, ਇੰਡੀਆ ਹੋਵੇ, ਜਾਂ ਰਸ਼ੀਆ ਹੋਵੇ, ਜਾਂ ਅਮੈਰੀਕਾ। ਹੁਣ ਪਿਛਲੇ ਕਿਹੜੇ ਕਈ ਅਟੈਕ ਅਮੈਰੀਕਾ ਤੋਂ ਓਰਿਜਿਨੇਟ ਹੋਏ ਨੇ। ਸੋ ਇਸ ਕਰਕੇ ਨਾ ਮਤਲਬ ਪਹਿਲੇ ਸਿੱਟੇ, ਜਿੱਦਾਂ ਇੰਡੀਆ ਨੀ ਕਹਿੰਦੇ ਭਾਈ ਲਓ ਜੀ ਉਹ ਇੱਕ ਵਾਰੀ ਨਾਭੇ ਜੇਲ੍ਹ ਚੋਂ ਫਰਾਰ ਹੋ ਗਏ ਖਾੜਕੂ, ਤਾਂ ਸੁਖਬੀਰ ਬਾਦਲ ਨੇ ਉੱਠਦੇ ਉੱਠਦੇ ਜਾਂਦੇ ਹੀ ਤਾਜ਼ਾ ਬਿਆਨ ਦਿੱਤਾ, ਇਹ ਚ ਕਹਿੰਦਾ ਪਾਕਿਸਤਾਨ ਦਾ ਹੱਥ ਹੈ। ਉਹ ਕਹਿੰਦੇ ਭਰਾਵਾ ਕਹਿੰਦੇ ਉੱਠ ਤਾਂ ਲੈ ਮੂੰਹ ਮੈਂ ਧੋ ਕੇ ਬਿਆਨ ਨਹੀਂ, ਪਹਿਲੇ ਉੱਠਦੇ ਨਹੀਂ, ਇਹ ਦੇ ਦਿੱਤਾ ਵੀ ਪਾਕਿਸਤਾਨ ਦੇ ਨਾਭੇ ਜੇਲ੍ਹ ਚੋਂ ਭੱਜੇ ਆ, ਤੁਹਾਡੀ ਪੁਲਿਸ ਹੈ, ਤੁਹਾਡਾ ਕੰਟਰੀ ਹੈ, ਸਾਰਾ ਕੁਝ ਹੈ ਨਾ, ਤੁਹਾਡੇ ਅੰਡਰ ਵਿੱਚ ਪਾਕਿਸਤਾਨ ਦਾ ਹੱਥ ਕਿੱਦਾਂ ਹੋ ਗਿਆ। ਇੱਦਾਂ ਹੀ ਆਸਟ੍ਰੇਲੀਆ ਵਾਲਿਆਂ ਦਾ ਲੱਗਦਾ ਬਿਨਾਂ ਮੂੰਹ ਧੋਤੇ ਤੋਂ ਸਿੱਧੇ ਗਏ ਤਾਂ ਚੀਨ ਨੇ ਸਾਡੇ ਤੇ ਹਮਲਾ ਕਰਤਾ। ਉਹ ਮਤਲਬ ਇਹ ਜਿੱਦਣ ਉਹਨੇ ਸੱਚੀ ਕਰਤਾ ਫੇਰ ਪਤਾ ਨੀ ਕੀ ਕਰੂਗੇ, ਸ਼ੇਰ ਆਇਆ ਕੰਮ ਨਾ ਹੋ ਜਾਵੇ ਉਧਰ ਇੰਡੀਆ ਚ ਦੇਖ ਲਓ ਕੀ ਹੋਇਆ ਹਨਾ। ਤੇ ਮੈਨੂੰ ਦੇਖੋ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਮੈਲਕਮ ਟਰਨਬਲ ਪ੍ਰਾਈਮ ਮਿਨਿਸਟਰ ਸੀ ਨਾ 2-3 ਸਾਲ ਪਹਿਲਾਂ, ਤਾਂ ਇਹ ਉਹਨੇ ਇੱਕ ਡਿਪਾਰਟਮੈਂਟ ਬਣਾਇਆ ਸੀ ਕਾਊਂਟਰ ਅਟੈਕ ਵਾਲਾ, ਮਤਲਬ ਜਿਹੜੇ ਜਿਹੜੇ ਕਹਿੰਦੇ ਨਾ ਚਾਈਨਾ ਨੇ ਹੈਕ ਕਰ ਲਿਆ, ਇਹਨਾਂ ਨੇ ਆਪਣੇ ਇਹਨਾਂ ਨੇ ਅਫੀਸ਼ੀਅਲ ਡਿਪਾਰਟਮੈਂਟ ਹੈ ਲੋਕਾਂ ਨੂੰ ਖਰਾਬ ਕਰਨ ਦਾ, ਸਾਈਬਰ ਅਟੈਕ ਕਰਨ ਦਾ ਹਨਾ। ਸੋ ਜੇ ਹੁਣ ਇਹ ਦੇਖਿਆ ਪੁੱਛਿਆ ਜਾਵੇ ਇਹਨਾਂ ਨੂੰ ਵੀ ਆਸਟ੍ਰੇਲੀਆ ਵਾਲਿਆਂ ਨੂੰ ਵੀ ਤੁਹਾਡਾ ਆਪਣਾ ਡਿਪਾਰਟਮੈਂਟ ਇਹ ਕੰਮ ਕਰਦਾ ਹੈ, ਤੁਹਾਡਾ ਬਜਟ ਹੈ, ਠੀਕ ਹੈ, ਤੁਸੀਂ ਲੋਕਾਂ ਦੇ ਦੇਸ਼ਾਂ ਨੂੰ ਦੇ ਲਈ ਹੈਕਿੰਗ ਕਰਦੇ ਆ, ਉੱਥੇ ਕਰਦੇ ਆ, ਆਪਣਾ ਪਹਿਲਾਂ ਪ੍ਰੋਟੈਕਟ ਹੀ ਕਰ ਲਓ, ਬਾਕੀ ਤਾਂ ਬਾਅਦ ਦੀਆਂ ਗੱਲਾਂ ਹਨਾ। ਜਿਹੜਾ ਬਜਟ ਜਾ ਰਿਹਾ ਬਿਜ਼ਨਸਾਂ ਨੂੰ ਹਾਈਜੈਕ ਕਰਨ, ਔਰ ਕਿਆ ਪਤਾ ਪਿੱਛੇ ਆ ਪਈ ਹੁਣ, ਯੂ ਨੈਵਰ ਨੋ ਹਨਾ, ਕੋਈ ਪਤਾ ਨੀ ਉੱਥੇ ਕੀ ਚੱਲ ਰਿਹਾ।
ਸਾਈਬਰ ਅਟੈਕ ਜਿਹੜਾ ਹੁੰਦਾ, ਚਲੋ ਇਹਦੇ ਤੇ ਤਾਂ ਗੱਲਬਾਤ ਕਿਸੇ ਲਈ ਹੋਰ ਕਰਾਂਗੇ, ਇਹਦੀ ਥੋੜੀ ਘੋਖ ਕਰਕੇ ਤੁਸੀਂ ਮੈਨੂੰ ਇਹ ਦੱਸੋ, ਮੈਂ ਤੁਹਾਨੂੰ ਸਵਾਲ ਪੁੱਛਦਾ, ਜਿਹੜਾ ਇੰਡੀਆ ਚਾਈਨਾ ਦਾ ਕੋਨਫਲਿਕਟ ਇਸ ਵੇਲੇ ਹੋ ਰਿਹਾ ਆ, ਉਹਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਦਿੱਲੀ ਦੀ ਕਿੱਦਾਂ ਟੈਕਲ ਕਰ ਰਹੀ ਹੈ, ਵਧੀਆ ਟੈਕਲ ਕਰ ਰਹੀ ਜਾਂ ਉਹਦੇ ਚ ਗੈਪਸ ਹੈਗੇ?
ਦੇਖੋ ਉਹਨਾਂ ਦੀ ਕੋਈ ਬਰੀਫਿੰਗ ਤਾਂ ਆ ਨੀ ਰਹੀ ਅਫੀਸ਼ੀਅਲ, ਠੀਕ ਹੈ, ਬਰੀਫਿੰਗ ਤਾਂ ਹੁਣ ਮੋਦੀ ਦਾ ਇੱਕੋ ਬਿਆਨ ਆਇਆ ਆ ਵੀ ਨਾ ਕਿਸੇ ਨੇ ਕਬਜ਼ਾ ਕੀਤਾ ਸਾਡੇ ਤੇ, ਨਾ ਅਸੀਂ ਅਟੈਕ ਕੀਤਾ, ਉੱਥੇ ਤਾਂ ਆਹ ਗੱਲ ਹੋਈ ਹੈ ਉਹਨਾਂ ਨੇ ਸਾਡੇ ਤੇ ਅਟੈਕ ਕਰਕੇ ਇੰਨੇ, ਅਸੀਂ ਏਦਾਂ ਗੱਲ ਹੋਈ ਆ। ਜਿਹੜੀ ਮਿਨਿਸਟਰ ਵਗੈਰਾ ਆ ਉਹ ਕੋਈ ਵੀ ਮਤਲਬ ਬਿਆਨ ਇਸ ਤਰ੍ਹਾਂ ਨਹੀਂ ਦੇ ਰਹੇ, ਪਰ ਜਿਹੜਾ ਮਤਲਬ ਫਿਰ ਉਹੀ RSS ਦੇ ਬਿਆਨ ਆ ਰਹੇ ਨੇ, ਐ ਕਰ ਦੋ ਓ ਕਰ ਦੋ, ਪਤਾ ਨੀ ਉਹ ਦੇ ਰਹੇ ਨੇ, ਪਤਾ ਨੀ ਮੈਨੂਫੈਕਚਰ ਕੀਤੇ ਜਾ ਰਹੇ, ਉਹ ਵੀ ਕੋਈ ਅਫੀਸ਼ੀਅਲ ਨੀ ਹੈਗਾ ਹਨਾ। ਪਰ ਜਿਹੜਾ ਸੋਸ਼ਲ ਮੀਡੀਆ,
ਇਹ ਸੋਸ਼ਲ ਮੀਡੀਆ ਤੇ ਸੁਣ ਲਓ, ਸੋਸ਼ਲ ਮੀਡੀਆ ਵਾਲੇ ਪਤਾ ਕੀ ਕਹਿੰਦੇ ਆ, ਕਿਹੜੇ ਜੀ ਆਹ ਆਪਣੇ ਗੁਜਰਾਤੀ ਉੱਥੇ ਭੇਜਣੇ ਚਾਹੀਦੇ ਆ, ਪੰਜਾਬੀ ਕਿਉਂ ਭੇਜੇ ਆ ਕਿ ਪੰਜਾਬੀ ਉੱਥੇ ਸ਼ਹੀਦ ਹੋਏ ਆ, ਇੰਨੇ ਸਾਡੇ 4 ਨੌਜਵਾਨ ਸਰਦਾਰ ਸ਼ਹੀਦ ਹੋਏ ਆ ਉੱਥੇ, ਤੇ ਬਿਹਾਰ ਦੇ ਵੀ 6 ਨੌਜਵਾਨ ਸ਼ਹੀਦ ਹੋਏ ਆ, ਹੁਣ ਸਟੇਟ ਦੇ ਵੀ ਨੌਜਵਾਨ ਸ਼ਹੀਦ ਹੋਏ ਆ, ਕਿ ਉੱਥੇ ਕਹਿੰਦੇ ਜੀ ਮੋਦੀ ਨੂੰ, ਮੋਦੀ ਦੇ ਸਟੇਟ ਵਿੱਚੋਂ ਉੱਥੇ ਜਾਣੇ ਚਾਹੀਦੇ, ਮੋਦੀ ਨੂੰ ਜਾਂ RSS ਵਾਲੇ ਡਾਂਗਾ ਲੈ ਕੇ ਉੱਥੇ ਜਾਣੇ ਚਾਹੀਦੇ ਆ, ਲੜਾਈ ਅਸੀਂ ਡਾਂਗਾਂ ਦੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ, ਤਾਂ ਇੰਨਾ ਅਮਨਦੀਪ ਏਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ, ਕਿਉਂ ਹੁਣ ਤੇ 20-25 ਆ ਕਿੰਨੇ ਹੁੰਦੇ ਸੋਸ਼ਲ ਮੀਡੀਆ ਤੇ,
ਅਫੀਸ਼ੀਅਲੀ ਗਵਰਨਮੈਂਟ ਵੱਲੋਂ। ਦੇਖੋ ਮੈਨੂੰ ਯਾਦ ਹੈ ਕਿ ਜਦੋਂ ਕਾਰਗਿਲ ਦੀ ਜੰਗ ਚੱਲ ਰਹੀ ਸੀ ਨਾ, ਉਦੋਂ ਸ਼ਾਇਦ ਕਾਂਗਰਸ ਦੀ ਸਰਕਾਰ ਸੀਗੀ ਜਾਂ ਅਟਲ ਬਿਹਾਰੀ, ਆਈ ਐਮ ਨੋਟ ਸ਼ੋਰ, 2004 ਚ ਹੋਈ ਸੀ ਸ਼ਾਇਦ। ਦੇਖੋ ਉਦੋਂ ਜਿਹੜੀ ਬਰੀਫਿੰਗ ਹੁੰਦੀ ਸੀਗੀ ਉਹ ਇੱਕ ਸਿੱਖ ਸਰਦਾਰ ਜਨਰਲ ਦੇ ਰਿਹਾ ਹੁੰਦਾ ਸੀਗਾ, ਪ੍ਰੋਪਰ ਦੇ ਰਿਹਾ ਹੁੰਦਾ ਸੀ, ਏਅਰਫੋਰਸ ਦੇ ਵੀ ਦੇ ਰਹੇ ਹੁੰਦੇ ਸੀ ਹਨਾ, ਤੇ ਕੋਈ ਉਹਦੇ ਚ ਮਿਨਿਸਟਰ ਨੀ ਸੀ ਬੈਠਾ ਹੁੰਦਾ, ਕੋਈ ਉਹਦੇ ਵਿੱਚ ਅਫੀਸ਼ੀਅਲ ਨੀ ਸੀ ਬੈਠਾ ਹੁੰਦਾ, ਸਿਰਫ ਤੇ ਸਿਰਫ ਫੌਜ ਜਿਹੜੀ ਆ ਉਹ ਬਰੀਫਿੰਗ ਡੇਲੀ ਦਿੰਦੀ ਹੁੰਦੀ ਸੀਗੀ, ਕਿਉਂਕਿ ਉਹ ਜਿਹੜੀ ਟਰੂ ਇਨਫੋਰਮੇਸ਼ਨ ਹੈ ਹੁਣ ਜਿਹੜੀ ਆ ਰਹੀ ਹੈ, ਟਰੂ ਇਨਫੋਰਮੇਸ਼ਨ ਫੌਜੀ ਦੇ ਰਹੇ ਨੇ, ਮਿਲਟਰੀ ਦੇ ਰਹੀ ਆ, ਉਹ ਆ ਰਹੀ ਹੈ ਜਿਹੜੀ ਆ, ਮਤਲਬ ਉਹੀ ਦੱਸ ਸਕਦੇ ਨੇ ਕਿਉਂਕਿ ਦੇ ਵਰ ਪ੍ਰੈਜ਼ੈਂਟ ਐਟ ਦੈਟ ਟਾਈਮ ਹੈ ਨਾ। ਹਾਂਜੀ ਹੁਣ ਚਲੋ ਅੱਗੇ ਆਪਾਂ ਮੈਸੇਜ ਲੈਂਦੇ ਹਾਂ, ਤੇ ਕਹਿੰਦੇ ਹੁਣ ਤੁਸੀਂ ਧੱਕੇ ਨਾਲ ਗਾਣਾ ਲਾ ਦਿਓ ਧੱਕੇ ਤੇ, ਜੱਟਾ ਸ਼ਰੇ ਆਮ ਵੇ ਤੂੰ ਧੱਕਾ ਕਰਦਾ, ਲਾਨੇ ਜੀ ਲਾਨੇ ਤੇ ਸਾਡੇ ਨਾਲ ਸਾਡੇ ਜਗਤਾਰ ਭਾਜੀ ਜੁੜੇ ਨੇ ਹਾਂਗਕਾਂਗ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਸਾਰੀ ਦੁਨੀਆਂ ਚੀਨ ਦੇ ਸਮਾਨ ਤੇ ਨਿਰਭਰ ਹੋ ਚੁੱਕੀ ਹੈ ਤੁਹਾਨੂੰ ਲੱਗਦਾ ਕਿ ਚੀਨ ਤੋਂ ਬਿਨਾਂ ਦੁਨੀਆਂ ਦਾ ਸਰ ਜੂਗਾ ਜਿੱਥੇ ਤੱਕ ਭਾਰਤ ਦੀ ਗੱਲ ਹੈ ਮੇਰੇ ਦੋਸਤ ਦਾ ਚੀਨ ਗਰੋਸਰੀ ਸਟੋਰ ਹੈ ਹਾਂਗਕਾਂਗ ਦੇ ਵਿੱਚ ਚੰਡੀਗੜ੍ਹ ਉਸਨੇ ਦਫ਼ਤਰ ਖੋਲਿਆ ਪੰਜ ਕੁ ਮਹੀਨੇ ਅੱਛਾ ਕੁਛ ਉਹ ਮੈਸੇਜ ਉਹਨਾਂ ਦਾ ਪੂਰਾ ਆਇਆ ਨਹੀਂ ਟਾਈਪ ਕਰ ਰਹੇ ਨੇ ਚਲੋ ਮੈਂ ਪੜ੍ਹਾਂਗਾ ਅਮਰੀਕ ਭਾਜੀ ਹੁਣ ਇੱਕ ਹੋਰ ਆਸਟ੍ਰੇਲੀਆ ਦੇ ਵਿੱਚ ਚੇਂਜ ਆਈ ਹੈ ਪਰਸੋਂ ਚੌਥ ਦੀ ਇਹਦੇ 'ਤੇ ਫੇਸਬੁੱਕ ਦੇ ਉੱਤੇ ਥੋੜ੍ਹਾ ਜਿਹਾ ਡਿਬੇਟ ਵੀ ਹੋਇਆ ਸੀ ਮੈਂ ਵੀ ਹਿੱਸਾ ਲਿਆ ਸੀ ਕਿ ਜਿਹੜੀ ਯੂਨੀਵਰਸਿਟੀ ਦੀਆਂ ਫੀਸ ਹੈ ਉਹ ਬਹੁਤੇ ਕੋਰਸਾਂ ਦੇ ਵਿੱਚ ਘਟਾ ਦਿੱਤੀਆਂ ਗਈਆਂ ਨੇ ਠੀਕ ਹੈ ਔਰ ਕਈ ਕੋਰਸਾਂ ਦੀਆਂ ਫੀਸਾਂ ਜਿਹੜੀਆਂ ਉਹ ਦੁੱਗਣੀਆਂ ਤਿੱਗਣੀਆਂ ਕਰ ਦਿੱਤੀਆਂ ਗਈਆਂ ਨੇ ਮੈਨੂੰ ਲੱਗਦਾ ਇਹ ਵੀ ਆਪਣਾ ਪ੍ਰੋਗਰਾਮ ਸੁਣਦੇ ਆ ਦਿਲ ਵਾਲੀ ਗੱਲ ਤੁਹਾਡੀਆਂ ਗੱਲਾਂ ਸੁਣਦੇ ਰਹਿੰਦੇ ਆ ਫਿਰ ਪਾਲਿਸੀ ਬਣਾਉਂਦੇ ਆ ਹਾਂ ਲੱਗਦਾ ਹੈ ਮੈਨੂੰ ਜਿਹੜੀਆਂ ਮਤਲਬ ਡਿਗਰੀਆਂ ਆਪਾਂ ਜਿੱਦਾਂ ਗੱਲਾਂ ਕਰਦੇ ਹਾਂ ਵੀ ਸਕਿੱਲ ਬੇਸਡ ਹੁੰਦੀਆਂ ਡਿਗਰੀਆਂ ਸਾਇੰਸ ਦੀਆਂ ਹੋ ਗਈਆਂ ਹਨਾ ਆਈ ਟੀ ਦੀਆਂ ਹੋ ਗਈਆਂ ਇਹ
ਇਨ ਦਾ ਫਿਊਚਰ ਜਿਹੜੀਆਂ ਜਿਹੜੇ ਕੰਮ ਜਿਹਨਾਂ ਚੋਂ ਨਿਕਲਣੇ ਆ ਉਹ ਟ੍ਰੇਡ ਡਿਗਰੀਆਂ ਜਿਹੜੀਆਂ ਆ ਨਾ ਟ੍ਰੇਡ ਰਿਲੇਟਡ ਡਿਗਰੀਆਂ ਜਾਂ ਪ੍ਰੋਫੈਸ਼ਨ ਪ੍ਰੋਫੈਸ਼ਨ ਦੇ ਨਾਲ ਰਿਲੇਟਡ ਡਿਗਰੀਜ਼ ਆ ਇਹਦੀ ਇਹਨਾਂ ਦੀ ਡਿਮਾਂਡ ਆਸਟ੍ਰੇਲੀਆ ਦੇ ਵਿੱਚ ਫਿਊਚਰ ਦੇ ਵਿੱਚ ਜ਼ਿਆਦਾ ਹੋਊਗੀ ਉਹਨਾਂ ਡਿਗਰੀਆਂ ਦੀ ਜਿਹੜੀ ਫੀਸ ਘਟਾਈ ਗਈ ਆ ਅਤੇ ਜਿਹਨਾਂ ਡਿਗਰੀਆਂ ਦੀ ਬਹੁਤੀ ਡਿਮਾਂਡ ਨਹੀਂ ਹੋਊਗੀ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਫੀਸ ਜਿਹੜੀ ਆ ਦੁੱਗਣੀ ਤਿੱਗਣੀ ਕਰ ਦਿੱਤੀ ਗਈ ਤਾਂ ਕਿ ਉਹ ਫੀਸ ਹੀ ਨਾ ਦੇ ਸਕਣ ਕਾਰਨ ਲੋਕ ਕੋਰਸ ਨਾ ਕਰਨ ਉਹਨਾਂ ਨੂੰ ਓਦਾਂ ਡੀਮੋਰਲਾਈਜ਼ ਨਹੀਂ ਕੀਤਾ ਕਿ ਕੋਰਸ ਐਲੀਮੀਨੇਟ ਹੀ ਕਰ ਦੇਣਾ ਜਿਹਦੇ ਕਰ ਨਹੀਂ ਨਾ ਸਕਦੇ ਇੱਥੇ ਕਿ ਇਹਦਾ ਚੱਕਰ ਇਹ ਆ ਕਿ ਫਿਊਚਰ ਦੇ ਵਿੱਚ ਜਿਹੜੀਆਂ ਡਿਗਰੀਆਂ ਦੀ ਡਿਮਾਂਡ ਹੋਊਗੀ ਜਿਹਨਾਂ ਕੰਮ ਦੀ ਡਿਮਾਂਡ ਹੋਊਗੀ ਉਹ ਲੋਕਾਂ ਨੂੰ ਜ਼ਿਆਦਾ ਪ੍ਰੋਵਾਈਡ ਕਰੋ ਜਿਹੜੀਆਂ ਮਹਿੰਗੀਆਂ ਜਿਹੜੀਆਂ ਦੀ ਲੋੜ ਨਹੀਂ ਉਹਨੂੰ ਮਹਿੰਗੀਆਂ ਕਰਕੇ ਲੋਕਾਂ ਨੂੰ ਡਾਇਵਰਟ ਆਪਣੇ ਆਪ ਹੀ ਹੋ ਜਾਣਾ ਉਹਨੀ ਇਹ ਮੇਰੇ ਖਿਆਲ ਚ ਇਹ ਆ
ਆਪਣਾ ਜਿਹੜਾ ਇੰਡੀਅਨ ਸਾਡੇ ਸਟੂਡੈਂਟ ਵੀਰ ਨੇ ਉਹਨਾਂ ਦੇ ਉੱਤੇ ਕੀ ਇਹਦਾ ਅਸਰ ਪਵੇਗਾ ਇਹ ਵੀ ਆਪਾਂ ਗੱਲ ਕਰਨੀ ਆ ਪਰ ਪਹਿਲਾਂ ਮੈਂ ਤੁਹਾਨੂੰ ਓਵਰਵਿਊ ਦੱਸ ਦਿੰਦਾ ਕਿ ਜਿੱਦਾਂ ਆਰਟਸ ਦੀਆਂ ਡਿਗਰੀਆਂ ਜਿੱਦਾਂ ਇੰਡੀਆ ਨੇ ਆਪਾਂ ਕਰ ਲਈ ਬੀ ਏ ਫੈਟ ਦੀਆਂ ਲੱਗ ਗਈਆਂ ਜੇ ਬੀ ਐਡ ਦੇ ਮਤਲਬ ਬੀ ਐਡ ਹੋਰ ਕੋਈ ਬੀ ਐਡ ਕਰੀ ਜਾ ਰਿਹਾ ਬੀ ਏ ਕਰੀ ਆਹੋ ਚਲੋ ਹੁਣ ਆਪਣਾ ਨਾਂ ਨਾ ਲਿਆ ਕਰੋ ਇੱਦਾਂ ਆਪਾਂ ਤਾਂ ਬਹੁਤ ਪੜ੍ਹੇ ਹੋਏ ਜਿੱਦਾਂ ਹੁਣ ਉਹਦੇ ਵਿੱਚ ਵੀ ਬੀ ਏ ਦੇ ਵਿੱਚ ਵੀ ਕਮਰਸ ਕੋਈ ਕੋਈ ਕਰਦਾ ਹੁੰਦਾ ਸੀ ਮਤਲਬ ਜਿਹੜਾ ਦੇਖੋ ਇਕਨੋਮਿਕਸ ਲੈ ਲਈ ਜੀ ਜਾਣੀ ਕਿ ਜਿਸ ਟਾਈਮ ਪਾਸ ਕਰਨ ਨੂੰ ਚਲੋ ਮੈਨੂੰ ਡਿਗਰੀ ਮਿਲ ਜਾਊਗੀ ਕਹਿਣ ਨੂੰ ਹੋ ਜਾਊਗਾ ਵੀ ਮੁੰਡਾ ਬੀ ਏ ਕੀਤੀ ਉਹ ਵਿਆਹ ਹੋ ਜਾਊਗਾ ਇਹਦਾ ਹਨਾ ਕੁੜੀਆਂ ਨੇ ਜੀ ਚਲੋ ਚੌਦਾਂ ਪਾਸ ਠੀਕ ਹੈ ਤੇ ਉਹ ਮਤਲਬ ਇਹ ਜਿਹੜਾ ਕਲਚਰ ਹੈ ਨਾ ਅਸਲ ਚ ਕੀ ਆ ਫਿਰ ਉਹ ਜਿੱਦਾਂ ਹੁਣ ਤੁਸੀਂ ਵੀ ਜਾਂਦੇ ਹੋਣੇ ਤੁਸੀਂ ਵੀ ਫਿਰ ਕੰਟੀਨਾਂ ਚ ਬੈਠੇ ਰਹਿੰਦੇ ਸੀਗੇ ਤੁਸੀਂ ਕਿਹੜੇ ਪੜ੍ਹਦੇ ਸੀਗੇ ਠੀਕ ਹੈ ਉੱਥੇ ਬੈਠੇ ਰਹਿਣਾ ਤੇ ਚਲੋ ਜੀ ਅੱਜ ਧਰਨਾ ਮਾਰ ਲਓ ਅੱਜ ਛੁੱਟੀ ਕਰਾ ਦੋ ਅੱਜ ਜਿਹੜੇ ਬੇਚਾਰੇ ਪਾੜੇ ਆ ਦੂਜੇ ਉਹਨਾਂ ਦੇ ਵੀ ਬੇੜੀਆਂ ਚ ਬੱਟੇ ਪਾ ਕੇ ਉਹਨਾਂ ਨੂੰ ਵੀ ਘਰਾਂ ਨੂੰ ਤੋਰ ਦੋ ਕਿਉਂਕਿ ਆਪਾਂ ਤਾਂ ਪੜ੍ਹਨਾ ਨੀ ਠੀਕ ਹੈ ਪ੍ਰੋਫੈਸਰ ਨੇ ਐਂ ਕਹਿ ਦਿੱਤਾ ਜਿਹੜੀ ਜ਼ਿਆਦਾ ਅਨਰੈਸਟ ਹੈ ਨਾ ਜਿਹੜੇ ਇਸ ਤਰ੍ਹਾਂ ਦੇ ਕੋਰਸਿਸ ਨੇ ਉਹ ਜ਼ਿਆਦਾ ਮਤਲਬ ਲੋਕ ਇਹਨਾਂ ਚ ਇਨਵੋਲਵ ਹੁੰਦੇ ਆ ਕਿਉਂਕਿ ਜਿਹੜੇ ਸਕਿੱਲਡ ਬੇਸਡ ਹੁੰਦੇ ਨੇ ਸਾਇੰਸ ਵਗੈਰਾ ਉਹ ਜ਼ਿਆਦਾ ਇੰਟੈਲੀਜੈਂਟ ਸਟੂਡੈਂਟ ਉਹ ਲੈਂਦੇ ਨੇ ਕੋਰਸ ਸੋ ਹੁਣ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੈ ਆਸਟ੍ਰੇਲੀਆ ਵਿੱਚ ਫੋਰ ਐਗਜ਼ਾਮਪਲ ਮਤਲਬ ਜੇ ਤੁਸੀਂ ਹਿਊਮੈਨਿਟੀਜ਼ ਦੀ 3 ਸਾਲ ਦੀ ਡਿਗਰੀ ਕਰਨੀ ਹੈ ਉਹਦੀ ਕੋਸਟ ਡਬਲ ਤੋਂ ਵੀ ਜ਼ਿਆਦਾ ਕਰ ਦਿੱਤੀ ਗਈ ਹੈ 20,000 ਕੋਸਟ ਸੀਗੀ ਉਹਦੀ ਹੁਣ ਉਹਦੀ 43,500 ਫੀਸ ਕਰ ਦਿੱਤੀ ਹੈ ਤੇ ਇਹਦੇ ਵਿੱਚ ਹਾਂਜੀ ਤੇ ਗੌਰਮੈਂਟ ਨੇ ਜਿਹੜਾ ਆਪਣਾ $3,000 ਉਹਦੇ ਚ ਹਿੱਸਾ ਪਾਉਂਦੀ ਹੈ ਉਹ ਘਟਾਤੀ ਕਿਉਂਕਿ ਗੌਰਮੈਂਟ ਨੂੰ ਕੋਸਟ ਕਰਦੀਆਂ ਨੇ ਇਹ ਡਿਗਰੀਆਂ ਫ੍ਰੀ ਵਾਲੀਆਂ ਤੇ ਹੁਣ ਜਿਹੜੀ ਲਾਅ ਡਿਗਰੀ ਆ ਜਿਹੜਾ ਲਾਅ ਆ ਲਾਅ ਦੀ ਡਿਗਰੀ ਕਰਨੀ ਆਸਟ੍ਰੇਲੀਆ ਦੇ ਵਿੱਚ ਇਹ $44,620 ਸੀ ਫੀਸ ਹੁਣ ਉਹ $58,000 ਹੋ ਗਈ ਆ ਦੂਜੇ ਪਾਸੇ ਦੇਖੋ ਪਾਲਿਸੀ ਕੀ ਆ ਪਾਲਿਸੀ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਅਨਫ ਲਾਇਰਸ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਆਰਟਸ ਦੇ ਨਾਲ ਰਿਲੇਟਡ ਇਕਾਨਮੀ ਦੀਆਂ ਜੋਬਸ ਅਕਾਊਂਟੈਂਟ ਦੀਆਂ ਹੈਗੀਆਂ ਉਹ ਵੀ ਘਟਦੀਆਂ ਜਾ ਰਹੀਆਂ ਆਪਾਂ ਅੱਗੇ ਵੀ ਇਹਦੇ ਬਾਰੇ ਗੱਲਾਂ ਚਿੰਤਨ ਕਰਦੇ ਰਹੇ ਹਾਂ ਕਿ ਇਹ ਜਿਹੜੀਆਂ ਹਾਈਪੋਥੈਟੀਕਲ ਜੋਬਸ ਨੇ ਹਨਾ ਜਿਹੜੀਆਂ ਟੋਟਲੀ ਥਰਡ ਟੀਅਰ ਤੇ ਆ ਜਾਂਦੀਆਂ ਕਿ ਪਹਿਲਾਂ ਤਾਂ ਪ੍ਰਾਇਮਰੀ ਜੋਬਸ ਹੋ ਗਈਆਂ ਫਿਰ ਸੈਕੰਡਰੀ ਜੋਬਸ ਹੋ ਗਈਆਂ ਫਿਰ ਆ ਜਾਂਦੀਆਂ ਥਰਡ ਡਿਗਰੀ ਜੋਬਸ ਉਹ ਤੋਂ ਵੀ ਇੱਕ ਹੋਰ ਲੇਅਰ ਬਾਹਰ ਨੂੰ ਟਰਸ਼ਰੀ ਜੋਬਸ ਹਨਾ ਉਹ ਜੋਬਸ ਜਿਹੜੇ ਹਾਂ ਲੋਕ ਕੀ ਕਰਦੇ ਨੇ ਲਓ ਜੀ ਹੋਰ ਕੁਛ ਨੀ ਮਿਲਿਆ ਤਾਂ ਸਾਡੇ ਮਗਰ ਬੀ ਏ ਚ ਭਰਤੀ ਹੋ ਜਾਓ ਜਸਟ ਟੂ ਕਿਲ ਦਾ ਟਾਈਮ
ਫਿਰ ਉੱਥੇ ਜਾ ਕੇ ਕੰਟੀਨਾਂ ਤੇ ਬੈਠੇ ਰਹਿਣਾ, ਸਟੂਡੈਂਟ ਯੂਨੀਅਨਾਂ ਚ ਬੈਠੇ ਰਹਿਣਾ। ਔਰ ਮਤਲਬ ਇਹ ਸਟੱਡੀ ਹੋਈ ਆ ਕਿ ਹੈਰਾਨੀ ਹੋ ਗਈ ਵੀ ਜਿਹੜੇ ਮੋਸਟਲੀ ਆਸਟ੍ਰੇਲੀਆ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਸਾਰੀ ਦੁਨੀਆਂ ਦੇ ਵਿੱਚ, ਉਹ ਜਿਹੜੀ ਪ੍ਰੋਟੈਸਟ ਦੇ ਵਿੱਚ ਭੀੜ ਹੁੰਦੀ ਹੈ ਜ਼ਿਆਦਾਤਰ ਉਹ ਯੂਨੀਵਰਸਿਟੀਆਂ ਦੇ ਵਿੱਚੋਂ ਜਿਹੜੇ ਹਿਊਮੈਨਿਟੀਜ਼ ਆਰਟਸ ਉੱਥੇ ਜਿਹੜੀਆਂ ਯੂਟੋਪੀਅਨ ਆਈਡੀਓਲੋਜੀਜ਼ ਹੈ ਹਨਾ, ਕਾਲਪਨਿਕ ਐ ਹੋਣਾ ਚਾਹੀਦਾ ਔ ਹੋਣਾ ਚਾਹੀਦਾ, ਉਹ ਜਿਹੜੇ ਲੋਕ ਨੇ ਉਹ ਉੱਥੇ ਉਹ ਭਰਤੀ ਹੋਈ ਹੁੰਦੀ ਹੈ, ਉਹ ਉੱਥੇ ਪਹੁੰਚੇ ਹੁੰਦੇ ਆ ਪ੍ਰੋਟੈਸਟ ਕਰਨ। ਮਤਲਬ ਦੇ ਆਰ ਐਂਟੀ ਐਵਰੀਥਿੰਗ, ਮੈਂ ਸਾਰੇ ਨੀ, ਮਤਲਬ ਉਹਨਾਂ ਵਿੱਚ ਬਹੁਤਾਤਾਂ ਨੂੰ ਇੱਦਾਂ ਟ੍ਰੇਨ ਕੀਤਾ ਜਾਂਦਾ ਆ ਕਿ ਹਰ ਚੀਜ਼ ਦਾ ਵਿਰੋਧ ਕਰਨਾ, ਬਸ ਸਰਕਾਰ ਦਾ ਵੀ ਵਿਰੋਧ ਕਰਨਾ, ਫਾਰਮਿੰਗ ਦਾ ਵੀ ਵਿਰੋਧ ਕਰਨਾ, ਇੰਡਸਟਰੀ ਦਾ ਵੀ ਵਿਰੋਧ ਕਰਨਾ, ਐਵਰੀਥਿੰਗ ਰਾਈਟ। ਸੋ ਇਸ ਕਰਕੇ ਉਹ ਜਿਹੜੀਆਂ ਐਗਰੀਕਲਚਰ ਮੈਥ ਇਹਨਾਂ ਦੀ ਜਿਹੜੀ ਡਿਗਰੀ ਸੀਗੀ ਇਹਨਾਂ ਦੀ ਫੀਸ 28,600 ਡਾਲਰ ਸੀਗੀ, ਹੁਣ ਉਹ ਘਟਾ ਕੇ 11,100 ਕਰ ਦਿੱਤੀ ਆ। ਠੀਕ ਹੈ, ਹੁਣ ਇਹਦੇ ਨਾਲ ਕੀ ਹੋਏਗਾ ਕਿ ਹਰ ਜਿਹੜਾ ਸਟੂਡੈਂਟ ਆ ਉਹਨੂੰ ਇੱਦਾਂ ਹੋਏਗਾ ਕਿ ਮੇਰੀ ਇਹਨਾਂ ਚ ਫੀਸ ਘੱਟ ਹੈ ਤੇ ਮੈਂ ਥੋੜਾ ਜਿਆਦਾ 9ਵੀਂ 10ਵੀਂ 11ਵੀਂ ਚ ਜ਼ੋਰ ਲਾਵਾਂ ਤੇ ਫਿਰ ਮੈਂ ਇਹ ਡਿਗਰੀਆਂ ਕਰ ਲਾਂ। ਇਹਨਾਂ ਦੀ ਜਿਹੜੀ ਜੋਬ ਪ੍ਰੋਬੇਬਿਲਿਟੀਜ਼ ਹੈ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਆ, ਔਰ ਮੈਨੂੰ ਲੱਗਦਾ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਸਕਿਲਡ ਜਿਹੜੀ ਵਰਕ ਫੋਰਸ ਹੈ ਉਹਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਨਾ ਕਿ ਜਿਹੜੇ ਯੂਟੋਪੀਅਨ। ਮਤਲਬ ਇਨ ਦਾ ਐਂਡ ਕਰਨਾ ਕੀ ਆ, ਉਹ ਡਿਪਾਰਟਮੈਂਟਾਂ 'ਚ ਦੇਖੋ ਸਕੂਲਾਂ ਕਾਲਜਾਂ ਦਾ ਬੁਰਾ ਹਾਲ ਹੋਇਆ ਪਿਆ, ਉਹ ਡਿਪਾਰਟਮੈਂਟ ਜਿਹੜੇ ਨੇ ਉਹ ਬਸ ਉਹ ਆਹ ਕਰ ਲਓ ਜੀ, ਇੱਥੇ ਆਹ ਧਾਰਨਾ ਦੇ ਦਿਓ ਜੀ, ਇਹ ਇੱਦਾਂ ਨਹੀਂ ਹੋਣਾ ਚਾਹੀਦਾ ਜੀ, ਕਲਾਈਮੇਟ ਚੇਂਜ ਹੋ ਗਏ ਜੀ, ਕਦੇ ਕਦੇ ਅਦਾਨੀ ਦਾ ਵਿਰੋਧ, ਜੇ ਹੁਣ ਹੋਰ ਕੋਈ ਵਿਰੋਧ ਨਹੀਂ ਲੱਭਿਆ ਤਾਂ ਅਮਰੀਕਾ ਦੇ ਵਿੱਚੋਂ ਲਹਿਰ ਸ਼ੁਰੂ ਉਹਦਾ ਵੀ ਆਪੇ ਹੀ ਵਿਰੋਧ ਕਰ ਲਓ ਇੱਥੇ, ਤੇ ਜੋ ਸਾਰੇ ਧੱਜੀਆਂ ਉਡਾ ਦਿਓ। ਹਾਂ ਮਤਲਬ ਦੈਟਸ ਦੇਖੋ ਇਹ ਰਿਐਲਿਟੀ ਆ ਹਨਾ, ਤੇ ਉੱਥੇ ਉਹ ਸਾਰੇ ਜਿਹੜੇ ਪਹੁੰਚੇ ਹੋ ਆ, ਨਾ ਉਹਨਾਂ ਨੂੰ ਕਿਸੇ ਦੀ ਸਿਹਤ ਦਾ ਖਿਆਲ, ਨਾ ਕੋਰੋਨਾ ਵਾਇਰਸ ਦਾ ਖਿਆਲ, ਨਾ ਵਾਸਤਾ। ਸੋ ਸਰਕਾਰਾਂ ਦੇਖਦੀਆਂ ਸਾਰਾ ਕੁਛ, ਲੋਕ ਵੀ ਦੇਖਦੇ ਨੇ, ਸਦਾਈ ਨਹੀਂ ਹੈਗੇ ਹਨਾ, ਤੇ ਇਸ ਕਰਕੇ ਨਾ ਇਹ ਜਿਹੜੀਆਂ ਫੀਸਾਂ ਆ ਮੇਰੇ ਖਿਆਲ ਦੇ ਵਿੱਚ ਇਹ ਦੇਸ਼ ਦੇ ਲਈ ਲਾਹੇਵੰਦ ਹੈ, ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਕਿ ਜੇ ਡਿਗਰੀ ਕਰਨ ਦੀ ਲੋੜ ਹੈ ਨਹੀਂ ਹੈਗੀ ਤਾਂ ਨਾ ਕਰੋ, ਡਿਪਲੋਮੇ ਨਾਲ ਸਰਦਾ ਡਿਪਲੋਮਾ ਕਰਕੇ ਜੋਬ ਕਰੋ, ਜਦੋਂ ਲੋੜ ਹੋਊਗੀ ਉਦੋਂ ਕਰ ਲਿਓ ਡਿਗਰੀ ਜੇ ਲੋੜ।
ਇੱਕ ਕਨਸੈਪਟ ਆ ਅਮਦੀਪ, ਇੱਕ ਕਨਸੈਪਟ ਆ, ਇਟ ਡਸਨਟ ਮੈਟਰ ਕਹਿੰਦੇ ਆ ਕਿ ਡਸਨਟ ਮੈਟਰ ਹਾਉ ਬਿਗ ਯੂ ਸਟਾਰਟ ਵਿਦ, ਇਟ ਮੈਟਰਸ ਹਾਉ ਸੂਨ ਯੂ ਸਟਾਰਟ ਵਿਦ, ਤਾਂ ਤੁਸੀਂ ਜ਼ਿਆਦਾ ਕਾਮਯਾਬ ਹੋ ਸਕਦੇ ਆ। ਕਿੰਨੀ ਛੇਤੀ ਤੁਸੀਂ ਜੋਬ ਤੇ ਲੱਗਦੇ ਆ ਉਹ ਤੁਸੀਂ ਤਾਂ ਹੀ ਹੋਵੋਗੇ ਜੇ ਤੁਸੀਂ ਕੋਈ ਨਾ ਡਿਪਲੋਮਾ ਕੀਤਾ, ਛੋਟੀ ਡਿਗਰੀ ਕੀਤੀ, ਸਿੱਧੇ ਕੰਮ ਤੇ ਲੱਗ ਗਏ। ਉਸ ਤੋਂ ਬਾਅਦ ਅਗਰ ਤੁਹਾਡਾ ਇੰਟਰਸਟ ਹੈਗਾ ਤਾਂ ਕੰਮ ਲੱਗੇ ਲੱਗੇ ਵੀ ਬਹੁਤ ਡਿਗਰੀਆਂ ਤੁਸੀਂ ਕਰ ਸਕਦੇ।
ਇੱਧਰ ਬਲਰਾਜ ਸਿੰਘ ਹੁਣੀ ਸ਼ੁਕਰਾਨਾ ਕਰ ਰਹੇ ਨੇ ਰੱਬ ਦਾ ਲੱਖ ਲੱਖ, ਕਹਿੰਦੇ ਵੀ ਆਹ ਫੀਸਾਂ ਤੋਂ ਬਾਅਦ ਤਾਂ ਆਪਾਂ ਇਹੀ ਕਹਿ ਸਕਦੇ ਆਪਾਂ ਭਲੇ ਵੇਲੇ ਚ ਕਹਿੰਦੇ ਬੀ ਏ ਕਰ ਲਈ ਸੀ।
ਬਾਕੀ ਗੱਲ ਠੀਕ ਹੈ, ਬਾਕੀ ਗੱਲ ਠੀਕ ਹੈ,
ਬਿਲਕੁਲ ਸਹੀ ਹੈ। ਤੇ ਬਿਕਰਮਜੀਤ ਸਿੰਘ ਸਾਡੇ ਨਾਲ ਵਾਲਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਸ਼ੁਕਰਾਨਾ ਤੁਹਾਡਾ। ਤੇ ਕਰਨੈਲ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਪੰਜਾਬ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਸਾਡੇ ਨਾਲ ਸਾਂਝਾ ਹੋਰ ਬਹੁਤ ਸਾਰੇ ਸੱਜਣ ਪਾ ਰਹੇ ਨੇ, ਹਾਂਜੀ ਬਲਤੇਜ ਸਿੰਘ ਬਾਜਾ ਖਾਨਾ, ਹਾਂਜੀ ਇਹ ਵੀ ਸਾਡੇ ਨਾਲ ਪ੍ਰੋਗਰਾਮ ਸ਼ਾਮਿਲ ਹੋਏ ਨੇ। ਤੇ ਇਹਨਾਂ ਦੀ ਤਸਵੀਰ, ਹਾਂਜੀ ਜੋੜੀਆਂ ਧੀਆਂ ਨੇ, ਬਹੁਤ ਸੋਹਣੀ ਤਸਵੀਰ ਹੈ ਬੱਚਿਆਂ ਦੀ, ਤੇ ਇਹ ਮੈਂ ਸ਼ੇਅਰ ਕਰਤੀ ਹੈ ਜੀ। ਗੁਰਵੀਰ ਸਿੱਧੂ ਨੇ ਤਸਵੀਰ ਭੇਜੀ ਹੈ ਜੀ, ਆਹ ਤਾਂ ਕਿਆ ਬਾਤ ਹੈ, ਉਹਨਾਂ ਦੀ ਬੇਟੀ ਨੂੰ ਇਹ ਖੁਰਚਣਾ ਚਲਾਉਣਾ ਸਿਖਾ ਰਹੇ ਨੇ, ਖੋਆ ਮਾਰ ਰਹੇ ਨੇ, ਤੇ ਕਹਿੰਦੇ ਕਿ ਫਰੈਸ਼ ਮਿਲਕ ਲਿਆਂਦਾ ਡੈਰੀ ਤੋਂ ਤੇ ਖੋਇਆ ਬਣਾਇਆ, ਟੇਸਟ ਕਰਨ ਲਈ ਆ ਜਾਓ। ਆਉਣ ਨੂੰ ਤਾਂ ਦਿਲ ਕਰਦਾ ਪਰ ਸਰਕਾਰ ਨਹੀਂ ਆਣ ਦਿੰਦੀ ਜੀ, ਕੀ ਕਰੀਏ, ਰਿਸਟ੍ਰਿਕਸ਼ਨਸ ਲਾਈਆਂ ਹੋਈਆਂ। ਅਸੀਂ ਤਾਂ ਫਿਰਦੇ ਹਾਂ ਜੀ, ਅਸੀਂ ਤਾਂ ਫਿਰਦੇ ਹਾਂ ਫਿਰਨ ਨੂੰ, ਪਰ ਕੀ ਕਰੀਏ। ਤੇ ਸਾਡੇ ਨਾਲ ਦੀਪਜੋਤ ਸੋਈ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਲਰਟ ਪ੍ਰਿੰਟਿੰਗ ਤੋਂ। ਤੇ ਕਹਿੰਦੇ ਨੇ ਕਿ ਉੱਦਾਂ ਕਹਿੰਦੇ ਡੰਡੀਆਂ ਜਿਹੀਆਂ ਖੇਡਦੇ ਰਹਿੰਦੇ ਆ, ਠੀਕ ਹੈ ਅੱਛਾ ਇਹਨਾਂ ਦੀ ਗੱਲ ਕਰ ਰਹੇ ਨੇ। ਤੇ ਅੱਛਾ ਪੂਰਾ ਮੈਸੇਜ ਕਹਿੰਦੇ ਆ, ਲੱਲੀ ਫੱਲੀ ਲੋਕਾਂ ਜਿਨ੍ਹਾਂ ਨੂੰ ਜੂਨ ਮਹੀਨਾ ਆਉਂਦੇ ਹੀ ਭਾਰਤ ਵਿੱਚ ਖਤਰਾ ਮਹਿਸੂਸ ਹੋਣ ਲੱਗ ਜਾਂਦਾ ਆ, ਉਹਨਾਂ ਨੂੰ ਬਚਾਵੇ ਨਾ ਭੇਜੋ, ਹੁਣ ਉਹਨਾਂ ਨੂੰ ਜਿਹੜੇ ਖਾਕੀ ਅੱਛਾ ਕੱਛਿਆਂ ਵਾਲੇ ਨੇ ਜੀ, ਉਹ ਇਹੀ ਤਾਂ ਗੱਲ ਹੈ ਨਾ ਵੀ ਕਈ ਲੋਕ ਬੜਕਾ ਮਾਰਦੇ ਨੇ, ਹੁੰਦਾ ਕੱਖ ਨੀ। ਰਾਜਨਦੀਪ ਸਿੰਘ ਵੀ ਕੈਨਬਰਾ ਤੋਂ ਜੁੜੇ। ਬਾਕੀ ਭਾਜੀ ਗੁਰਨਾਮ ਸਿੰਘ ਕੀ ਕਹਿੰਦਾ ਫਿਰ ਡਿਗਰੀ ਬਾਰੇ, ਉਹਦੇ ਕੀ ਵਿਚਾਰ?
ਗੁਰਨਾਮ ਸਿੰਘ ਨੀ ਕਹਿੰਦਾ, ਗੁਰਨਾਮ ਸਿੰਘ ਦਾ ਛੋਟਾ ਭਰਾ ਜੀ ਹਰਨਾਮ ਸਿੰਘ ਕਹਿੰਦਾ। ਹਰਨਾਮ ਸਿੰਘ ਨਾਲ ਮੇਰੀ ਗੱਲ ਹੋਈ ਹੈ, ਗੁਰਨਾਮ ਸਿੰਘ ਨਾਲ ਪਿਛਲੀ ਵਾਰੀ ਗੱਲ ਹੋਈ,
ਉਹ ਚੱਕਿਆ ਨੀ ਸੀ ਫੋਨ, ਪ੍ਰਾਹੁਣੇ ਛੱਡਣ ਗਿਆ ਸੀ।
ਹਾਂਜੀ, ਪ੍ਰਾਹੁਣੇ ਛੱਡਣ ਗਿਆ ਸੀ ਨਾ, ਜਲੇ ਆਇਆ ਤਾਂ ਪੇਸ਼ ਇਹੀ ਰੱਖ ਸਰ।
ਕੀ ਕਹਿੰਦੇ?
ਤੇ ਮੈਂ ਨਾ ਉਹਨੂੰ ਪਰਸੋਂ ਜਿਹਾ ਫੋਨ ਕੀਤਾ ਹਰਨਾਮ ਸਿੰਘ ਨੂੰ, ਮੈਂ ਕਿਹਾ ਹਰਨਾਮ ਸਿੰਘ ਕੀ ਹਾਲ ਚਾਲ ਆ ਵੀ ਤੇਰੇ ਨਾ? ਵੀਰ ਜੀ ਬੜਾ ਵਧੀਆ ਹੈਗਾ, ਕੰਮ ਬਹੁਤ ਅੱਛਾ ਚੱਲ ਰਿਹਾ ਹੈਗਾ, ਸਭ ਕੁਛ ਠੀਕ ਠਾਕ ਹੈਗਾ। ਮੈਂ ਕਿਹਾ ਤੂੰ ਉਧਰ ਕਿੱਥੇ ਜਾ ਰਿਹਾ ਜੀ? ਭਾਜੀ ਜਾਣਾ ਕਿੱਥੇ ਹੈਗਾ, ਫਲੋਰ ਨੂੰ ਜਾਣਾ ਪੈਣਾ, ਫਲੋਰ ਜਾ ਰਹੇ ਸੀਗੇ ਜਿੱਦਾਂ ਆਪਣੀ ਅਧਿਕਾਰ ਕੌਰ ਆ ਉਹਨਾਂ ਦੇ ਕੋਲ ਜਾਣਾ ਪੈਂਦਾ, ਉਹਨਾਂ ਨੂੰ ਲੈ ਕੇ ਆਣਾ ਸੀ, ਉਧਰ ਗਏ ਸੀਗੇ ਉੱਥੇ ਤਾਂ ਲੈਣ ਗਏ ਸੀ। ਤੇ ਮੈਂ ਦੇਖੋ ਸਾਡੀ ਜਿਹੜੀ ਅਧਿਕਾਰ ਕੌਰ ਆ ਨਾ, ਸਾਡੀ ਜਿਹੜੀ ਵਾਈਫ ਹੈਗੀ ਹੈ, ਤੁਹਾਨੂੰ ਪਤਾ ਹੀ ਪਹਿਲਾਂ ਉਹਨਾਂ ਸੁਮਨ ਹੁੰਦਾ ਸੀ ਨਾ, ਤੇ ਬਾਅਦ ਵਿੱਚ ਜਿਹੜੀ ਮੇਰੀ ਮਾਂ ਨੇ ਨਾ, ਉਹਦਾ ਨਾਂ ਬਦਲ ਕੇ ਅਧਿਕਾਰ ਕੌਰ ਆ, ਤਾਂ ਹਰੇ ਅਧਿਕਾਰ ਉਹਦੇ ਕੋਲ ਚਲੇ ਗਏ ਨੇ। ਕੋਈ ਸਾਡੇ ਕੋਲ ਅਧਿਕਾਰ ਹੈ ਨੀ, ਸਾਡੇ ਕੋਲ ਤਾਂ ਇਹ ਵੀ ਅਧਿਕਾਰ ਹੈ ਨੀ ਕਿ ਅਸੀਂ ਦੱਸ ਸਕੀਏ ਅਸੀਂ ਕਿੱਥੇ ਅਰਜ਼ ਲੈ ਗਏ। ਮੈਂ ਕਿਹਾ ਉਹ ਤੇਰੀ ਵਾਈਫ ਕਿੰਨੀ ਪੜ੍ਹੀ, ਉਦਾਂ ਮੈਨੂੰ ਇੰਨਾ ਤਾਂ ਪਤਾ ਉਹਨੇ ਐਮ ਏ ਕੀਤੀ, ਉਹ ਬਸ 16 ਚ ਮੈਂ ਤਾਂ ਪਾਸ ਆ। ਵੀਰ ਜੀ ਉਹ ਲੋਕ ਕਹਿੰਦੇ ਨੇ ਕਿ ਉਹਨੇ ਡਬਲ ਐਮ ਏ ਕੀਤੀ ਆ, ਇੱਕ ਐਮ ਏ 16 ਸਾਲ ਦੀ ਹੈ ਤੇ ਇੱਕ ਹੋਰ ਐਮ ਏ 16 ਸਾਲ ਦੀ 32 ਹੋ ਗਏ, ਤੇ ਉਹਨਾਂ ਨੇ ਮਹਿਫਲ ਵੀ ਕੀਤੀ ਉਹ। ਉਹ ਕਹਿੰਦੇ ਮਹਿਫਲ ਕਿਹੜੀ ਡਿਗਰੀ ਆ, ਮਹਿਫਲ ਕਿਹੜੀ ਡਿਗਰੀ ਆ? ਉਹ ਪਈ ਉਹ ਜਿਹੜੀ ਡਿਗਰੀ ਜਿੰਨਾ ਆਪਣੇ ਪ੍ਰੋਫੈਸਰ ਲੱਗਦਾ ਹੈਗਾ, ਉਹ ਮੈਂ ਕਿਹਾ ਮਹਿਫਲ ਨੀ ਹੁੰਦੀ, ਉਹ ਐਮਫਿਲ ਹੁੰਦੀ ਆ। ਹਾਂਜੀ ਉਹ ਵੀ ਕੀਤੀ ਹੈਗੀ ਇੱਕ ਸਾਲ ਦੀ, ਐਮਫਿਲ ਵੀ ਕੀਤੀ ਹੈਗੀ ਹੈ। ਤੇ ਮੈਂ ਕਿਹਾ ਕਿੰਨੀਆਂ ਜਮਾਤਾਂ ਬਣ ਗਈਆਂ ਟੋਟਲ? ਮੇਰੇ ਖਿਆਲ ਚ ਮੈਂ ਕਿਹਾ ਮੈਂ ਤਾਂ ਨਾ 16 32 ਤੱਕ 33 ਜਮਾਤਾਂ ਪਾਸ ਆ ਤੇਰੀ ਵਾਈਫ। ਵੀਰ ਜੀ 33 ਜਮਾਤਾਂ ਤੁਸੀਂ ਗਲਤ ਕਰਕੇ, ਇਸ ਤਰ੍ਹਾਂ ਟੀਚਰ ਕਹਿੰਦੇ ਲਗਾ ਦਿੱਤਾ ਗਿਆ ਆਸਟ੍ਰੇਲੀਆ 33 ਜਮਾਤਾਂ ਕਿਸ ਤਰ੍ਹਾਂ ਪਾਸ ਹੈਗੇ ਆ, 33 ਜਮਾਤਾਂ ਕਿਸ ਤਰ੍ਹਾਂ ਪਾਸ ਹੈਗੇ? ਉਹ 19 ਜਮਾਤਾਂ ਪਾਸ ਨੇ ਗੇ ਵੀਰ ਜੀ, 19 ਜਮਾਤਾਂ ਪਾਸ ਨੇ, ਇੱਕ ਐਮਏ ਕੀਤੀ ਹੈਗੀ ਆ, ਇੱਕ ਐਮਏ ਹੋਰ ਕੀਤੀ ਆ। ਉਹ ਜਿਹੜੇ 14 ਸਾਲ ਪਹਿਲੇ ਹੈਗੇ ਨੇ ਉਹਦੇ ਬੇਸ ਤੇ ਦੂਜੀ ਐਮਏ ਕੀਤੀ, 14 ਤੁਸੀਂ ਦੁਬਾਰਾ ਕਿੱਦਾਂ ਕਾਊਂਟ ਕਰ ਲਓਗੇ? 14 ਤਾਂ 2 16 ਪਹਿਲੀ ਐਮਏ ਦੇ ਹੋ ਗਏ, ਤੇ ਦੂਜੀ ਐਮਏ 2 ਸਾਲ ਹੀ ਲੱਗੇ ਨਾ,
ਤੇ
18 ਹੋ ਗਏ, ਇੱਕ ਸਾਲ ਜਿਹੜਾ ਹੈਗਾ ਮਹਿਫਲ ਦਾ ਐਮਫਿਲ ਦਾ, ਤੇ 19 ਸਾਲ ਹੈਗੇ। ਵੀਰ ਜੀ ਤੁਸੀਂ ਗਲਤ ਕੈਲਕੂਲੇਸ਼ਨ ਕਰ ਰਹੇ, ਕਮਾਲ ਕਰਦੇ ਹੀ ਆ, ਤੁਹਾਨੂੰ ਇੰਨਾ ਨੀ ਪਤਾ ਹੈਗਾ ਕਿ 33 ਜਮਾਤਾਂ ਨਹੀਂ ਹੈਗੀਆਂ, ਇਹ 19 ਜਮਾਤਾਂ ਨੇ ਵੀਰ ਜੀ। ਤੇ ਇਸ ਤਰ੍ਹਾਂ ਕਾਫੀ ਪੜ੍ਹੇ ਲਿਖੇ ਨੇ, ਤੇ ਉਹਨਾਂ ਦਾ ਮੈਂ ਕਹਿਣਾ ਤਾਂ ਮੰਨਣਾ ਹੀ ਪੈਣਾ। ਅਸੀਂ ਤਾਂ ਮਸੀ ਹਾਰ ਜਿੱਦਾਂ ਬੜੀ ਮੁਸ਼ਕਲ ਦੇ ਨਾਲ 14 ਜਮਾਤਾਂ ਪਾਸ ਕੀਤੀਆਂ, ਉਹ ਵੀ ਏਦਾਂ ਹੀ ਕੀਤੀਆਂ, ਲੇਕਿਨ ਸਕਸੈਸਫੁਲ ਅਸੀਂ ਬੜੇ ਹੈਗੇ,
ਉਹਨਾਂ ਨੇ ਬੀਏ
ਬੜੇ ਸਕਸੈਸਫੁਲ ਹੈਗੇ, ਸਾਡੇ ਕਈ ਰੈਸਟੋਰੈਂਟ ਵਪਾਰ ਚੱਲਦਾ ਹੈਗਾ, ਮਿਲਟਰੀ ਨੂੰ ਸਪਲਾਈ ਕਰਦੇ ਵੀਰ ਜੀ ਅਸੀਂ ਚੀਜ਼ਾਂ, ਕਮਾਲ ਕਰਦੇ ਹੈਗੇ।
ਦੇਖੋ
ਏਦਾਂ ਅਮਰੀਕ ਸਿੰਘ ਜੀ ਗੱਲ ਹੈਗੀ ਇੱਕ ਹੋਰ,
ਅੱਛਾ
ਜਿਹੜੀ ਸਾਡੀ ਤਮੰਨਾ ਹੈਗੀ ਦੇਰ ਦੇ ਵਿੱਚ ਕਿ ਅਮਨਦੀਪ ਭਾਜੀ ਦੇ ਨਾਲ ਸਿੱਧੀ ਸਾਡੀ ਕਿਸੇ ਗੱਲ ਕਰਾ ਦੇਣੀ ਹੈਗੀ।
ਅੱਛਾ
ਮੈਂ ਕਿਹਾ ਤੇਰੀ ਅਗਲੇ ਹਫਤੇ ਨਾ ਅਮਨਦੀਪ ਦੇ ਨਾਲ ਸਿੱਧੀ ਗੱਲ ਕਰਾ ਦੂੰਗਾ,
ਆਪਾਂ ਰੇਡੀਓ ਤੇ ਨਾ ਕਰ ਲਈਏ, ਸਿੱਧਾ ਹੀ
ਤਿਆਰ ਰਹਿਣਾ ਪੈਣਾ, ਤੁਸੀਂ ਸਿੱਧਾ ਫੋਨ ਉਹਨੂੰ ਲਾਇਓ,
ਸਿੱਧਾ ਰੇਡੀਓ ਤੇ ਨਾ ਲੈ ਆਈਏ ਜਿੱਦਾਂ ਹੁਣ ਆਪਾਂ ਕਰਨੀ ਆ
ਰੇਡੀਓ ਤੇ ਹੀ, ਰੇਡੀਓ ਤੇ ਫੋਨ ਲਾ ਕੇ।
ਪਰ ਤੁਹਾਨੂੰ ਨੀ ਫਿਰ ਵਿੱਚ ਲਿਆਣਾ ਫਿਰ, ਕਿਉਂਕਿ ਏਦਾਂ ਹੁੰਦੀ ਆ ਵੀ ਉਹ ਅਗਲਾ ਖੁੱਲ ਕੇ ਗੱਲ ਨੀ ਕਰਦਾ, ਫਿਰ ਕਈ ਵਾਰੀ ਝੇਪ
ਨਹੀਂ। ਮੈਂ ਨਾ ਆਊਂਗਾ ਵਿੱਚ, ਮੈਂ ਚਲੇ ਜਾਣਾ ਅਗਲੇ ਹਫਤੇ, ਮੈਂ ਥੋੜੇ ਜਿਹਾ ਪਹਿਲਾਂ ਮੈਨੂੰ ਕੰਮ ਆ, ਮੈਂ ਚਲੇ ਜਾਣਾ ਅੱਧਾ ਘੰਟਾ ਪਹਿਲਾਂ, ਤੁਸੀਂ ਉਹਨੂੰ ਹੀ ਲਾ ਲਿਓ ਸਿੱਧਾ ਹੀ, ਉਹਨੂੰ ਰੇਡੀਓ ਤੇ ਲਾਇਓ।
ਚਲੋ ਫਿਰ ਹੁਣ ਏਦਾਂ ਕਰੋ, ਮੈਂ ਸ਼ਾਮ ਨੂੰ ਬਣਾ ਦਿਓ ਅਪੁਆਇੰਟਮੈਂਟ ਉਹਨਾਂ ਦੀ। ਸੋ ਮਿੱਤਰੋ ਸੱਜਣੋ, ਅਗਲੀ ਵਾਰੀ ਨਾ ਫਿਰ ਗੁਰਨਾਮ ਸਿੰਘ ਉਹਨਾਂ ਨਾਲ ਆਪਾਂ ਸਿੱਧੀ ਗੱਲ ਕਰਾਂਗੇ, ਤੇ ਕੁਛ ਹਾਂਜੀ ਤੁਹਾਡੀ ਯਾਰੀ ਦੋਸਤੀ ਤੇ ਕੋਈ ਭੇਦ ਤਾਂ ਨੀ, ਜਿਹੜੇ ਤੁਸੀਂ ਡਰਦੇ ਹੋਵੋ ਜੇ ਕਿਤੇ ਤੁਹਾਡੇ ਖੋਲ ਖੂਲ ਦੇਣ, ਕੋਈ ਏਦਾਂ ਤਾਂ ਨੀ ਕੋਈ ਪ੍ਰੋਬਲਮ? ਉਦਾਂ ਤਾਂ ਉਹਨੇ ਮੇਰੇ ਨਾਲ ਗੱਲ ਕਰਨੀ,
ਕੁਐਸਚਨ ਪੁੱਛ ਲਿਓ, ਤੁਹਾਡੇ ਨਾਲ ਗੱਲ ਕਰਨੀ ਉਹਨੂੰ, ਕੋਈ ਜੋ ਮਰਜ਼ੀ ਪੁੱਛ ਲਿਓ, ਕੋਈ ਗੱਲ ਨਹੀਂ।
ਹਾਂ ਉੱਥੇ ਕਿਹੜੇ ਹੋਰ ਕਿਸੇ ਨੇ ਗੱਲ ਸੁਣਨੀ ਆ ਸਾਡੀ, ਆਪਾਂ ਹੀ ਹੋਣਾ ਆ।
ਹਾਂਜੀ ਹਾਂਜੀ
ਹਾਂਜੀ ਹਾਂਜੀ
ਆਪਾਂ ਹੀ ਹੋਣਾ।
ਹਾਂਜੀ ਚਲੋ, ਤੇ ਅਮਰੀਕ ਭਾਜੀ ਚਿੰਤਨ ਸਾਡਾ 2-3 ਟੌਪਿਕਸ ਤੇ ਹੋਇਆ ਆ, ਤੇ ਜਿਹੜੀਆਂ ਜੌਬਸ ਤੇ ਹੁਣ ਦੇਖੋ ਇਹਦੇ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕੀ ਇਹਦਾ ਹੈਗਾ, ਮੈਨੂੰ ਲੱਗਦਾ ਜਿਹੜੀਆਂ ਆਪਾਂ ਹੋਰ ਵੀ ਜਾਣਕਾਰੀਆਂ ਲਵਾਂਗੇ ਸਾਡੇ ਜਿਹੜੇ ਮਾਈਗ੍ਰੇਸ਼ਨ ਦੇ ਪ੍ਰੋਗਰਾਮ ਚੱਲਦੇ ਉਹਨਾਂ ਚ ਵੀ ਪੁੱਛਾਂਗੇ। ਤੇ ਅਗਰ ਅਮਰੀਕ ਭਾਜੀ ਇਹਨਾਂ ਦੀ ਫੀਸ ਘਟਦੀ ਆ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਸਟੂਡੈਂਟ ਵੀਰ ਨੇ ਉਹ ਇਹਨਾਂ ਡਿਗਰੀਆਂ ਦਾ ਫਾਇਦਾ ਉਠਾ ਸਕਦੇ ਨੇ, ਕਿਉਂਕਿ ਬੇਸ ਰੇਟ ਘਟ ਗਿਆ ਨਾ।
ਹਾਂਜੀ,
ਤੇ ਦੂਜੀ ਗੱਲ ਇਹ ਸ਼ਾਇਦ ਇੰਟਰਨੈਸ਼ਨਲ ਸਟੂਡੈਂਟਸ ਦਾ ਨਾਮ
ਕਿ ਉਹਨਾਂ ਨੂੰ ਕੰਮ ਵੀ ਛੇਤੀ ਮਿਲਣਾ, ਤੇ ਇਹਨਾਂ ਡਿਗਰੀਆਂ ਦੀ ਡਿਮਾਂਡ ਹੋਣ ਕਰਕੇ ਉਹਨਾਂ ਨੂੰ ਰੀਜਨਲ ਇਲਾਕਿਆਂ ਦੇ ਵਿੱਚ ਜਿਵੇਂ ਸਿਡਨੀ ਮੈਲਬਰਨ ਦੇ ਵਿੱਚ ਕੰਮ ਵੀ ਤਾਂ ਛੇਤੀ ਮਿਲਣਾ, ਉਹਨੂੰ ਪੱਕੇ ਹੋਣ ਦੇ ਚਾਂਸ ਵੀ ਵਧੀਆ ਹੈ,
ਚਾਂਸ ਵੀ ਵਧੀਆ। ਦੂਜੀ ਗੱਲ ਇਹ ਮੈਨੂੰ ਲੱਗਦਾ ਕਿ ਸਾਡੇ ਜਿਹੜਾ ਭਾਈਚਾਰਾ ਆ ਸਾਡੇ ਇੰਟਰਨੈਸ਼ਨਲ ਜਿਹੜੇ ਜੈਨੂਅਨ ਸਟੂਡੈਂਟ ਹੈ ਉਹ ਆਉਂਦੇ ਹੀ ਸਕਿੱਲ ਕੋਰਸਿਸ ਦੇ ਵਿੱਚ ਨੇ ਜਿਹੜੇ ਡਿਮਾਂਡ ਚ ਹੁੰਦੇ ਨੇ। ਇਹ ਤਾਂ ਹਾਂ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਆਰਟਸ ਵਗੈਰਾ ਹਿਊਮੈਨਿਟੀਜ਼ ਵਗੈਰਾ ਆ ਇਹ ਤਾਂ ਤਕਰੀਬਨ ਇਹ ਲੋਕਲ ਜਿਹੜੇ ਸਟੂਡੈਂਟਸ ਹੁੰਦੇ ਨੇ ਨਾ ਉਹੀ ਰੱਖਦੇ ਨੇ। ਜਿਹੜਾ ਹੁਣ ਮਤਲਬ ਹੁਣ ਇੱਦਾਂ ਥੋੜੋ ਆ ਵੀ ਹੁਣ ਇੰਡੀਆ ਤੋਂ ਬਹੁਤ ਘੱਟ ਇੱਥੇ ਲਾਅ ਕਰਨ ਆਉਂਦੇ ਆ, ਬਹੁਤ ਘੱਟ, ਕਿਉਂਕਿ ਇੱਥੇ ਜੇ ਲਾਅ ਕੀਤਾ ਇੰਡੀਆ ਉਹ ਲਾਗੂ ਹੀ ਨਹੀਂ ਹੁੰਦੀ, ਜਾਂ ਇੰਡੀਆ ਦਾ ਲਾਅ ਕੀਤਾ ਇੱਥੇ ਲਾਗੂ ਨਹੀਂ ਹੁੰਦਾ। ਠੀਕ ਆ, ਇਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਆਰਕੀਟੈਕਚਰ ਹੋ ਗਿਆ ਜਾਂ ਈਵਨ ਕਿ ਮੈਡੀਕਲ ਸਿਸਟਮ ਦੇ ਵਿੱਚ ਵੀ ਉਸੇ ਹੀ ਦੇਸ਼ ਦੇ ਵਿੱਚ ਪੜ੍ਹਨਾ ਪੈਂਦਾ ਜਿੱਥੇ ਤੁਸੀਂ ਰਹਿਣਾ ਹੈ, ਜਿੱਥੇ ਤੁਸੀਂ ਪ੍ਰੈਕਟਿਸ ਕਰਨੀ ਹੈ। ਸੋ ਤੁਸੀਂ 8-10 ਸਾਲ ਉੱਥੇ ਲਾਉਣੇ ਆ, ਪੜ੍ਹਨਾ ਆ, ਕਿਉਂਕਿ ਇਹ ਲੰਬੇ ਕੋਰਸਿਸ ਹੁੰਦੇ ਨੇ, ਪ੍ਰੈਕਟਿਸ ਤੋਂ ਬਾਅਦ ਲਾਇਸੈਂਸ ਮਿਲਦੇ ਨੇ। ਸੋ ਉਸੇ ਹੀ ਦੇਸ਼ ਦੇ ਵਿੱਚ ਹੁੰਦੇ ਨੇ। ਸੋ ਮੈਨੂੰ ਲੱਗਦਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਪਹਿਲਾਂ ਹੀ ਟੈਕਨੀਕਲ ਕੋਰਸ ਜਿੱਦਾਂ IT ਦਾ ਕੋਰਸ ਕਾਫੀ ਕਰਦੇ ਨੇ ਸਾਡੇ ਬੰਦੇ, ਜਾਂ ਫਿਰ ਮਕੈਨੀਕਲ ਇਲੈਕਟ੍ਰੀਕਲ ਇੱਦਾਂ ਦੇ ਕਰਨੇ ਚਾਹੀਦੇ ਆ। ਔਰ ਚਲੋ ਐਨੀਵੇ, ਤੇ ਬਾਕੀ ਜੋਬਸ ਦੀ ਜਿਹੜੀ ਗੱਲ ਹੈ ਵੀ 7.1% ਅਨਪਲਾਇਮੈਂਟ ਇਸ ਮਹੀਨੇ ਦਾ ਰਿਹਾ ਆ, ਜਿਹੜਾ ਕਿ ਮੈਨੂੰ ਲੱਗਦਾ ਕਿ ਅਮਰੀਕ ਭਾਈ 14-15% ਤੇ ਮੈਂ ਤੱਕਦਾ ਸੀਗਾ ਵੀ ਇੰਨਾ ਪਹੁੰਚ ਜਾਊਗਾ, ਪਰ ਬਚਾਅ ਹੋ ਗਿਆ, ਬਚਾਅ ਹੋ ਗਿਆ। ਹਾਂਜੀ, ਤੇ ਅਗਲੇ ਮਹੀਨੇ ਕਹਿੰਦੇ ਥੋੜਾ ਜਿਹਾ ਹੋਰ ਮਤਲਬ ਘਟਣ ਦੀ ਉਮੀਦ ਹੈ। ਚਲੋ ਬੈਕ ਔਨ ਟਰੈਕ ਆ। ਹਾਂਜੀ, ਤੇ ਸੁਰਜੀਤ ਧਾਲੀਵਾਲ ਵੀ ਪ੍ਰੋਗਰਾਮ ਚ ਆ ਗਏ ਨੇ, ਕਹਿੰਦੇ ਨਾਈਸ ਸ਼ੋ ਜੀ, ਬਿਊਟੀਫੁਲ ਡੇ ਲਿਸਨਿੰਗ ਟੂ ਦਾ ਰੇਡੀਓ। ਸ਼ੁਕਰਾਨਾ ਜੀ ਬਹੁਤ ਤੁਹਾਡਾ, ਬਹੁਤ ਵਧੀਆ। ਸੋ ਅਮਰੀਕ ਜੀ, ਆਪਾਂ ਹੁਣ ਗੀਤ ਵੀ ਸੁਣਨੇ ਆ, ਤੇ ਇੱਕ ਦੋ
ਅਗਲੇ ਵੀ ਕਰੀਏ ਜਿਹੜੀਆਂ ਡਿੱਗਦੀਆਂ ਕਦਰਾਂ ਕੀਮਤਾਂ, ਤੁਸੀਂ ਵੈਸੇ ਸਵੇਰੇ ਕੀਤਾ ਸੀ, ਇਹਦੇ ਕਈ ਪੱਖ ਅਣਛੂਤੇ ਵੀ ਆ ਜਿਹੜੇ ਛੂਹਣੇ ਪੈਣੇ, ਅਗਲੇ ਵੀਕ ਕਰਾਂਗੇ
ਅਗਲੇ ਵੀਕ
ਤੋਂ 7-8 ਮਿੰਟ।
ਹਾਂ, ਉਹ ਫੇਰ ਜਸਟਿਸ ਨਹੀਂ ਹੋਣਾ। ਵੈਸੇ ਨਾ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ, ਜਿਹੜੇ ਸਾਡੇ ਸਮਾਜ ਦੇ ਵਿੱਚ ਨਿਘਾਰ ਆ ਰਹੇ ਨੇ ਨਾ ਕਦਰਾਂ ਕੀਮਤਾਂ ਦੀ ਗੱਲ ਕਰਦੇ, ਆਪਾਂ ਇੱਕ ਅੱਗੇ ਸੋਸ਼ਲ ਇੰਜੀਨੀਅਰਿੰਗ ਦਾ ਕਰਦੇ ਹੁੰਦੇ ਸੀ, ਕੇਸ ਲੈ ਲੈਂਦੇ ਹੁੰਦੇ ਸੀ,
ਕਰਦੇ ਹੁੰਦੇ।
ਹਾਂ, ਤੇ ਉਹ ਆਪਾਂ ਕਰਾਂਗੇ। ਉਹਦੇ ਵਿੱਚ ਨਾ 2-3 ਟੌਪਿਕਸ ਨੇ ਜਿਹੜਿਆਂ ਨੂੰ ਮੈਂ ਛੋਣਾ ਚਾਹੁੰਦਾ ਹਾਂ। ਇੱਕ ਤਾਂ ਹੈਗਾ ਵੀ ਬਾਰ ਬਾਰ ਆਪਾਂ ਛੋਹਨੇ ਉਹਨਾਂ ਗੱਲਾਂ ਨੂੰ ਕਿ ਰਿਟਾਇਰ ਕਿੱਦਾਂ ਹੋਇਆ ਜਾਵੇ ਆਸਟ੍ਰੇਲੀਆ ਦੇ ਵਿੱਚ, ਜਿਹੜਾ ਰਿਟਾਇਰਮੈਂਟ ਪਲਾਨ ਨਾ, ਜਿੱਦਾਂ ਹੁਣ ਤੁਹਾਡੀ ਏਜ ਆ ਜਾਂ ਚਲੋ ਅਸੀਂ ਵੀ ਉੱਧਰ ਨੂੰ ਵੱਧ ਰਹੇ ਹਾਂ ਜਾਂ ਸਾਡੇ ਮਾਂ ਬਾਪ ਹੈ, ਤੇ ਇਸ ਏਜ ਦੇ ਵਿੱਚ ਕਿੱਦਾਂ ਪਲੈਨਿੰਗ ਕੀਤੀ ਜਾਵੇ ਕਿ ਅਸੀਂ ਕਿੱਦਾਂ ਰਿਟਾਇਰ ਹੋਣਾ, ਸਾਡੀਆਂ ਕੀ ਕੀ ਲੋੜਾਂ ਹੈ, ਕੀ ਕੀ ਐਕਸਪੈਕਟੇਸ਼ਨਸ ਹੈ, ਔਰ ਅਸੀਂ ਜਿਹੜਾ ਟ੍ਰਾਂਜੀਸ਼ਨ ਕਿੱਦਾਂ ਕਰਨੀ ਆ, ਜਿਹੜੀ ਆਪਣੀ ਜਾਇਦਾਦਾਂ ਆ, ਪ੍ਰੋਪਰਟੀਆਂ ਉਹ ਕਿੱਦਾਂ ਮੈਨੇਜ ਕਰਨੀਆਂ। ਮੈਂ ਕੋਸ਼ਿਸ਼ ਕਰਾਂਗਾ, ਮੇਰੇ ਦੋਸਤ ਨੇ NRI ਸਪੈਸ਼ਲਿਸਟ ਨੇ ਵਕੀਲ ਧੀਰੇ ਸਹਿਜਪਾਲ ਨਵਾਂ ਸ਼ਹਿਰ ਤੋਂ, ਉਹਨਾਂ ਨੇ ਪੰਜਾਬ ਵਾਈਡ ਉਹ ਕਰਦੇ ਨੇ, ਆਪਾਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਨਵਾਂ ਸ਼ਹਿਰ ਤੋਂ ਕਿ ਇੰਡੀਆ ਦੇ ਵਿੱਚ ਟ੍ਰਾਂਜੀਸ਼ਨਾਂ ਕਰਨੀਆਂ ਤਾਂ ਕੀ ਕੀ ਰਿਕੁਆਇਰਮੈਂਟ ਆ। ਆਪਾਂ ਨਾ ਇੱਥੇ ਇੱਕ ਐਜੂਕੇਸ਼ਨਲ ਟਾਈਪ ਪ੍ਰੋਗਰਾਮ ਰੱਖੀਏ ਕਿ ਤਾਂ ਕਿ ਸਾਰੇ ਉੱਤੋਂ ਫਾਇਦਾ ਉਠਾ ਸਕਣ। ਦੂਜੀ ਗੱਲ ਹੁੰਦੀ ਹੈ ਵੀ ਕਈ ਵਾਰੀ ਨਾ ਸਾਨੂੰ ਉਹ ਸੋਚ ਹੀ ਨਹੀਂ ਹੁੰਦੀ ਵੀ ਆਹ ਵੀ ਹੋ ਸਕਦਾ ਹੈ, ਅਸੀਂ ਐਵੇਂ ਲੜਾਈ ਝਗੜੇ ਪਾ ਕੇ ਬਹਿ ਜਾਈਦਾ ਪਰਿਵਾਰਾਂ ਦੇ ਵਿੱਚ ਬਿਨਾਂ ਕਿਸੇ ਗੱਲ ਤੋਂ। ਸੋ ਇਹ ਆਪਾਂ ਇੱਧਰ ਨੂੰ ਇੱਕ ਤਾਂ ਟ੍ਰਾਂਜੀਸ਼ਨ ਦੀ ਗੱਲ ਕਰਨੀ, ਦੂਜੀ ਆਪਾਂ ਗੱਲ ਕਰਨੀ ਹੈ ਕਿ ਵਿਆਹਾਂ ਸ਼ਾਦੀਆਂ ਹੋ ਜਾਂਦੀਆਂ ਨੇ ਤੇ ਉਹਦੇ ਵਿੱਚ ਫਿਰ ਆਪਾਂ ਇੱਕ ਦੂਜੇ ਨੂੰ ਐਡਜਸਟ ਕਿੱਦਾਂ ਕਰਨਾ ਆ, ਹਸਬੈਂਡ ਵਾਈਫ ਨੇ ਕਿੱਦਾਂ ਐਡਜਸਟ ਕਰਨਾ ਆ, ਸੱਸ ਨੂੰਹ ਨੇ ਕਿੱਦਾਂ ਐਡਜਸਟ ਕਰਨਾ, ਸਹੁਰੇ ਪੁੱਤ ਨੇ ਕਿੱਦਾਂ ਐਡਜਸਟ ਕਰਨਾ, ਕਿਉਂਕਿ ਥੋੜੀ ਥੋੜੀ ਪ੍ਰਾਇਓਰਟੀਜ਼ ਬਦਲ ਜਾਂਦੀਆਂ, ਨਵਾਂ ਜੀ ਆ ਜਾਂਦਾ, ਉਹਨਾਂ ਨੂੰ ਐਡਜਸਟ ਕਰਨਾ ਪੈਂਦਾ, ਆਪ ਐਡਜਸਟ ਹੋਣਾ ਪੈਂਦਾ। ਸੋ ਉਹਦੇ ਨੁਕਤੇ ਜਿਹੜੇ ਨੇ ਉਹ ਆਪਾਂ ਕੇਸ ਬਾਈ ਕੇਸ ਲੈ ਕੇ ਕਰਾਂਗੇ। ਦੂਜਾ ਇਹ ਆ ਕਿ ਕਈ ਵਾਰੀ ਸਾਰਾ ਕੁਝ ਸਹੀ ਹੁੰਦਾ, ਤੁਹਾਡੇ ਜਿਹੜੇ ਰਿਸ਼ਤੇਦਾਰ ਸੱਜਣ ਮਿੱਤਰ ਕੋਈ ਇਹੋ ਜਿਹਾ ਦੋਸਤ ਹੁੰਦਾ ਜਿਹੜਾ ਤੁਹਾਡਾ ਦੋਸਤ ਨਹੀਂ ਹੁੰਦਾ, ਉਹ ਤੁਹਾਨੂੰ ਖਰਾਬ ਕਰਦਾ ਆ, ਖਲਲ ਪਾਉਂਦਾ ਤੁਹਾਡੇ ਪਰਿਵਾਰ ਦੇ ਵਿੱਚ, ਉਹਨਾਂ ਨੂੰ ਕਿੱਦਾਂ ਅਸੀਂ ਟੈਕਲ ਕਰਨਾ, ਕੀ ਪ੍ਰੀਕੋਸ਼ਨਸ ਲੈਣੀਆਂ ਚਾਹੀਦੀਆਂ। ਮੈਨੂੰ ਲੱਗਦਾ 4-5 ਟੌਪਿਕ ਜਿਹੜੇ ਬਹੁਤ ਜ਼ਰੂਰੀ ਆ ਡਿਸਕਸ ਕਰਨੇ।
ਇੱਕ ਪ੍ਰੋਗਰਾਮ ਅਸੀਂ ਅਮਨਦੀਪ ਧਮੱਕੜਵਾਜਾਂ ਦੇ ਵੀ ਕਰਨਾ
ਹੈ, ਧਮੱਕੜਵਾਜਾਂ ਦੇ ਵੀ ਕਰਾਂਗੇ। ਤੇ ਸਾਡੇ ਸਰੋਤੇ ਨਾ ਸਾਨੂੰ ਕੇਸ ਭੇਜ ਦਿੰਦੇ ਹੁੰਦੇ ਸੀ, ਕਹਾਣੀ ਟਾਈਪ ਵੀ ਉਹਨਾਂ ਦੇ ਆਸ ਪਾਸ ਕੋਈ ਇਹੋ ਜਿਹੀ ਗੱਲਬਾਤ ਹੋਈ ਹੋਵੇ ਹਨਾ। ਸੋ ਪਲੀਜ਼ ਸਾਨੂੰ ਤੁਸੀਂ ਜੇ ਅਗਰ ਲਿਖ ਕੇ ਭੇਜ ਸਕਦੇ ਆ ਤਾਂ ਜ਼ਰੂਰ ਲਿਖ ਕੇ ਭੇਜ ਦਿਓ, ਅਸੀਂ ਨਾਮ ਵਗੈਰਾ ਨਹੀਂ ਲਵਾਂਗੇ, ਪਰ ਆਪਾਂ ਸਟੋਰੀ ਨੂੰ ਦੇਖ ਕੇ ਉਹਦੇ ਚੋਂ ਆਪਾਂ ਕੱਢ ਸਕਾਂਗੇ ਵੀ ਇਹਦੇ ਬਾਰੇ ਕੀ ਹੱਲ ਹੋਇਆ ਜਾ ਸਕਦਾ ਹਨਾ। ਤੇ ਚਲੋ
ਗੌਰਵ ਸ਼ਰਮਾ ਨੇ ਵੀ ਆਪਣੀ ਸਟੋਰੀ ਭੇਜੀ ਸੀਗੀ, ਉਹਦਾ ਵੀ ਹੱਲ ਅਸੀਂ ਕੱਢਿਆ ਸੀਗਾ। ਗੌਰਵ ਸ਼ਰਮਾ ਸਾਨੂੰ ਪਤਾ ਨਾ, ਉਹਨੇ ਪਿਛਲੇ ਸਾਲ ਸਟੋਰੀ ਭੇਜੀ ਸੀ ਕਿ ਉਹਨਾਂ ਦੇ ਬਾਈਕ ਚਲੇ ਗਏ ਆ, ਪੈ ਇੱਕ ਮਹੀਨਾ ਹੁਣ ਮੈਨੂੰ ਫ੍ਰੀ ਦੇ ਮਿਲ ਗਈ ਆ। ਇੱਕ ਪਾਸੇ ਤਾਂ ਕਹਿੰਦੇ ਆ ਕਿ ਮੈਂ ਆਪਣੀ ਬਾਈਕ ਨੂੰ ਬਹੁਤ ਲਵ ਕਰਦਾ, ਜਾਨੀ ਨਾ ਬਹੁਤ ਉਹਨਾਂ ਦਾ ਸਤਿਕਾਰ। ਦੂਜੇ ਪਾਸੇ ਜਿਹੜੇ ਉਹ ਚਲੇ ਗਏ ਇੰਡੀਆ ਤੇ ਖੁਸ਼ ਹੋ ਗਏ
ਇਹਦੇ
ਤੋਂ ਕੀ ਸਿੱਟਾ ਨਿਕਲਦਾ
ਸਿੱਟਾ
ਬੜੀ ਬਣਾਈ ਤੇ ਸਾਨੂੰ ਵੀ ਦੱਸਿਆ
ਫਿਰ ਰੇਡੀਓ ਤੇ ਵੀ ਅਨਾਉਂਸਮੈਂਟਾਂ ਕਰਾਈਆਂ ਉਹਨਾਂ ਨੇ ਠੀਕ ਹੈ ਸਿੱਟਾ ਤਾਂ ਹੁਣ ਸਿੱਟਾ ਤਾਂ ਕਣਕ ਦਾ ਹੀ ਨਿਕਲਿਆ ਭਾਜੀ ਹੁਣ ਜੌਆਂ ਦਾ ਥੋੜਾ ਨਿਕਲਣਾ ਯੂਨੀਵਰਸਿਟੀ ਵਾਲੇ ਵੀ ਆ ਜੀ ਦਾਣਾ ਵੇਚ ਦੋ ਤੇ ਉਹ ਕਹਿੰਦੇ ਹਾਂ ਕੀ ਕੀਤਾ ਜੀ ਫੇਰ ਕਹਿੰਦਾ ਜੀ ਮੈਂ ਇਹਨੂੰ ਪਹਿਲਾਂ ਵਾਹਿਆ ਫੇਰ ਦਾਣਾ ਪਾਇਆ ਫੇਰ ਇਹਨੂੰ ਪਾਣੀ ਲਾਇਆ ਫੇਰ ਖਾਦ ਪਾਈ ਫੇਰ ਸਪਰੇ ਪਾਇਆ ਕਹਿੰਦਾ ਯਾਰ ਤੂੰ ਇਹ ਛੱਡ ਤੂੰ ਇਹ ਦੱਸ ਸਿੱਟਾ ਕੀ ਨਿਕਲਿਆ ਕਹਿੰਦੇ ਵੀ ਇੱਕ ਇੱਕ ਸਿੱਟੇ ਦਾ ਮਤਲਬ ਹੈ ਕਿ ਉੱਪਰ ਜਿਹੜਾ ਸਿੱਟਾ ਨਿਕਲਿਆ ਉਹਦੇ ਚ ਕੀ ਸੀ ਕਿੰਨੇ ਦਾਣੇ ਸੀ ਇੱਕ ਦਾਣਾ ਪਾ ਕੇ ਸੋ ਇਸ ਕਰਕੇ ਜਿਹੜਾ ਸਿੱਟਾ ਇਹੀ ਨਿਕਲਦਾ ਆ ਵੀ ਘਰ ਘਰ ਕੀ ਕਹਾਣੀ ਹੈ ਆਪਾਂ ਚਲੋ
ਗੌਰਵ ਸ਼ਰਮਾ ਜੀ ਮਹੀਨੇ ਬਾਅਦ ਪਿਆਜ ਦਾ ਟੋਕਰਾ ਲੈ ਕੇ ਏਅਰਪੋਰਟ ਚਲ ਗਏ
ਇਹ ਸਿੱਟਾ ਨਿਕਲਿਆ ਸਿੱਟਾ ਨੀ ਪਿਆਜ ਨਿਕਲਿਆ ਉਦੋਂ ਪਿਆਜ ਬਹੁਤ ਮਹਿੰਗਾ ਸੀ ਜੀ ਤਾਂ ਕਰਕੇ ਪਿਆਜਾਂ ਦਾ ਟੋਕਰਾ ਲੈ ਗਏ ਫੁੱਲ ਜਿੱਦਾਂ ਇੰਡੀਆ ਨੀ ਜਾਂਦੇ ਹੁੰਦੇ ਕੜਮਾਈ ਪਾਉਣ ਉੱਪਰ ਉਹ ਲਾ ਦਿੰਦੇ ਹੁੰਦੇ ਹਨਾ ਬਰਕ ਜੇ
ਫੁੱਲ ਜੇ ਕੱਪੜੇ ਲਪੇਟ ਕੇ ਨਾ ਪ੍ਰੈਜੈਂਟ ਕਰਨਾ ਹੁੰਦਾ ਉਦਾਂ ਲਗਾਏ
ਉਦਾਂ ਪਿਆਜਾਂ ਦਾ ਟੋਕਰਾ ਲੈ ਕੇ ਗਏ ਏਅਰਪੋਰਟ ਦੇ ਨੂੰ ਚਲੋ ਐਨੀ ਵੇ ਅਮਰੀਕ ਭਾਜੀ ਆਪਾਂ ਲੈਣੇ ਇਜਾਜ਼ਤ ਸਮਾਂ ਕਾਫੀ ਹੋ ਗਿਆ ਤੇ ਕੱਲ ਦਾ ਪ੍ਰੋਗਰਾਮ ਆਪਾਂ ਦੱਸ ਦਿੰਦੇ ਗੱਜਣਵਾਲ ਬਾਈ ਜੀ ਆ ਰਹੇ ਮਿੰਟੂ ਬਾਈ ਜੀ ਆ ਰਹੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਸੋ ਜਾਂਦੇ ਜਾਂਦੇ ਦੱਸੋ ਬਈ ਸਿਡਨੀ ਦਾ ਮੌਸਮ ਕਿੱਦਾਂ ਠੀਕ ਠਾਕ ਹੈ
ਜੀ ਅਮਨਦੀਪ ਮੌਸਮ ਮੈਂ ਨਾ ਆਪਣੇ ਕਮਰੇ ਚ ਬੈਠਾ ਬਾਹਰ ਮੈਨੂੰ ਦੇਖ ਨੀ ਰਿਹਾ ਮੌਸਮ ਬਹੁਤ ਠੀਕ ਹੀ ਹੋਣਾ ਅੱਜ ਮੌਸਮ ਵਧੀਆ ਆਇਆ ਸਿਟੀ ਦੇ ਵਿੱਚ ਤੇ
ਠੀਕ ਹੀ ਹੋਣਾ ਕਹਿੰਦੇ ਕੀ ਬਾਤ
ਸੱਚੀ ਗੱਲ ਦੱਸੀ ਮੈਂ ਨਾ ਕਮਰੇ ਚ ਬੰਦ ਕੀਤੀਆਂ ਟਾਕੀਆਂ ਤਾਂ ਕਿ ਬਾਹਰੋਂ ਕੋਈ ਖਲਲ ਨਾ ਪਵੇ ਕੋਈ ਆਵਾਜ਼ ਨਾ ਆਵੇ ਰੇਡੀਓ ਤੇ ਕਿਉਂਕਿ ਮਾਈਕ੍ਰੋਫੋਨ ਬੜੇ ਅੱਜ ਕੱਲ ਤਕੜੇ ਹੁੰਦੇ ਇਹਨਾਂ ਚ ਆਵਾਜ਼ ਬਹੁਤ ਛੇਤੀ ਜਾਂਦੀ ਹੈ ਤੇ ਮੌਸਮ ਠੀਕ ਹੀ ਹੋਣਾ ਜਿੱਦਾਂ ਸਵੇਰੇ ਸੀ ਉਦਾਂ ਦਾ ਹੀ ਹੋਣਾ
ਬਾਕੀ ਕਹਿੰਦੇ ਪੁੱਛਣ ਦੀ ਕੀ ਲੋੜ ਆਪਣੇ ਆਪਣੇ ਫੋਨਾਂ ਤੇ ਦੇਖ ਲੋ ਕਿੰਨਾ ਟੈਂਪਰੇਚਰ ਚੰਗਾ ਭਾਜੀ
ਬਿਲਕੁਲ
ਅਮਰਜੀਤ ਸਿੰਘ ਸੋਹਤਾ ਬੁਲਗੁਲਗੇ ਤੋਂ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨਾਈਸ ਜੀ ਤੇ ਹਰਪ੍ਰੀਤ ਸਿੰਘ ਡਾਰਵਿਨ ਤੋਂ ਪ੍ਰੋਗਰਾਮ ਚ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਤਿ ਸ੍ਰੀ ਅਕਾਲ ਜੀ ਤੇ ਜੀ ਐਸ ਚਾਹਲ ਹੁਣੀ ਕਹਿ ਰਹੇ ਨੇ ਭਾਜੀ ਵੀ ਵਿਲ ਗੈਟ ਕਰੈਕਟ ਫਿਗਰਸ ਆਫ ਅਨਇੰਪਲੋਇਮੈਂਟ ਸਪਤੰਬਰ ਤੋਂ ਬਾਅਦ ਜਦੋਂ ਜੋਬ ਕੀਪਰ ਤੇ ਜੋਬ ਸੀਕਰ ਜਿਹੜੀਆਂ ਸਬਸਿਡੀਜ਼ ਆ ਉਹ ਬੰਦ ਹੋ ਜਾਣਗੀਆਂ ਹਾਂਜੀ ਮਤਲਬ ਇਹ ਵੀ ਹੈਗਾ ਆ ਤੇ ਜਸਪਾਲ ਰਾਮਾ ਸਿੰਨੀ ਤੋਂ ਕਹਿੰਦੇ ਧੁੰਦ ਪਈ ਹੋਈ ਆ ਅੱਛਾ ਇਸ ਵੇਲੇ ਵੀ ਤੇ ਚਲੋ ਮੈਂ ਜਾਂਦਾ ਜਾਂਦਾ ਤੁਹਾਨੂੰ ਇੱਕ ਗੀਤ ਸਰਦੂਲ ਸਿਕੰਦਰ ਤੇ ਅਮਰ ਨੂਰੀ ਦਾ ਸੁਣਾ ਰਿਹਾ ਤੇ ਗੀਤ ਦਾ ਮਨੋ ਆਨੰਦ ਤੇ ਉਸ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ ਕੱਲ ਨੂੰ ਫੇਰ ਮਿਲਾਂਗੇ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਰੱਬ ਰਾਖਾ
ਸਾਨੂੰ ਨੀ ਗੋਰੇ ਪਸੰਦ ਕਰਦੇ ਯਾ ਤਾਂ ਸਾਨੂੰ ਵੀ ਰੱਜ ਮਾਪ ਰੂਪ ਦੇ ਦੇ ਨਹੀਂ ਤਾਂ ਗੋਰਿਆਂ ਦਾ ਜੰਮਣਾ ਬੰਦ ਕਰਦੇ ਗੋਰਾ ਰੰਗ ਦੇਈ ਨਾ ਰੱਬਾ ਐਦੇ ਬੈਂਕ ਨਾਲੋਂ ਵੱਧ ਚੌਂਕੀਦਾਰ
ਦੱਸ ਕਿਹੜੇ ਮੋਤੀ ਕੀਤੇ ਪੁੰਨ ਨੀ ਘੋੜਿਆਂ ਨੇ ਦੱਸ ਕਿਹੜੇ ਮੋਤੀ ਕੀਤੇ ਪੁੰਨ ਰੱਬਾ ਕਾਲਿਆਂ ਨੇ ਮਾਂ ਕੀਤੇ ਮਾਰੇ ਦੀਆਂ ਮੰਡੀਆਂ ਚ ਪਿਆਰ ਦੀਆਂ ਵੰਡੀਆਂ ਚ ਚੁੱਪ ਧਾਰੀ ਬੈਠੇ ਨੇ ਵਿਚਾਰੇ ਨੀ ਕੋਟੀ ਦੇ ਕਲੀੜੇ ਬਣ ਗਏ ਉਹ ਕੋਟੀ ਦੇ ਕਲੀੜੇ ਬਣ ਗਏ ਰੀਠੇ ਰੂੜੀ ਤੇ ਵਗਾ ਕੇ ਮਾਰੇ ਨੀ ਕੋਟੀ ਦੇ ਕਲੀੜੇ ਬਣ ਗਏ ਰਿਸ਼ੀ ਨੂੰ ਜਾਂ ਸਤਾਇਆ ਹੈ ਕਾਲੇ ਬਸ ਤੋਰੋ ਹੀ ਸਰਾਪ ਲੈ ਕੇ ਜਮੇ ਕਿਹੜੇ ਗੌਤਮ ਰਿਸ਼ੀ ਨੂੰ ਜਾਂ ਸਤਾਇਆ ਹੈ ਉਹ ਚੰਦ ਵਾਂਗੂ ਲੱਥਾ ਨੰਗ ਰਹਿਣ ਸਾਡਾ ਹੁਣ ਤੱਕ ਪੌਣਾ ਕਹਿਰਵਾਨ ਜ਼ੋਰ ਲਾਇਆ ਹੈ ਚੰਦ ਵਾਂਗੂ ਲੱਥਾ ਨੰਗ ਰਹਿਣ ਸਾਡਾ ਹੁਣ ਤੱਕ ਪੌਣਾ ਕਹਿਰਵਾਨ ਜ਼ੋਰ ਲਾਇਆ ਹੈ ਪਹਾੜ ਕੋਹੇ ਤੂਰ ਕਾ ਤੂੰ ਇੰਨਾ ਮਸ਼ਹੂਰ ਪਹਾੜ ਕੋਹੇ ਤੂਰ ਕਾ ਤੂੰ ਇੰਨਾ ਮਸ਼ਹੂਰ ਰੱਬਾ ਪੱਥਰਾਂ ਦੇ ਕੀਤੇ ਬਾਰੇ ਨਾਰੇ ਵੀ ਕੌਡੀ ਦੇ ਕਲੀੜੇ ਬਣ ਕੇ ਕੌਡੀ ਦੇ ਕਲੀੜੇ ਬਣ ਗਏ ਰੀਠੇ ਰੂੜੀ ਤੇ ਵਗਾ ਕੇ ਮਾਰੇ ਨੇ ਕੌਡੀ ਦੇ ਕਲੀੜੇ ਬਣ ਗਏ ਬੇਪਸੰਦ ਪੁੱਛੇ ਰੱਬ ਦੀ ਰਜ਼ਾ ਚ ਰਜ਼ਾ ਮੰਦ ਨੇ ਕਾਲਿਆਂ ਦੀ ਕੋਈ ਨਾ ਪਸੰਦ ਬੇਪਸੰਦ ਪੁੱਛੇ ਰੱਬ ਦੀ ਰਜ਼ਾ ਚ ਰਜ਼ਾ ਮੰਦ ਨੇ ਉਹ ਕਿਵੇਂ ਨੂਰੀ ਪੁੱਛੇ ਜਾ ਕੇ ਮੌਲੀ ਦੇ ਫਕੀਰ ਤਾਈ ਕਿਵੇਂ ਨੂਰੀ ਪੁੱਛੇ ਜਾ ਕੇ ਮੌਲੀ ਦੇ ਫਕੀਰ ਤਾਈ ਦੁੱਖ ਸਰ ਦੂਲ ਕੀ ਸਹਾਰੇ ਵੀ ਤੁਹਾਡੇ ਦੇ ਕਲੀੜੇ ਬਣ ਗਏ ਉਹ ਤੁਹਾਡੇ ਦੇ ਕਲੀੜੇ ਬਣ ਗਏ ਰੀਠੇ ਰੂੜੀ ਤੇ ਵਗਾ ਕੇ ਮਾਰੇ
ਗੋਰਾ ਰੰਗ ਦੇਈ ਨਾ ਰੱਬਾ
ਰੀਠੇ ਰੂੜੀ ਤੇ ਵਗਾ ਕੇ ਮਾਰੇ
ਗੋਰਾ ਰੰਗ ਦੇਈ ਨਾ ਰੱਬਾ